भुलिए कि चेते रखिए कि सुनिए सुनाइए और रल मिले इस मिट्टी ते एक पंजाब वसाइए। इस जज्बे से जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदिआं अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरा लहरा। जेठ महीने दे पहले बुधवार दी ताजा सवेर हफ्ते दा विचकारला दिन चढ़दे दिन दी चहल पहल कम्मा कारां दी मसरूफियत बच्चियां दे स्कूल जान दी तैयारी एक नवा दिन हंडाउण दा मौका हरमन रेडियो ते प्रोग्राम लहरां ते इना लहरां ते यादां दी बेड़ी पा अपने पिंड ते बचपन विच जान दा मौका। यादां भी किन्नी प्यारी चीज ने है ना। जिंदगी दी पग डंडी ते तुरदिआं पिछे मुकाई वाट नूं कदे किते खड़ो के पिछे मुड़ वेख लईदा ते कई अजिहे चेहरे दिस पैंदे ने जो किते बहुत ही पिछे छुट गए ते कई अजिहे चेहरे जो अजे भी नाल नाल तुरे ने ते कई जो राह विच बैठ साडे मुड़न दी उड़ीक कर रहे ने। कुछ पल ते लम्हे जो बस दुबारा जी नहीं सकदे बस यादा च याद ही कर सकते हाँ। अपनी गुजरी जिंदगी दे वरके फरोलदे हां जी असी सब रल मिल के बुधवार दे लहरा प्रोग्राम विच 16 मई 2018 दी सवेर हरमन रेडियो ते प्रोग्राम लहरा ते मैं सुखप्रीत एडिलेट स्टूडियो तो अपने सारे हरमन परिवार नू जी आया आखदिया। सरबजीत भाजी हमेशा दी तरह तकनीकी देख रेख लई साडे नाल पटियाला स्टूडियो तो सांझ पाई बैठे ने। सो आप सब दा प्रोग्राम दे विच निग्गा स्वागत ते प्यार भरी सत श्री अकाल जी आदाब नमस्ते ते गुड मॉर्निंग। ते प्रोग्राम दी शुरुआत करदे आं जी हमेशा दी तरह एक वड्डी जिही स्माइल दे नाल ते लो जी फिर जो कोई भी मेरी आवाज सुन रहा है ना ते अपने चेहरे ते एक प्यारी जी स्माइल ते दिल विच उस परमात्मा दे शुकराने दे नाल ही चलो गुरफतेह सांझी करदे आं जी। वाहिगुरु जी का खालसा वाहिगुरु जी की फतेह। शुक्र है जी उस परमात्मा ने एक होर दिन दिखाया है ए बुधवार दिखाया है कि तुहाडे सारिआं दे नाल मैं फिर अपने दिल दी सांझ जिहड़ी आ ओह पा सकां। सो सरबत दे भले दी अरदास दे नाल करदे आं जी प्रोग्राम दी शुरुआत। सो इस वेले एडिलेड दी घड़ियां ते जी 7:33 हो चुके ने ते सिडनी समय मुताबिक इस वेले जिहड़ा टाइम है ओह 8:03 हो गया। सो चंगी चहल पहल वाली सवेर जिहड़ी आस्ट्रेलिया दे विच शुरू हो गई है और अपने पंजाब दी गल करिए ते वड्डा तड़का चल रहा जी उथे इस वेले 3:30 दा टाइम होया होना है ते उस तो बाद यूरोप दीआं गलियां अजे तक अद्धी रात दा जिहड़ा पांदा मुका रहीआं होणीआं। पछमी देशां दे विच अजे तक मंगलवार दी यानी 15 मई दी जेड़ी आ शाम ओह टल रही होनी आ। सो जिथो कितो भी तुसी हरमन रेडियो दे नाल सांझ पाई बैठे हो बहुत बहुत स्वागत है जी प्रोग्राम विच तुहाडा सारिआं दा और अपनी सांझ जेड़ी आ दिलां दी ओह तुसी प्रोग्राम दे नाल बना सकदे हो अपने सुख सुनेहे साडे तक पहुंचा के। सो request@harmanradio.com ईमेल दे राही तुसी साडे तक अपने मैसेजेस पहुंचा सकदे हो। इस तो अलावा @harmanradio दे जरिए टेलीग्राम दे राही तुसी अपने मैसेजेस वॉइस मैसेजेस या फोटो मैसेजेस भी साडे तक पहुंचदे कर सकदे हो जी। सो बड़ा वधिया लगदा है जी जदों तुहाडे प्रोग्राम अपने प्रोग्राम लहरां दे विच मैं तुहाडे सारिआं दे मैसेजेस पढ़दी हां और 2 घंटिआं दा पता ही नहीं लगदा कि किद्दां निकल गए है ना क्योंकि ਉਹ ਪਿਆਰ ਉਹ ਯਾਦਾਂ ਜਿਹੜੀਆਂ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰੀਦੀਆਂ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਜੀ। ਸੋ ਉਮੀਦ ਕਰਦੀ ਆ ਸਾਰਿਆਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਹੋਵੇਗੀ ਹੱਸਦੇ ਮੁਸਕਰਾਉਂਦੇ ਤੇ ਗੁਣਗੁਣਾਉਂਦੇ ਹੋਵੋਗੇ ਜੀ ਇਸ ਜ਼ਿੰਦਗੀ ਨੂੰ ਤੇ ਨਾਲ ਹੀ ਜੀ ਜਿਹੜਾ ਮੌਸਮ ਆ ਉਹ ਬਦਲ ਰਿਹਾ ਆ ਆਸਟ੍ਰੇਲੀਆ ਦੇ ਵਿੱਚ ਠੰਡ ਜਿਹੜੀ ਆ ਹੋਣੀ ਸ਼ੁਰੂ ਹੋ ਗਈ ਆ ਸੋ ਗਰਮ ਕੱਪੜੇ ਤੁਸੀਂ ਸਾਰਿਆਂ ਨੇ ਕੱਢ ਲਏ ਹੋਣੇ ਆ ਜੀ ਹੁਣ ਤੱਕ, ਹੈ ਨਾ, ਸੰਦੂਕਾਂ ਦੇ ਵਿੱਚੋਂ, ਤੇ ਫਲੂ ਸ਼ਾਰਟ ਵੀ ਲਵਾ ਲਏ ਹੋਣੇ ਆ ਜਿਨ੍ਹਾਂ ਨੇ ਲਵਾਉਣੇ ਸੀ, ਤੇ ਬਾਕੀ ਪਿੰਨੀਆਂ ਵਗੈਰਾ ਬਣਾਉਣੀਆਂ ਸ਼ੁਰੂ ਕਰ ਲਈਆਂ ਜਾਂ ਨਹੀਂ ਅਜੇ ਤੱਕ, ਜ਼ਰੂਰ ਦੱਸਿਓ, ਮੈਂ ਤੇ ਬਣਾ ਵੀ ਲਈਆਂ। ਸੋ ਧਿਆਨ ਰੱਖੋ ਜੀ ਇਸ ਬਦਲਦੇ ਮੌਸਮ ਦੇ ਵਿੱਚ, ਹੈਲਦੀ ਖਾਓ, ਹੈਲਦੀ ਬੋਲੋ, ਹੈਲਦੀ ਸੋਚੋ ਤੇ ਹੈਲਦੀ ਸੁਣੋ, ਤੇ ਨਾਲ ਹੀ ਆਪਣੇ ਹੈਲਦੀ ਜਿਹੇ ਪਿਆਰੇ ਪਿਆਰੇ ਜਿਹੜੇ ਵਿਚਾਰ ਆ ਉਹ ਵੀ ਸਾਡੇ ਨਾਲ ਸਾਂਝੇ ਕਰੋ, ਟੈਲੀਗ੍ਰਾਮ ਰਾਹੀਂ ਜਾਂ ਫਿਰ ਈਮੇਲ ਦੇ ਰਾਹੀਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਥੋੜੀ ਦੇਰ ਤੱਕ ਪ੍ਰੋਗਰਾਮ ਜੁਆਇਨ ਕਰਨਗੇ ਤੇ ਕੁਝ ਗੱਲਾਂ ਬਾਤਾਂ, ਕੁਝ ਖਬਰਾਂ ਤੇ ਕੁਝ ਹੋਰ ਵਿਚਾਰ ਉਹਨਾਂ ਦੇ ਨਾਲ ਕਰਾਂਗੇ ਪ੍ਰੋਗਰਾਮ ਦੇ ਵਿੱਚ। ਉਸ ਤੋਂ ਬਾਅਦ ਜੀ ਗੱਲ ਕਰਾਂਗੇ ਆਪਣੀਆਂ ਯਾਦਾਂ ਦੀ। ਸੋ ਫਟਾਫਟ ਮੈਨੂੰ ਦੱਸ ਦੋ ਕਿ ਕਿਹੜੀ ਯਾਦ ਦੀ ਸਾਂਝ ਅੱਜ ਤੁਸੀਂ ਪਾਉਣੀ ਚਾਹੁੰਦੇ ਹੋ, ਹਨਾ, ਜ਼ਿੰਦਗੀ ਦੀ ਕਿਹੜੀ ਕੰਨੀ ਫੜੀਏ ਤੇ ਫਿਰ ਅਸੀਂ ਆਪਣੀ ਯਾਦਾਂ ਦੀ ਗੁੱਡੀ ਉਡਾਈਏ, ਉਹ ਤੁਸੀਂ ਮੈਨੂੰ ਦੱਸਣਾ ਹੈ ਜੀ ਅੱਜ। ਤੇ ਇਸ ਦੇ ਨਾਲ ਹੀ ਅੱਜ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਪਿਆਰੇ ਪਿਆਰਾ ਜਿਹੜਾ ਗੀਤ ਸੰਗੀਤ ਆ ਉਹ ਵੀ ਚੱਲੇਗਾ। ਸੋ ਬਸ ਜੀ ਇਹ ਹੀ ਪਿਆਰ ਮੁਹੱਬਤ ਦਾ ਨਾਮ ਹੈ ਪ੍ਰੋਗਰਾਮ ਲਹਿਰਾਂ, ਔਰ ਇਹਦੇ ਵਿੱਚ ਗੀਤ ਜਿਹੜਾ ਪਹਿਲਾਂ ਸੁਣਦੇ ਆ ਸਰਬਜੀਤ ਭਾਜੀ ਦੀ ਪਸੰਦ ਦਾ, ਤੇ ਤੁਸੀਂ ਕਿਹੋ ਜਿਹਾ ਗੀਤ ਸੁਣਨੇ ਚਾਹੁੰਦੇ ਹੋ ਵੀ ਮੈਨੂੰ ਫਰਮਾਇਸ਼ ਆਪਣੀ ਭੇਜ ਸਕਦੇ ਹੋ, ਤੁਹਾਡੇ ਫਰਮਾਇਸ਼ੀ ਗੀਤ ਵੀ ਪ੍ਰੋਗਰਾਮ ਵਿੱਚ ਚਲਾਵਾਂਗੇ। ਇਸ ਤੋਂ ਇਲਾਵਾ ਜੇ ਕਿਸੇ ਨੂੰ ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ, ਕਿਸੇ ਦਾ ਬਰਥਡੇ ਜਾਂ ਐਨੀਵਰਸਰੀ ਜਾਂ ਵਿਸ਼ ਕਰਨਾ ਚਾਹੁੰਦੇ ਹੋ, ਤੇ ਉਹ ਵੀ ਤੁਸੀਂ ਰੇਡੀਓ ਦੇ ਜ਼ਰੀਏ ਤੁਸੀਂ ਵਿਸ਼ ਕਰ ਸਕਦੇ ਹੋ। ਸੋ ਸੁਣਦੇ ਆ ਜੀ ਇਹ ਗੀਤ, ਤੇ ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੀ ਆ ਮੈਂ ਮਿੰਟੂ ਬਰਾੜ ਭਾਜੀ ਨਾਲ ਜੀ।
ਮੇਰਾ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਲਓ ਜੀ ਹਰਮਨ ਰੇਡੀਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਬਸ ਲਹਿਰਾਂ ਹੁਣ ਅਸੀਂ ਲਾਉਣੀਆਂ ਥੋੜੀ ਦੇਰ ਤੱਕ ਕਿਉਂਕਿ ਬਰਾੜ ਸਾਹਿਬ ਨੇ ਵੀ ਸਾਨੂੰ ਜੁਆਇਨ ਕਰ ਲਿਆ ਸੋ ਸਵਾਗਤ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਵੇਗਾ
ਜੀ ਬਿਲਕੁਲ ਬਹੁਤ ਪਿਆਰਾ ਦਿਨ ਚੜਿਆ ਬਰਾੜ ਸਾਹਿਬ ਔਰ ਅੱਜ ਤੇ ਦਿਨ ਤੋਂ ਹੀ ਕਹਿੰਦੇ ਪਤਾ ਲੱਗ ਜਾਂਦਾ ਸਵੇਰ ਤੋਂ ਵੀ ਦਿਨ ਕਿੱਦਾਂ ਦਾ ਹੋਣਾ ਸੋ ਧੁੱਪ ਜਿਹੜੀ ਚੜੀ ਹੋਈ ਆਸਮਾਨ ਅਜੇ ਤੱਕ ਬਿਲਕੁਲ ਸਾਫ਼ ਨਜ਼ਰ ਆ ਰਿਹਾ ਬੱਦਲ ਨੀ ਦਿਸ ਰਹੇ ਸੋ ਧੁੱਪ ਸੇਕਣ ਦਾ ਮੌਕਾ ਮਿਲੇਗਾ ਵੈਸੇ ਵੀ ਮੇਰਾ ਤੇ ਅੱਜ ਆਫ਼ ਹੁੰਦਾ ਇਸ ਕਰਕੇ ਬੁੱਧਵਾਰ ਦੀ ਸਵੇਰ ਮੇਰੇ ਲਈ ਜ਼ਿਆਦਾ ਹੀ ਖਾਸ ਹੁੰਦੀ ਆ ਕੁਛ ਤੁਸੀਂ ਸੁਣਾਓ ਕਿਵੇਂ ਚੱਲ ਰਹੀ ਆ ਲਾਈਫ
ਬਹੁਤ ਵਧੀਆ ਜੀ ਲਾਈਫ ਚੰਗੀ ਚੱਲ ਰਹੀ ਹੈ ਚੜ੍ਹਦੀ ਕਲਾ ਦੇ ਵਿੱਚ ਤੇ ਬੇਰੁਜ਼ਗਾਰੀ ਦਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਆਨੰਦ ਮਾਣ ਰਹੇ ਹਾਂ ਤੇ ਰੋਜ਼ ਆਸ ਕਰਕੇ ਨਿਕਲਦੇ ਹਾਂ ਘਰੋਂ ਅੱਜ ਕੱਲ ਜੋਬ ਹੰਟਰ ਦੇ ਤੌਰ ਦੇ ਉੱਤੇ ਆਪਾਂ ਜ਼ਿੰਦਗੀ ਜਿਉ ਰਹੇ ਹਾਂ ਤੇ ਜਦੋਂ ਆਸ ਕਰਕੇ ਨਿਕਲਦੇ ਹਾਂ ਵੀ ਅੱਜ ਕੋਈ ਨਾ ਕੋਈ ਨਵੀਂ ਜੋਬ ਕਰ ਲੱਭਾਂਗੇ ਜਾਂ ਕਰਾਂਗੇ ਤੇ ਪਰ ਉਹ ਫੇਰ ਸਾਰੀ ਦਿਹਾੜੀ ਇੱਧਰ ਜਿਹੜੀਆਂ ਸਿਆਸੀ ਗਤੀਵਿਧੀਆਂ ਜਾਂ ਅਖਬਾਰਾਂ ਰੇਡੀਓ ਦੇ ਕੰਮਾਂ ਚ ਨਿਕਲ ਜਾਂਦੀ ਆ ਤੇ ਫੇਰ ਵਾਪਸ ਆ ਜਾਂਦੇ ਆ ਫੇਰ ਕਹਿ ਦਿੰਦੇ ਆ ਵੀ ਚੱਲ ਕੱਲ ਨੂੰ ਜ਼ਰੂਰ ਕੋਸ਼ਿਸ਼ ਕਰਾਂਗੇ ਸੋ ਉਹ ਫਿਲਹਾਲ ਜਿਹੜੀ ਪੋਜੀਸ਼ਨ ਆ ਜਿਹੜੀ ਉਹ ਕੋਟ ਕਿਰਲੇ ਵਾਲੀ ਹੈ ਜੀ ਤੇ ਉਹ ਕੋਟ ਕਿਰਲੇ ਦੀ ਗੱਲ ਮੈਂ ਅਕਸਰ ਸੁਣਾਉਣਾ ਹੁੰਦਾ ਉਹ ਕੋਟ ਕਿਰਲਾ ਤੇ ਕਹਿੰਦੇ ਉਹ ਦਿਨੇ ਤਾਂ ਹੀ ਮੇਰੇ ਵਾਂਗੂ ਰੁਝੇਵੇਂ ਚ ਰੁਝਿਆ ਰਹਿੰਦਾ ਤੇ ਸ਼ਾਮ ਨੂੰ ਜਦੋਂ ਬਰਸਾਤ ਆ ਜਾਂਦੀ ਆ ਤੇ ਉਦੋਂ ਉਹਨੂੰ ਕੋਈ ਛੱਤ ਦਾ ਆਸਰਾ ਲੈਣਾ ਪੈਂਦਾ ਕੋਈ ਬਗਾਨੇ ਥਾਂ ਕਿਉਂਕਿ ਕੁੜ ਕਿਰਲਾ ਆਪਦਾ ਖੱਡ ਨਹੀਂ ਪੜਦਾ ਤੇ ਉਦੋਂ ਫਿਰ ਉਹ ਆਪਦੇ ਘਰ ਇੰਨਾ ਵਾਅਦਾ ਕਰਦਾ ਵੀ ਲੈ ਭਗਵਾਨ ਨੇ ਕੱਲ ਨੂੰ ਤੜਕੇ ਉੱਠਣ ਸਾਰ ਰਹਿਣਾ ਪਹਿਲਾ ਕੰਮ ਆ ਜਿਹੜਾ ਉਹ ਆਪਾਂ ਖੱਡ ਪੱਟਣ ਦਾ ਕਰਨਾ ਫੇਰ ਆਪਾਂ ਕੋਈ ਦੂਜਾ ਕੰਮ ਕਰਨਾ ਤੇ ਉਹ ਤੜਕੇ ਉੱਠ ਕੇ ਫੇਰ ਆਪਦੇ ਇਹੋ ਜਿਹੜੇ ਸਮਾਜ ਸੇਵਾ ਦੇ ਕਿੱਤਿਆਂ ਚ ਲੱਗ ਜਾਂਦਾ ਇੱਧਰ ਉੱਧਰ ਨਿਕਲ ਜਾਂਦਾ ਤੇ ਹੱਥ ਨੇ ਜਦੋਂ ਬਰਸਾਤ ਆਉਣ ਵਾਲੀ ਹੋ ਜਾਂਦੀ ਹੈ ਜਾਂ ਮੀਂਹ ਆਉਣ ਦਾ ਟਾਈਮ ਹੋ ਜਾਂਦਾ ਉਦੋਂ ਫੇਰ ਉਹ ਵਾਅਦਾ ਵੀ ਕੱਲ ਨੂੰ ਪਹਿਲਾ ਕੰਮ ਆਪਾਂ ਜਿਹੜੀ ਖੱਡ ਪੱਟਣੀ ਹੈ ਹੋਰ ਕੰਮ ਬਾਅਦ ਚ ਸੋ ਉਹ ਅੱਜ ਮੈਂ ਉਸ ਕੰਮ ਤੇ ਲੱਗਿਆ ਹੋਇਆ
ਠੀਕ ਹੈ ਸੋ ਇਹ ਸਾਰੇ ਦੇ ਵਿੱਚ ਵੈਸੇ ਇੱਕ ਗੱਲ ਦੱਸੋ ਭਈ ਘਰ ਵੱਲੋਂ ਕਿੰਨੀ ਕੁ ਸਪੋਰਟ ਮਿਲਦੀ ਹੈ ਤੁਹਾਨੂੰ ਹਨਾ ਬਿਲਕੁਲ ਤੁਸੀਂ ਆਪਣਾ ਜਿਹੜਾ ਜ਼ਿਆਦਾ ਸਮਾਂ ਆ ਉਹ ਇਹੋ ਜਿਹੀਆਂ ਸੋਸ਼ਲ ਐਕਟੀਵਿਟੀਜ਼ ਤੇ ਬਿਲਕੁਲ ਬਤਾਉਂਦੇ ਆ ਹਨਾ ਉਹਦੇ ਨਾਲ ਇੱਕ ਪੱਖ ਤਾਂ ਜਿਹੜਾ ਫਿਰ ਉਹ ਕਿਤੇ ਨਾ ਕਿਤੇ ਨਿਗਲੈਕਟ ਹੁੰਦਾ ਹੈ ਚਾਹੇ ਸਾਡੀ ਜੋਬ ਦਾ ਹੋਵੇ ਹਨਾ ਜਾਂ ਫੈਮਿਲੀ ਦਾ ਟਾਈਮ ਅਸੀਂ ਜਿਹੜਾ ਇਹਨਾਂ ਗਤੀਵਿਧੀਆਂ ਨੂੰ ਦੇ ਦਿੰਨੇ ਆ ਸੋ ਉਹਦੇ ਵਿੱਚ ਕਿੰਨੀ ਕੁ ਸਪੋਰਟ ਮਿਲਦੀ ਹੈ ਤੁਹਾਨੂੰ ਘਰੋਂ ਦੇਖੋ ਇਹੋ ਜਿਹੀਆਂ ਪਰੇਸ਼ਾਨੀਆਂ ਦਾ ਫੇਸ ਕਰਨੀਆਂ ਪੈਂਦੀਆਂ ਤੁਹਾਨੂੰ
ਦੇਖੋ ਸਾਰੀਆਂ ਗੱਲਾਂ ਤਾਂ ਰੇਡੀਓ ਨਹੀਂ ਦੱਸੀਆਂ ਜਾ ਸਕਦੀਆਂ ਹੁਣ ਆਫਟਰ ਆਲ ਅਸੀਂ ਵੀ ਇੱਕ ਉਹਦੇ ਸਾਡੀ ਵੀ ਕੋਈ ਇੱਜ਼ਤ ਆ ਤੇ ਬਾਕੀ ਜਿਹੜੀ ਗੱਲ ਇਹ ਆ ਵੀ ਸਪੋਰਟ ਮਿਲਦੀ ਆ ਸਪੋਰਟ ਵੱਖਰੇ ਵੱਖਰੇ ਰੂਪ ਚ ਹੁੰਦੀ ਆ ਜਰੂਰੀ ਨੀ ਹੁੰਦਾ ਵੀ ਕਿਸੇ ਬੰਦੇ ਨੂੰ ਤਾੜੀਆਂ ਪਾ ਕੇ ਸਪੋਰਟ ਮਿਲਦੀ ਆ ਵੀ ਵਾਹ ਜੀ ਵਾਹ ਤਾੜੀਆਂ ਪਾਈਆਂ ਜਾਂਦੀਆਂ ਉਹਦੇ ਕੰਮਾਂ ਤੇ ਜਾਂ ਹੋਰ ਕਹਿ ਕੇ ਜਾਂ ਘਰ ਬੰਨੀ ਉਹਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਆ ਤੇ ਕਿਸੇ ਬੰਦੇ ਨੂੰ ਸਪੋਰਟ ਵੱਖਰੇ ਤਰੀਕੇ ਨਾਲ ਏਦਾਂ ਵੀ ਮਿਲ ਜਾਂਦੀ ਆ ਵੀ ਉਹਦਾ ਰੱਸਾ ਲਾ ਦਿੱਤਾ ਜਾਂਦਾ ਵੀ ਇਹਦਾ ਰੱਸਾ ਲਾਓ ਜਿੱਥੇ ਮਰਜ਼ੀ ਤੁਰੇ ਫਿਰੇ ਮਰਜ਼ੀ ਜਾਵੇ ਆਵੇ ਆਪਾਂ ਕੀ ਲੈਣਾ ਸੋ ਇਹ ਵੀ ਇੱਕ ਵੱਖਰੇ ਤਰੀਕੇ ਦੀ ਸਪੋਰਟ ਹੁੰਦੀ ਆ ਤੇ ਨਾਲ ਇਹ ਵੀ ਹੁੰਦਾ ਵੀ ਜਦੋਂ ਬੰਦੇ ਨੂੰ ਰਾਹਤ ਜਾਂ ਸਕੂਨ ਵੀ ਮਿਲੇ ਵੀ ਚੰਗੀ ਗੱਲ ਹੈ ਜੇ ਜਾਊਗਾ ਤੇ ਘਰੇ ਕੋਈ ਸਕੂਨ ਆਊਗਾ ਐਵੇਂ ਬਿਨਾ ਮਤਲਬ ਕੋਈ ਆ ਗਿਆ ਕਿਤੇ ਬੋਲੀ ਜਾਣਾ ਜਾਂ ਕੁਛ ਹੋਰ ਹੋਣਾ ਵੀ ਹੋਰ ਨੀ ਤਾਂ ਹਰ ਅੱਧੇ ਅੱਧੇ ਘੰਟੇ ਤੋਂ ਚਾਹ ਮੰਗੀ ਜਾਣੀ ਸੋ ਇਸ ਕਰਕੇ ਕਈ ਵਾਰੀ ਇਸ ਕਿਸਮ ਦਾ ਵੀ ਇੱਕ ਜਿਹੜਾ ਮਦਦ ਹੁੰਦੀ ਆ ਉਹ ਵੀ ਜਿਹੜੀ ਦਿਖਦੀ ਨੀ ਪਰ ਆਪਾਂ ਮਹਿਸੂਸ ਕਰਦੇ ਆ ਵੀ ਉਹ ਵੱਖਰੇ ਵੱਖਰੇ ਕਿਸਮ ਦੀ ਮਦਦ ਹੁੰਦੀ ਆ ਜੀ ਸਾਰਿਆਂ ਮੰਨਿਓ
ਜੀ ਬਿਲਕੁਲ, ਸੋ ਇਹੋ ਜਿਹੇ ਕੰਮ ਜਿਹੜੇ ਬਿਲਕੁਲ ਉਹਦੇ ਵਿੱਚ ਫੈਮਿਲੀ ਦੀ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ, ਔਰ ਇਹੋ ਜਿਹੇ ਕੰਮ ਉਸ ਸਪੋਰਟ ਤੋਂ ਬਿਨਾਂ ਹੁੰਦੇ ਨੀ। ਬਾਕੀ ਭਾਬੀ ਜੀ ਬੜੇ ਪਿਆਰੇ ਆ, ਬਿਲਕੁਲ ਸਾਨੂੰ ਪਤਾ, ਉਹ ਤੁਹਾਡੀ ਬਹੁਤ ਸਪੋਰਟ ਕਰਦੇ ਆ ਜੀ ਇੱਥੇ ਤੱਕ, ਇੰਨੀ ਉਹਨਾਂ ਨੇ ਤਾਂ ਹੀ ਗੁੱਡੀਆਂ ਤੁਹਾਡੀ ਬਰਾੜ ਸਾਹਿਬ ਦੀਆਂ ਚੜੀਆਂ ਹੋਈਆਂ ਜੀ, ਉਹਨਾਂ ਨੇ ਇੰਨੀ ਢਿੱਲ ਦਿੱਤੀ ਹੋਈ ਆ ਤੇ।
ਵਾਹ ਬਿਲਕੁਲ ਜੀ ਬਿਲਕੁਲ, ਉਹੀ ਤੁਹਾਨੂੰ ਦੱਸਿਆ ਵੀ ਢਿੱਲ ਦੇਣੀ ਵੀ ਇੱਕ ਵੱਡੀ ਸਪੋਰਟ ਹੀ ਹੁੰਦੀ ਆ।
ਬਿਲਕੁਲ ਬਹੁਤ ਵੱਡੀ ਸਪੋਰਟ ਹੁੰਦੀ ਆ ਭਾਜੀ। ਸੋ ਲੋ ਜੀ, ਪ੍ਰੋਗਰਾਮ ਦੇ ਵਿੱਚ ਸ਼ੁਰੂ ਕਰਦੀ ਆ ਮੈਂ ਮੈਸੇਜਸ ਤੋਂ ਹੀ ਸਭ ਤੋਂ ਪਹਿਲਾਂ ਬਰਾੜ ਸਾਹਿਬ, ਔਰ ਮੈਸੇਜਸ ਦੇ ਵਿੱਚ ਵੀ ਜਹਾਲ ਸਾਹਿਬ ਹੁਣਾਂ ਨੇ ਹਮੇਸ਼ਾ ਦੀ ਤਰ੍ਹਾਂ ਸਾਨੂੰ ਕੁਝ ਖਬਰਾਂ ਜਿਹੜੀਆਂ ਉਹ ਭੇਜੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਇੱਕ
ਹੈ ਕਿ ਪਹਿਲਾਂ ਦੱਸਦਿਆਂ ਪਹਿਲਾਂ ਦੱਸਦਿਆਂ ਲਿਸਨਰ ਨੂੰ ਵੀ, ਦੇਖੋ ਸੁਖਪ੍ਰੀਤ ਕਨਫਿਊਜ਼ਡ ਹੋ ਰਹੀ ਹੈ ਅੱਜ ਕੱਲ, ਅਸਲ ਚ ਪਤਾ ਕੀ ਰੌਲਾ, ਅਸੀਂ ਇੱਕ ਲਾਅ ਪਾਸ ਕੀਤਾ ਸੀ ਪਿਛਲੇ ਦਿਨ ਵੀ ਪਹਿਲੀ ਖਬਰ ਆ ਜਿਹੜੀ ਉਹ ਪੋਜ਼ਿਟਿਵ ਹੋਵੇ, ਹੁਣ ਉਹਨੂੰ ਪੋਜ਼ਿਟਿਵ ਖਬਰ ਨਹੀਂ ਲੱਭ ਰਹੀ ਤੇ ਹੁਣ ਆਨੇ ਬਾਨੇ ਇਧਰੋਂ ਮੈਸਿਆਂ ਮੂਸਿਆਂ ਚੋਂ ਕੋਈ ਚੀਜ਼ ਲੱਭਣ ਦੀ ਕੋਸ਼ਿਸ਼ ਚ ਆ। ਪਰ ਮੈਂ ਚਲੋ ਮੈਂ ਸੁਣਾ ਦਿੰਦਾ ਇੱਕ ਛੋਟੀ ਜਿਹੀ ਪੋਜ਼ਿਟਿਵ ਖਬਰ, ਦੇਖੋ ਪੋਜ਼ਿਟਿਵ ਹੋਣੀ ਚਾਹੀਦੀ ਆ ਵੀ ਐਸ 25 ਤਰੀਕ ਨੂੰ ਪੰਜਾਬ ਦੀਆਂ ਸਾਰੀਆਂ ਨਹਿਰਾਂ ਚ ਪਾਣੀ ਛੱਡਿਆ ਜਾਊਗਾ, ਕਿਆ ਖੁਸ਼ੀ ਦੀ ਗੱਲ ਆ, ਦੇਖ ਲੋ ਸਾਰੀਆਂ ਸੁੱਕੀਆਂ ਨਹਿਰਾਂ ਪਾਣੀ ਵਗਣ ਲੱਗ ਜੂਗਾ। ਬਸ ਇਹ ਇੱਥੇ ਆਈ ਆ ਮੈਨੂੰ ਅਖਬਾਰ ਚੋਂ ਪੋਜ਼ਿਟਿਵ ਖਬਰ।
ਭਾਜੀ ਸਾਡੇ ਲਈ ਵੀ ਦੱਸੋ ਨਾ ਖੁਸ਼ਖਬਰੀ ਕੋਈ।
ਦੇਖੋ ਪੋਜ਼ਿਟਿਵ ਖਬਰ ਲੱਭਣ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਆ,
ਬਹੁਤ ਕਰਨੀ ਪੈਂਦੀ ਆ। ਬਿਲਕੁਲ, ਮੈਨੂੰ ਵੀ ਤੁਸੀਂ ਥੋੜੀ ਦੇਰ ਪਹਿਲਾਂ ਪਤਾ ਲੱਗਾ ਵੀ ਅੱਛਾ ਪੋਜ਼ਿਟਿਵ ਖਬਰ ਲੱਭਣੀ ਆ, ਤੇ ਸੱਚੀ ਗੱਲ ਆ। ਪਰ ਇਹ ਵੀ ਆਪਣੇ ਆਪ ਚ ਕਿੱਡੀ ਵੱਡੀ ਗੱਲ ਆ, ਦੇਖੋ ਕਿ ਅੱਜ ਸਾਨੂੰ ਇੱਕ ਸਿਰਫ ਇੱਕ ਪੋਜ਼ਿਟਿਵ ਖਬਰ ਲੱਭਣ ਲਈ ਕਿੰਨਾ ਸੰਘਰਸ਼ ਕਰਨਾ ਪੈ ਰਿਹਾ, ਪਤਾ ਹੀ ਨੀ ਲੱਗਦਾ ਪਿਆ ਕਿ ਕਿਹੜੀ ਖਬਰ ਤੋਂ ਸ਼ੁਰੂ ਕਰੀਏ, ਕਿਉਂਕਿ ਕੋਈ ਪੋਜ਼ਿਟਿਵ ਖਬਰ ਦਿਸ ਹੀ ਨਹੀਂ ਰਹੀ।
ਜੀ ਜੀ ਬਿਲਕੁਲ, ਚਲੋ ਕੋਈ ਨੀ, ਤੁਸੀਂ ਸੱਜਣਾ ਮਿੱਤਰਾਂ ਦੇ ਸੁਨੇਹਿਆਂ ਤੋਂ ਸ਼ੁਰੂ ਕਰਦੇ ਆ ਜੀ।
ਜੀ ਸੋ ਜਿਹੜਾ ਸੁਨੇਹਾ ਚਾਹਲ ਸਾਹਿਬ ਨੇ ਵੀ ਭੇਜਿਆ, ਇਹ ਪਤਾ ਨੀ ਹੁਣ ਇਹ ਜਿਹੜੀ ਖਬਰ ਆ ਇਹ ਪੋਜ਼ਿਟਿਵ ਹੈ ਜਾਂ ਨਹੀਂ, ਚਲੋ ਇਹ ਹੁਣ ਮੈਂ ਲਿਸਨਰਸ ਤੇ ਹੀ ਛੱਡਦੀ ਆ। ਸੋ ਉਹਨਾਂ ਨੇ ਖਬਰ ਸਾਂਝੀ ਕੀਤੀ ਹੈ ਕਿ ਆਸਟ੍ਰੇਲੀਆ ਵਿੱਚ ਅਜਿਹੇ ਕਈ ਵੀਜ਼ੇ ਹਨ ਜੋ ਕਿ ਪ੍ਰਵਾਸੀਆਂ ਨੂੰ ਖੇਤਰੀ ਇਲਾਕਿਆਂ ਵਿੱਚ ਵਸਾਉਣ ਲਈ ਸ਼ੁਰੂ ਕੀਤੇ ਸਨ, ਪਰੰਤੂ ਜ਼ਿਆਦਾਤਰ ਪ੍ਰਵਾਸੀ ਪੱਕੇ ਹੋਣ ਮਗਰੋਂ ਸ਼ਹਿਰਾਂ ਵਿੱਚ ਆ ਕੇ ਵਸ ਜਾਂਦੇ ਨੇ। ਸੋ ਇਹਦੇ ਤਹਿਤ ਹੁਣ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਉਹਨਾਂ ਨੇ ਇੱਕ ਇਹ ਯੋਜਨਾ ਹੇਠ ਆਸਟ੍ਰੇਲੀਆ ਵਿੱਚ ਰੀਜਨਲ ਵੀਜ਼ਿਆਂ ਤੇ ਆਉਣ ਵਾਲੇ ਪ੍ਰਵਾਸੀਆਂ ਨੂੰ ਪੱਕੇ ਹੋਣ ਮਗਰੋਂ ਵੀ ਪੇਂਡੂ ਖੇਤਰਾਂ ਵਿੱਚ ਹੀ ਰਹਿਣਾ ਪੈ ਸਕਦਾ ਹੈ। ਤੁਸੀਂ ਦੱਸੋ ਪਹਿਲਾਂ ਭਈ ਇਹ ਪੋਜ਼ਿਟਿਵ ਆ ਜਾਂ ਨੈਗੇਟਿਵ ਆ?
ਦੇਖੋ ਬਹੁਤ ਸਾਰੇ ਲੋਕਾਂ ਲਈ ਨੈਗੇਟਿਵ ਹੋ ਸਕਦੀ ਆ, ਪਰ ਮੇਰੇ ਹਿਸਾਬ ਨਾਲ ਇਹ ਪੂਰੀ ਪੋਜ਼ਿਟਿਵ ਖਬਰ ਆ। ਜੇ ਕੋਈ ਬੰਦਾ, ਪਹਿਲੀ ਗੱਲ ਤਾਂ ਇਹ ਕਈ ਐਂਗਲ ਆ, ਪਰ ਇੱਕ ਐਂਗਲ ਤਾਂ ਇਹ ਆ ਵੀ ਲੋਕ ਇਹ ਸੋਚਣ ਵੀ ਅਸੀਂ ਇਸ ਮੁਲਕ ਦੇ ਵਿੱਚ ਆ ਗਏ ਆ ਤੇ ਇਸ ਮੁਲਕ ਦੇ ਵਿੱਚ ਆ ਕੇ ਅਸੀਂ ਗੁਲਾਮ ਥੋੜਾ ਵੀ ਭਾਈ, ਅਸੀਂ ਸਾਨੂੰ ਜਿੱਥੇ ਤੁਸੀਂ ਚਾਹੋ ਉੱਥੇ ਰੱਖਿਆ ਜਾਊਗਾ। ਸਾਨੂੰ ਜਿਹੜਾ ਸਾਡੀ ਆਜ਼ਾਦੀ ਹੋਣੀ ਚਾਹੀਦੀ ਹੈ, ਅਸੀਂ ਜਿੱਥੇ ਚਾਹੀਏ ਉੱਥੇ ਰਹਿ ਸਕੀਏ। ਪਰ ਦੂਜੇ ਪਾਸੇ ਜਿਹੜਾ ਗੱਲ ਇਹ ਆ ਜਾਂਦੀ ਆ ਵੀ ਜੇ ਤੁਹਾਨੂੰ ਮਜਬੂਰ ਕੀਤਾ ਜਾਂਦਾ ਨਾ ਕਿਤੇ ਵੀ ਇਹੋ ਜਿਹੇ ਥਾਂ ਤੇ ਰਹਿਣ ਦਿੱਤੇ ਕੰਟਰੀ ਸਾਈਡ ਏਰੀਆ ਡਿਵੈਲਪ ਕਰਨ ਲਈ ਜਾਂ ਉਸ ਏਰੀਏ ਲਈ ਤੁਹਾਨੂੰ ਵੀਜ਼ਾ ਦਿੱਤਾ ਜਾਂਦਾ, ਤਾਂ ਮੈਨੂੰ ਲੱਗਦਾ ਇਹ ਤੁਹਾਨੂੰ ਮਜਬੂਰ ਕਰਨ ਵਾਲੇ ਲੋਕ ਭਾਵੇਂ ਆਪਦਾ ਬੈਨੀਫਿਟ ਸੋਚਦੇ ਹੋਣ, ਪਰ ਐਂਡ ਆਫ ਦੀ ਡੇ ਜਿਹੜਾ ਉਹ ਫਾਇਦਾ ਉਹ ਤੁਹਾਡਾ ਹੋ ਰਿਹਾ, ਇਹ ਮੇਰਾ ਮੰਨਣਾ। ਕਿਉਂਕਿ ਕਾਰਨ ਇਹ ਆ ਵੀ ਜਿਹੜੀ ਜਿੰਨੇ ਵੀ ਆਪਣੇ ਜਿਹੜੇ ਕੰਟਰੀ ਏਰੀਏ ਆ ਉਹ ਜਦੋਂ ਕੋਈ ਨਵਾਂ ਬੂਟਾ ਆ ਕੇ ਲੱਗਦਾ ਨਾ, ਨਵਾਂ ਬੰਦਾ ਆ ਕੇ ਰਹਿੰਦਾ ਕਿਤੇ ਵੀ, ਉਹ ਸਭ ਤੋਂ ਬੈਸਟ ਜਗ੍ਹਾ ਜੀ ਰਹਿਣ ਲਈ ਤੇ ਜ਼ਿੰਦਗੀ ਨੂੰ ਰਾਹ ਪਾਉਣ ਲਈ। ਸ਼ਹਿਰ ਦੀ ਲਾਈਫ ਤੇ ਸ਼ਹਿਰ ਚ ਰਹਿਣਾ ਸ਼ੁਰੂਆਤ ਦੇ ਦੌਰ ਦੇ ਵਿੱਚ ਜਿੱਥੇ ਤਾਂ ਮਹਿੰਗਾ ਵੀ ਆ, ਜੌਬ ਲੱਭਣੀ ਵੀ ਔਖੀ, ਸਾਧਨ ਵੀ ਕਰਨੇ ਔਖੇ, ਤਾਂ ਉੱਥੇ ਪੇਂਡੂ ਏਰੀਏ ਦੇ ਵਿੱਚ ਇਹ ਬਹੁਤ ਸੁਖਾਲਾ। ਤੇ ਜਦੋਂ ਬੰਦਾ ਉੱਥੇ ਜਾ ਕੇ ਪੈਰ ਲਾ ਲੈਂਦਾ ਤੇ ਉਦੋਂ ਬਾਅਦ ਚੱਲ ਬੰਦਾ ਅੱਗੇ ਤਾਂ ਮੂਵ ਹੋ ਜਾਂਦਾ ਜੀ। ਪਰ ਮੈਨੂੰ ਇਹ ਲੱਗਦਾ ਵੀ ਜੇ ਤੁਸੀਂ ਇੱਥੇ ਪੈਰ ਲਾ ਲਏ ਆ ਤਾਂ ਤੁਸੀਂ ਸ਼ਹਿਰ ਦੀ ਚਮਕ ਦਮਕ ਨੂੰ ਨਾ ਮਿਸ ਨਾ ਕਰੋ। ਜੇ ਸ਼ਹਿਰ ਨੂੰ ਜਾਣਾ ਆਉਣਾ ਤਾਂ ਤੁਸੀਂ ਵੀਕਐਂਡ ਤੇ ਆ ਜਾ ਸਕਦੇ ਹੋ, ਘੁੰਮ ਸਕਦੇ ਹੋ, ਹਰ ਮਹੀਨੇ ਘੁੰਮ ਸਕਦੇ ਹੋ, ਵੱਖਰੇ ਵੱਖਰੇ ਸ਼ਹਿਰਾਂ ਜਾ ਸਕਦੇ ਹੋ, ਪਰ ਹਰ ਰੋਜ਼ ਦੀ ਜ਼ਿੰਦਗੀ ਤਾਂ ਤੁਸੀਂ ਸਕੂਨ ਦੀ ਕੱਢ ਸਕਦੇ ਹੋ ਨਾ। ਹੁਣ ਅੱਜ ਅਸੀਂ ਸਿਟੀ ਚ ਰਹਿੰਦੇ ਹਾਂ, ਸਿਟੀ ਦੇ ਲਾਗੇ ਰਹਿੰਦੇ ਹਾਂ, ਮੈਨੂੰ ਸਾਰੇ ਜਣੇ ਦੱਸੋ ਜਿੰਨੇ ਵੀ ਲੋਕ ਰਹਿੰਦੇ ਆ ਵੀ ਕਿੰਨੇ ਵਾਰ ਉਹ ਘੁੰਮਣ ਲਈ ਸਿਟੀ ਜਾਂਦੇ ਆ ਜਾਂ ਕਿੰਨੇ ਵਾਰ ਇੰਜੋਏ ਕਰਨ ਲਈ ਸਿਟੀ ਚ ਜਾਂਦੇ ਆ, ਕੋਈ ਨੀ ਨਾ ਜਾਂਦਾ। ਸੋ ਕਿਤੇ ਮਹੀਨੇ 20 ਦਿਨਾਂ ਚ ਕਿਤੇ ਇੱਕ ਦਿਨ ਕੋਈ ਘਰ ਦਾ ਪ੍ਰੈਸ਼ਰ ਪੈ ਜਾਏ, ਕਿਸੇ ਬੰਦੇ ਦਾ ਪ੍ਰੈਸ਼ਰ ਪੈ ਜਾਏ ਵੀ ਅੱਜ ਘੁੰਮਣ ਜਾਣਾ ਅੱਜ ਖਾਣ ਜਾਣਾ, ਤਾਂ ਵੱਖਰੀ ਗੱਲ ਆ। ਨਹੀਂ ਰੋਜ਼ ਤਾਂ ਨੀ ਨਾ ਜਾਂਦਾ, ਰੋਜ਼ ਤਾਂ ਅਸੀਂ ਤਕਲੀਫ ਝੱਲਦੇ ਹਾਂ ਉਸ ਸਿਟੀ ਦੀ, ਰੋਜ਼ ਅਸੀਂ ਉਹ ਰੈੱਡ ਲਾਈਟਾਂ, ਰੋਜ਼ ਅਸੀਂ ਜਾਮ, ਰੋਜ਼ ਅਸੀਂ ਜਿਹੜੀਆਂ ਸਿਟੀ ਦੀਆਂ ਜਿਹੜੀਆਂ ਪੰਗੇ ਹੁੰਦੇ ਆ ਉਹ ਰੋਜ਼ ਝੱਲਦੇ ਹਾਂ, ਪਾਰਕਿੰਗ ਦੇ ਪੈਸੇ ਪੇ ਕਰਨੇ, ਬਹੁਤ ਸਾਰੀਆਂ ਸਿਟੀਆਂ ਚ ਟਨਲਾਂ ਦੇ ਤੇ ਹੋਰ ਜਿਹੜੇ ਟੋਲ ਵਗੈਰਾ ਦੇਣੇ, ਹੋਰ ਕਿੰਨਾ ਕੁਛ ਅਸੀਂ ਝੱਲਦੇ ਹਾਂ, ਤੇ ਕੰਟਰੀ ਸਾਈਡ ਇਹ ਚੀਜ਼ਾਂ ਹੈ ਹੀ ਨਹੀਂ ਹੈ। ਜੇ ਘਰ ਆ ਤਾਂ ਤੁਹਾਨੂੰ ਘਰ ਵਧੀਆ ਟੋਪ ਦਾ ਘਰ ਤੁਹਾਨੂੰ ਸਸਤਾ ਮਿਲ ਜੂਗਾ, ਤੁਹਾਨੂੰ ਐਡੇ ਵੱਡੇ ਪਲਾਟ ਮਿਲ ਜਾਣਗੇ ਜਿਨ੍ਹਾਂ ਚ ਤੁਸੀਂ ਖੁੱਲ ਕੇ ਆਪਣੀ ਜ਼ਿੰਦਗੀ ਜਿਉਂ ਸਕੋਗੇ ਨਾ ਕਿ 200-150 ਮੀਟਰ ਦੇ ਪਲਾਟਾਂ ਦੇ ਵਿੱਚ ਬੈਠੋਗੇ। ਸੋ ਮੈਨੂੰ ਤਾਂ ਲੱਗਦਾ ਵੀ ਇਹ ਪੋਜ਼ਿਟਿਵ ਹੀ ਹੈ ਜੇ ਤੁਹਾਨੂੰ ਕਿਹਾ ਜਾਂਦਾ ਤਾਂ। ਮੇਰੀ ਤਾਂ ਪ੍ਰੈਫਰੈਂਸ ਆ ਜੀ ਸਿਟੀ ਨਾਲੋਂ ਕੰਟਰੀ ਏ ਰਹਿਣ ਦੀ।
ਜੀ ਬਿਲਕੁਲ। ਸੋ ਲਓ ਜੀ ਮੈਂ ਚਾਹਲ ਸਾਹਿਬ ਦਾ ਥੈਂਕਸ ਕਰਦਾ, ਉਹਨਾਂ ਨੇ ਮੈਨੂੰ ਇੱਕ ਪੋਜ਼ਿਟਿਵ ਖਬਰ ਜਿਹੜੀ ਸਵੇਰੇ ਸਾਂਝੀ ਕਰਨ ਦੇ ਲਈ ਦੱਸ ਦਿੱਤੀ ਹੈ ਨਾ। ਤੇ ਬਿਲਕੁਲ ਬਰਾੜ ਸਾਹਿਬ ਬਹੁਤ ਵਧੀਆ ਜੀ, ਜਦੋਂ ਅਸੀਂ ਵੀ ਐਡੀਲੇਡ ਦੇ ਵਿੱਚ ਮੈਂ ਆਪਣੀ ਗੱਲ ਕਰਾਈ ਆ ਤੇ ਬਹੁਤ ਵਧੀਆ ਲੱਗਾ ਇੱਥੇ ਰਹਿਣਾ, ਔਰ ਜਦੋਂ ਉਹੀ SIR ਵੀਜ਼ਾ ਸੀ ਤੇ ਉਸ ਤੋਂ ਬਾਅਦ ਕਈ ਜਿਹੜੇ ਰੈਲੇਟਿਵ ਮੈਲਬਰਨ ਜਾਂ ਸਿਡਨੀ ਵਗੈਰਾ ਸੀ ਤੇ ਉਹਨਾਂ ਨੇ ਬੜਾ ਜ਼ੋਰ ਪਾਇਆ ਵੀ ਹੁਣ ਤੁਸੀਂ ਇੱਧਰ ਆ ਜਾਓ PR ਤੋਂ ਬਾਅਦ। ਪਰ ਫੇਰ ਉਹੀ ਗੱਲ ਜੋ ਤੁਸੀਂ ਕਹੀ ਵੀ ਇੱਕ ਛੋਟੇ ਸ਼ਹਿਰ ਦੀਆਂ ਆਪਣੇ ਜੋ ਵਧੀਆ ਚੀਜ਼ਾਂ ਹੁੰਦੀਆਂ ਔਰ ਸ਼ਹਿਰਾਂ ਦੀਆਂ ਆਪਣੀਆਂ ਹੁੰਦੀਆਂ, ਸੋ ਇਹ ਤੁਸੀਂ ਆਪਣੇ ਆਪ ਤੇ ਡਿਪੈਂਡ ਕਰਦਾ ਕਿ ਕੌਣ ਕਿੱਧਰ ਜ਼ਿਆਦਾ ਅਟਰੈਕਟ ਹੁੰਦਾ। ਸੋ ਨਾਲੇ ਇੱਕ ਵਾਰੀ ਜਿੱਥੇ ਪੈਰ ਲੱਗ ਜਾਣ ਉਹੀ ਕਿ ਬੂਟਾ ਜਿੱਥੇ ਲੱਗਦਾ ਉੱਥੇ ਵਧੀਆ ਫਲਦਾ ਹੈ ਜੀ। ਸੋ ਬਿਲਕੁਲ ਅੱਗੇ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਹੋਣਾ ਨੇ ਸਾਂਝ ਪਾਈ ਹੈ ਜੀ ਮਹਿਤਾ ਚੌਂਕ ਤੋਂ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਨੂੰ ਤੇ ਨਾਲ ਹੀ ਉਹਨਾਂ ਨੇ ਬੜਾ ਪਿਆਰਾ ਜਿਹਾ ਇੱਕ ਮੈਸੇਜ ਕੀਤਾ, ਕਹਿੰਦੇ ਦੁਨੀਆਂ ਕੀ ਪਰਵਾਹ ਨਾ ਕੀਆ ਕਰੋ, ਜਬ ਦਿਲ ਚਾਹੇ ਯਾਦ ਕੀਆ ਕਰੋ, ਦੁਸ਼ਮਨ ਨਹੀਂ ਦੋਸਤ ਹੈ ਹਮ ਆਪਕੇ, ਹਮਾਰਾ ਮੈਸੇਜ ਨਾ ਆਏ ਤੋ ਆਪ ਖੁਦ ਭੇਜ ਦਿਆ ਕਰੋ। ਬਹੁਤ ਵਧੀਆ ਜੀ। ਸੋ ਤੁਸੀਂ ਬਹੁਤ ਪਿਆਰੇ ਦੋਸਤ ਹੋ ਸਾਡੇ, ਤੁਸੀਂ ਕਦੀ ਵੀ ਨਹੀਂ ਭੁੱਲਦੇ ਇੰਨੀ ਸਵੇਰੇ ਸਵੇਰੇ ਉੱਠ ਕੇ ਵੀ ਆਪਣੇ ਮੈਸੇਜਸ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਹੋ, ਸੋ ਸਾਨੂੰ ਤੁਸੀਂ ਮੌਕਾ ਦਿੰਦੇ ਹੀ ਨਹੀਂ। ਸੋ ਬਹੁਤ ਬਹੁਤ ਸ਼ੁਕਰੀਆ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ ਸਾਡੀ ਕੁਲਦੀਪ ਕੌਰ ਭੈਣ ਵੀ ਆ ਗਈ ਹੈ, ਫਤਿਹ ਸਾਂਝੀ ਕਰ ਰਹੇ ਨੇ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਪ੍ਰੀਤ ਕੌਰ ਭੈਣੇ ਦੇ ਵੀਰ ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵਿਹੜੇ ਜੁਰਮੜ ਬੈਠੇ ਸਾਰੇ ਪਰਿਵਾਰ ਨੂੰ ਆਪਣਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ। ਗੁਰੂ ਸਾਹਿਬ ਦੀ ਆਪਣੇ ਤੇ ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਜੋੜ ਲੈਣ, ਪ੍ਰੋਗਰਾਮ ਵਧੀਆ ਚੱਲ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ ਕੁਲਦੀਪ, ਔਰ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਆਪਣੀ ਜ਼ਿੰਦਗੀ ਚ ਰਾਜ਼ੀ ਖੁਸ਼ੀ। ਤੇ ਹਰੀਸ਼ ਅਰੋੜਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਰੱਬ ਸਾਰੇ ਹਰਮਨ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਸਪੈਸ਼ਲੀ ਸਤਿ ਸ਼੍ਰੀ ਅਕਾਲ ਤਾਂ ਸਲਿਊਟ ਤਾਂ ਸਰਬਜੀਤ ਭਾਜੀ ਨੂੰ ਜਿਹੜੇ ਵੱਡੇ ਤੜਕੇ ਉੱਠ ਕੇ ਸਾਡੇ ਵਾਸਤੇ ਸੇਵਾ ਕਰ ਰਹੇ ਨੇ। ਸੋ ਬਿਲਕੁਲ ਸਹੀ ਗੱਲ ਹੈ ਇਹਦੇ ਵਿੱਚ ਕਿ ਰੋਜ਼ ਵੱਡੇ ਤੜਕੇ ਇੰਨੇ ਉੱਠ ਕੇ ਪ੍ਰੋਗਰਾਮ ਨੂੰ ਚਲਾਉਣਾ ਜਿਹੜਾ ਆ ਉਹ ਹਿੰਮਤ ਦੀ ਗੱਲ ਹੈ, ਔਰ ਇਹਦੇ ਲਈ ਅਸੀਂ ਦਾਤ ਦਿੰਦੇ ਹਾਂ ਬਿਲਕੁਲ ਭਾਜੀ ਦੀ। ਸੋ ਜੋਗਿੰਦਰ ਸਿੰਘ ਸੋਹੀ ਜਗਰਾਓ ਸਿਡਨੀ ਤੋਂ ਕਹਿ ਰਹੇ ਨੇ ਸੁਖਪ੍ਰੀਤ ਬਰਾੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂ ਆਲ ਆਫ ਯੂ ਜੀ। ਜੀ ਬਹੁਤ ਬਹੁਤ ਸ਼ੁਕਰੀਆ। ਤੇ ਨਾਲ ਹੀ ਇਹਨਾਂ ਨੇ ਇੱਕ ਫੇਸਬੁੱਕ ਤੋਂ ਇੱਕ ਫੋਟੋ ਸਾਂਝੀ ਕੀਤੀ ਹੈ, ਕਹਿੰਦੇ ਜਿੱਦ ਕਰਕੇ ਚੀਜ਼ੀ ਲੈਣ ਦੀ ਉਮਰੇ ਖੁਦ ਚੀਜ਼ੀ ਵੇਚ ਰਹੇ, ਮੇਰੇ ਕੋਲ ਤਾਂ ਅੱਗੇ ਲਫ਼ਜ਼ ਨਹੀਂ ਨੇ। ਇਹਨਾਂ ਨੇ ਇੱਕ ਭਾਜੀ ਬੱਚਿਆਂ ਦੀ ਫੋਟੋ ਸ਼ੇਅਰ ਕੀਤੀ ਹੈ, ਕੋਈ 10 ਸਾਲ ਦੀ ਕੁੜੀ ਹੋਣੀ ਆ ਤੇ ਉਹਨੇ ਗੱਲ ਦੇ ਵਿੱਚ ਟੋਕਰੀ ਚ ਨਾ ਰੱਖੇ ਹੋਏ ਆ ਖਿਡੌਣੇ ਜਾਏ ਛੋਟੇ ਛੋਟੇ, ਤੇ ਨਾਲ ਉਹਦਾ ਇੱਕ 2-3 ਸਾਲ ਦਾ ਛੋਟਾ ਜਿਹਾ ਭਰਾ ਆ, ਉਹ ਦੋਨੇ ਜਣੇ ਖਿਡੌਣੇ ਵੇਚ ਰਹੇ ਆ ਸੜਕਾਂ ਤੇ। ਸੋ ਇਹ ਜਿਹੜੀ ਚਾਈਲਡ ਲੇਬਰ ਆ ਇਹਦੇ ਬਾਰੇ ਕੀ ਕਹੋਗੇ ਤੁਸੀਂ, ਜਿਹੜੀ ਸਾਡੇ ਇੰਡੀਆ ਦੇ ਵਿੱਚ ਗੱਲ ਕਰੋ ਤੇ ਬਹੁਤ ਹੀ ਅਕਸਰ ਜਦੋਂ ਉੱਥੋਂ ਹੀ ਆਏ ਆ ਤੇ ਹੁਣ ਵੀ ਜਦੋਂ ਵਾਪਸ ਜਾਈਏ ਤੇ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਦਿਲ ਬੜਾ ਦੁਖਦਾ।
ਦੇਖੋ ਇਹਦੇ ਵੀ ਵੱਖਰੇ ਵੱਖਰੇ ਪਹਿਲੂ ਆ ਜੀ, ਹਰ ਪਹਿਲੂ ਤੋਂ ਸੋਚਣਾ ਬਣਦਾ। ਜੇ ਹੁਣ ਅਸੀਂ ਚਾਈਲਡ ਲੇਬਰ ਨੂੰ ਕੋਸਦੇ ਆ ਉਹਦੇ ਤੇ ਦਿਲ ਦਿਖਾਉਣੇ ਆ ਤਾਂ ਦੂਜੇ ਪਾਸੇ ਕੀ ਤੁਹਾਨੂੰ ਇਹ ਲੱਗਦਾ ਵੀ ਉਹ ਬੱਚਾ ਭੁੱਖਾ ਮਰੇ ਬੈਠ ਕੇ ਉਹਦੇ ਕੋਈ, ਜੇ ਉਹ ਬੱਚਾ ਚਾਹੇ ਬਚਪਨ ਦੇ ਵਿੱਚ ਹੀ ਜਿਹੜੀ ਉਮਰ ਉਹਦੀ ਖੇਡਣ ਦੀ ਆ, ਜੇ ਉਹਦੇ ਕੋਲੇ ਕੋਈ ਸਾਧਨ ਨੀ, ਵਾਹਿਗੁਰੂ ਨੇ ਕੁਦਰਤ ਨੇ ਉਹਨੂੰ ਉਸ ਥਾਂ ਤੇ ਜਨਮ ਦੇਤਾ ਜਿੱਥੇ ਉਹਦੇ ਕੋਲੇ ਕੋਈ ਸਾਧਨ ਨੀ, ਤੇ ਉੱਥੇ ਉਹਦੇ ਕੋਲੇ 2 ਆਪਸ਼ਨਾਂ, ਜਾਂ ਤਾਂ ਬੈਠ ਕੇ ਭੁੱਖਾ ਮਰੇ ਜਾਂ ਉਹ ਮੰਗਣ ਲੱਗੇ। ਤੇ ਜੇ ਉਹ ਮੰਗਣ ਭੁੱਖਾ ਮਰਨ ਤੋਂ ਉਹਨਾਂ ਨੂੰ ਬਿਹਤਰ ਕੁਛ ਕਿਰਤ ਕਰਨ ਲੱਗ ਗਿਆ, ਕੰਮ ਕਰਕੇ ਖਾਣ ਲੱਗ ਗਿਆ, ਤਾਂ ਮੈਨੂੰ ਤਾਂ ਬੁਰਾਈ ਨਹੀਂ ਲੱਗਦੀ ਉਹਦੇ ਵਿੱਚ। ਮੈਨੂੰ ਮੈਂ ਇਹ ਇਹ ਦੇਖੋ ਮੁਕੱਦਰ ਆ, ਹਰ ਬੰਦੇ ਦਾ ਮੁਕੱਦਰ ਆ, ਕੋਈ ਕਿਹੋ ਜਿਹਾ ਮੁਕੱਦਰ ਲੈ ਕੇ ਆਉਂਦਾ, ਕੋਈ ਕਿਹੋ ਜਿਹਾ, ਉਹਨਾਂ ਦੇ ਕਰਮਾਂ ਜਿਹੜਾ ਭਾਣੇ ਚ ਚੱਲਦੀ ਆ ਹਰ ਗੱਲ, ਉਹਨਾਂ ਦੇ ਕਰਮਾਂ ਚ ਲਿਖਿਆ ਉਹੋ ਜਿਹੇ ਥਾਂ ਤੇ ਜਨਮ ਲੈਣਾ, ਉਹੋ ਜਿਹੇ ਉਹਨਾਂ ਨੇ ਜ਼ਿੰਦਗੀ ਜਿਉਣਾ, ਪਰ ਉਹਦੇ ਚ ਜਿਹੜੀ ਚੋਇਸ ਆ ਉਹ ਇਹ ਆ ਵੀ ਇੱਕ ਤਾਂ ਬੈਠ ਕੇ ਭੁੱਖਾ ਮਰਨਾ, ਦੂਜਾ ਮੰਗ ਕੇ ਖਾਣਾ, ਤੇ ਤੀਜਾ ਕਰਮ ਕਰਨਾ। ਸੋ ਮੈਨੂੰ ਤਾਂ ਕਰਮ ਕਰਨ ਚ ਕੋਈ ਬੁਰਾਈ ਨਹੀਂ ਲੱਗੀ। ਦੂਜੀ ਹੁਣ ਜਿਹੜੀ ਆਸਟ੍ਰੇਲੀਆ ਚ ਜੇ ਲਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਟੀਨੇਜ਼ਰ ਬੱਚੇ ਜਾਂ ਛੋਟੇ ਬੱਚੇ ਤੁਹਾਨੂੰ ਸ਼ੋਪਾਂ ਤੇ ਕੰਮ ਕਰਦੇ ਮਿਲ ਜਾਣਗੇ, ਤੇ ਉਹ ਇੱਥੇ ਤਾਂ ਕੋਈ ਇਹਨੂੰ ਚਾਈਲਡ ਲੇਬਰ ਕਹਿੰਦਾ ਨੀ, ਉਲਟਾ ਉਤਸਾਹ ਦਿੰਦੇ ਆ, ਕਹਿੰਦੇ ਹਾਂ ਜੇ ਟੀਨੇਜ਼ਰ ਹੋ ਤੁਸੀਂ ਆਓ ਜੀ ਇੱਥੇ, ਵੱਡੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਘੱਟ ਪੈਸਿਆਂ ਦੇ ਨਾਲੇ ਤਨਖਾਹ ਤੇ ਕੰਮ ਦਿੰਦੀਆਂ, ਪਰ ਸਿਰਫ ਉਹ ਕੀ ਆ ਵੀ ਕੰਮ ਦੀ ਭੁੱਸ ਪੈਂਦਾ ਬੱਚਿਆਂ ਨੂੰ, ਅੱਗੇ ਤੁਰਨ ਦਾ ਭੁੱਸ ਪੈਂਦਾ। ਜਿਹੜੀ ਜਿਹੜੀ ਗੱਲ ਇਹ ਆ ਵੀ ਅਸੀਂ ਉਹ ਜਿਹੜੀ ਮੇਨ ਚਿੰਤਾ ਦਾ ਵਿਸ਼ਾ ਉਹ ਇਹ ਆ ਵੀ ਉਹ ਉਸ ਟਾਈਮ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਐਜੂਕੇਸ਼ਨ ਦੀ, ਸਰੀਰਕ ਡਿਵੈਲਪਮੈਂਟ ਆ, ਉਹਦੇ ਤੋਂ ਵਾਂਝੇ ਰਹਿ ਜਾਂਦੇ ਆ ਉਹ, ਵੀ ਉਹ ਐਜੂਕੇਸ਼ਨ ਨੀ ਪ੍ਰਾਪਤ ਕਰ ਸਕਦੇ, ਸਰੀਰਕ ਡਿਵੈਲਪਮੈਂਟ ਨੀ ਉਵੇਂ ਹੁੰਦੀ ਜਦੋਂ ਇਹ ਜਾ ਕੁਛ ਹੁੰਦਾ। ਇੱਥੇ ਆ ਕੇ ਦੋ ਗੱਲਾਂ ਬਣ ਜਾਂਦੀਆਂ, ਇੱਕ ਤਾਂ ਇਹ ਆ ਵੀ ਜਾਂ ਤਾਂ ਇਹ ਇੱਥੋਂ ਦੀਆਂ ਸਰਕਾਰਾਂ ਵਾਂਗੂ ਬੱਚੇ ਨੂੰ ਆਪਦੀ ਅਸਿਸਟੈਂਟ ਮਿਲੇ, ਬੱਚੇ ਨੂੰ ਹਰ ਬੱਚੇ ਨੂੰ ਜਿਹੜਾ ਜਨਮ ਤੋਂ ਬਾਅਦ ਉਹਨੂੰ ਅਸਿਸਟੈਂਟ ਮਿਲੇ ਤੇ ਉਹਨੂੰ ਪੜ੍ਹਾਈ ਲਿਖਾਈ ਦਾ ਤੇ ਉਹਨੂੰ ਰੋਟੀ ਪਾਣੀ ਦਾ ਇਹ ਨਾ ਹੋਵੇ, ਫਿਕਰ ਨਾ ਹੋਵੇ, ਤਾਂ ਉਹ ਚਾਈਲਡ ਲੇਬਰ ਨੂੰ ਰੋਕਿਆ ਜਾ ਸਕਦਾ ਤੇ ਬੱਚੇ ਨੂੰ ਡਿਵੈਲਪ ਕੀਤਾ ਜਾ ਸਕਦਾ। ਜਾਂ ਫਿਰ ਦੂਜੀ ਉਹ ਆ ਜਾਂਦੀ ਹੈ ਅਬਰਾਹਮ ਲਿੰਕਨ ਹੋਰਾਂ ਦੀ, ਜਾਂ ਹੋਰ ਵੱਡੇ ਵੱਡੇ ਮੈਂ ਬਹੁਤ ਸਾਰੇ ਲੋਕਾਂ ਦੀ ਉਦਾਹਰਣ ਦੇ ਸਕਦਾ ਇੱਥੇ, ਜਿਨ੍ਹਾਂ ਨੇ ਵੀ ਏਦਾਂ ਹੀ ਲੇਬਰ ਤੋਂ ਕੰਮ ਸ਼ੁਰੂ ਕਰਕੇ ਨਾਲ ਨਾਲ ਪੜ੍ਹਾਈ ਵੀ ਕਰੀ ਤੇ ਦੁਨੀਆਂ ਦੀ ਪਾਵਰ ਦੇ ਮੁਖੀ ਬਣ ਕੇ ਪਹੁੰਚੇ, ਉੱਥੇ ਵੱਡੇ ਵੱਡੇ ਖਿਡਾਰੀ ਬਣੇ, ਬਹੁਤ ਸਾਰੀਆਂ ਉਦਾਹਰਣਾਂ ਸਾਡੇ ਕੋਲੇ। ਦੂਜਾ ਇਹ ਵੀ ਹੈ ਵੀ ਜਿਹਨੇ ਜਿਹਨੇ ਸੀਨਾ ਚੀਰਨਾ ਉਹ ਪੱਥਰਾਂ ਦਾ ਵੀ ਚੀਰ ਲੈਂਦਾ। ਪਰ ਗੱਲ ਇਹ ਆ ਜਾਂਦੀ ਹੈ ਵੀ ਦੇਖੋ ਅਸੀਂ ਇਮੋਸ਼ਨਲ ਆ, ਅਸੀਂ ਭਾਵਕਾਂ ਭਾਵੁਕ ਹੋ ਕੇ ਕਈ ਵਾਰੀ ਸਾਨੂੰ ਇਹ ਸੱਟ ਲੱਗਦੀ ਹੈ ਇਸ ਚੀਜ਼ ਦੀ ਵੀ ਯਾਰ ਵੀ ਸਾਡੇ ਬੱਚੇ ਜੇ ਮੌਜ ਕਰ ਰਹੇ ਆ ਤੇ ਇਹ ਬੱਚਿਆਂ ਦੀ ਵੀ ਇੱਕ ਮੌਜ ਕਰਨ ਦੀ ਉਮਰ ਆ ਤੇ ਇਹ ਲੇਬਰ ਕਰ ਰਹੇ ਆ। ਪਰ ਦੇਖੋ ਜੀ ਅਸੀਂ ਜੇ ਦੇਖੀਏ ਤਾਂ ਅਸੀਂ ਅਡਵਾਨੀ ਦੀ ਜਿਹੜੀ ਇੱਕੋ ਇੱਕ ਇਕਲੌਤੀ ਕੁੜੀ ਆ, ਕਹਿੰਦੇ ਉਹਨੇ 1 ਅਰਬ ਤੇ 90 ਕਰੋੜ ਦਾ ਇੱਕ ਕੱਪੜੇ ਸਿਰਫ ਇਸ ਲਈ ਪਾਈ ਵੀ ਉਹਨੇ ਪੂਜਾ ਕਰਨੀ ਸੀ, ਤੇ ਉਹ ਪੂਜਾ ਕਰਨ ਲਈ ਜਿਹੜੀ ਤਿਆਰ ਹੋਈ ਉਹਦੇ ਤੇ 1 ਅਰਬ ਤੇ 90 ਕਰੋੜ ਰੁਪਇਆ ਲੱਗਿਆ। ਇਹ ਅੰਕੜੇ ਆ, ਮੈਨੂੰ ਤਾਂ ਮੈਂ ਤਾਂ 3-4 ਵਾਰੀ ਜੀਰਮਾ ਗੁਣੀਆਂ, ਕਿਉਂਕਿ ਮੈਨੂੰ ਤਾਂ ਜੀਰਮਾ ਦਾ ਹਿਸਾਬ ਨਾ ਆਵੇ ਵੀ ਕਿਤੇ ਅੱਗੇ ਪਿੱਛੇ ਨਾ ਹੋ ਜੇ। ਸੋ ਫਿਰ ਆਪਾਂ ਨੂੰ ਉਹਨਾਂ ਤੇ ਵੀ ਤਰਸ ਕਰਨਾ ਬਣਦਾ ਜਾਂ ਉਹਨਾਂ ਨੂੰ ਆਪਣੇ ਤੇ ਤਰਸ ਕਰਨਾ ਬਣਦਾ, ਠੀਕ ਹੈ ਨਾ। ਸੋ ਗੱਲ ਇਹ ਆ ਜਾਂਦੀ ਹੈ ਜੀ ਕੁਦਰਤ ਦੀ ਇਹ ਖੇਲ ਰਚਾਈ ਆ, ਉਹ ਖੇਲ ਦੇ ਮੁਤਾਬਕ ਹਰ ਚੀਜ਼ ਹੋ ਰਹੀ ਆ। ਪਰ ਅਸੀਂ ਕੀ ਕਰੀਏ, ਅਸੀਂ ਜੇ ਕੁਛ ਕਰ ਸਕਦੇ ਹਾਂ ਤਾਂ ਅਸੀਂ ਇੰਨਾ ਕੁ ਕਰ ਸਕਦੇ ਹਾਂ ਵੀ ਅਸੀਂ ਇਹੋ ਜਿਹੇ ਬੱਚਿਆਂ ਨੂੰ ਅਡਾਪਟ ਕਰ ਸਕਦੇ ਹਾਂ, ਉਹਨਾਂ ਬੱਚਿਆਂ ਨੂੰ ਅਸੀਂ ਖਰਚਾ ਦੇਣਾ ਸ਼ੁਰੂ ਕਰ ਸਕਦੇ ਹਾਂ। ਖਰਚਾ ਦੇ ਕੇ ਵੀ ਅਸੀਂ ਇਹ ਨਾ ਕਰੀਏ ਵੀ ਉਹਨਾਂ ਨੂੰ ਨਸ਼ਿਆਂ ਨੂੰ ਲਾ ਦਈਏ, ਉਹਨਾਂ ਨੂੰ ਪੜ੍ਹਾਈ ਲਿਖਾਈ ਦਾ ਪਾ ਦਈਏ, ਉਹਨਾਂ ਨੂੰ ਪੁੱਛੀਏ ਵੀ ਤੁਸੀਂ ਕਿੰਨੇ, ਜੇ ਅਸੀਂ ਦੇਖੀਏ ਵੀ ਆਹ ਬੱਚਾ ਚਾਈਲਡ ਲੇਬਰ ਕਰ ਰਿਹਾ, ਉਹਦੀ ਜਿਹੜੀ ਕੰਡੀਸ਼ਨ ਦੇਖੀਏ ਵੀ ਉਹਨੂੰ ਜਾਣ ਬੁੱਝ ਕੇ ਕਰਾਇਆ ਜਾ ਰਹੀ ਆ ਜਾਂ ਕੀ ਆ ਉਹਦੇ ਪਿੱਛੇ ਦਾ ਕਾਰਨ। ਜੇ ਤੁਹਾਨੂੰ ਜੈਨੂਨ ਕੇਸ ਲੱਗਦਾ ਤਾਂ ਉਹਨਾਂ ਨੂੰ ਤੁਸੀਂ ਬਹੁਤ ਸਾਰੇ ਇਹੋ ਜਿਹੇ ਸਕੂਲ ਆ, ਬਹੁਤ ਸਾਰੇ ਜੇ ਬੋਰਡਿੰਗ ਸਕੂਲ ਆ, ਉਹ ਛੱਡ ਸਕਦੇ ਹੋ। ਸਾਲ ਦਾ ਜਿੱਥੇ ਅਸੀਂ ਇੰਨਾ ਪੈਸਾ ਲਾਉਣੇ ਆ, ਜੇ 20-30 ਹਜ਼ਾਰ ਰੁਪਈਆ $1,000-2,000 ਵੀ ਜੇ ਸਾਨੂੰ ਲਾਉਣਾ ਪੈ ਜੂ ਇੱਕ ਬੰਦੇ ਨੂੰ, ਤਾਂ ਅਸੀਂ ਉਹਨੂੰ ਅਡਾਪਟ ਕਰ ਸਕਦੇ ਹਾਂ। ਉਸ ਇਮੇਜ ਇੱਕ ਪਿੰਡ, ਉੱਥੇ ਵੀ ਸਾਰਾ ਕੁਝ ਹੋ ਸਕਦਾ। ਇਹ ਇਸ ਤਰੀਕੇ ਨਾਲ ਚਲੋ ਅਸੀਂ ਜਮਾ ਤਾਂ ਨਹੀਂ ਖਤਮ ਕਰ ਸਕਦੇ, ਪਰ ਥੋੜਾ ਜਿਹਾ ਹਲਕਾ ਕਰ ਸਕਦੇ ਹਾਂ ਇਸ ਬੋਝ ਨੂੰ ਥੋੜਾ ਜਿਹਾ। ਕਿਤੇ ਨਾ ਕਿਤੇ ਤਾਂ ਕੋਈ ਬੰਦਾ ਸੈੱਟ ਹੁੰਦਾ ਦੇਖ ਹੀ ਸਕਦੇ ਹਾਂ ਅਸੀਂ। ਇਹ ਜੋ ਲੋਕਾਂ ਨੂੰ ਮੈਂ ਦੇਖਿਆ ਵੀ ਆ ਜਿਨ੍ਹਾਂ ਨੂੰ ਸਕਾਲਰਸ਼ਿਪਾਂ ਦਿੱਤੀਆਂ ਗਈਆਂ, ਉਹਨਾਂ ਚ ਬਹੁਤ ਸਾਰੇ ਬੱਚਿਆਂ ਨੇ ਬਹੁਤ ਮਾਰ ਕੇ ਵੀ ਮਾਰੇ ਆ, ਤੇ ਬਹੁਤ ਸਾਰੇ ਇਹੋ ਜਿਹੇ ਬੱਚੇ ਵੀ ਆ ਜਿਹੜੇ ਇੱਥੋਂ ਲੈ ਕੇ ਜਾਂ ਕਿਧਰੋਂ ਲੈ ਕੇ ਪੈਸੇ, ਤੇ ਉਦੋਂ ਬਾਅਦ ਉਹਦੇ ਨਾਲ ਨਸ਼ੇ ਕਰਨ ਲੱਗ ਗਏ, ਸੌਖੀ ਜ਼ਿੰਦਗੀ ਚ ਚਲੇ ਗਏ। ਸੋ ਉਹ ਜੇ ਲੋਕ ਵੀ ਸੀ
ਬਿਲਕੁਲ, ਛੋਟੀ ਛੋਟੀ ਮਦਦ ਦੇ ਨਾਲ ਬਹੁਤ ਫਰਕ ਪੈ ਜਾਂਦਾ। ਮੈਨੂੰ ਤੁਸੀਂ ਗੱਲ ਹੀ ਕਰ ਰਹੇ ਸੀ ਤੇ ਯਾਦ ਆਇਆ ਕਿ ਸਾਡੇ ਪਿੰਡ ਦੇ ਵਿੱਚ ਵੀ 2 ਭਰਾ ਹੁੰਦੇ ਸੀ ਛੋਟੇ ਛੋਟੇ ਜੇ, ਔਰ ਉਹਨਾਂ ਦੇ ਵੀ ਮਾਂ ਬਾਪ ਦੀ ਡੈਥ ਹੋ ਗਈ ਸੀਗੀ ਤੇ ਰਿਸ਼ਤੇਦਾਰਾਂ ਨੇ ਕੋਈ ਨੀ ਲੈ ਕੇ ਗਿਆ, ਪਿੰਡ ਚ ਹੀ ਰਹਿੰਦੇ ਸੀ, ਔਰ ਪਿੰਡ ਵਾਲਿਆਂ ਨੇ ਉਹਨਾਂ ਦੀ ਥੋੜੀ ਥੋੜੀ ਮਦਦ ਦੇ ਨਾਲ ਹੀ, ਉਦੋਂ ਕਿਸੇ ਨੇ ਆਟਾ ਦੇ ਦੇਣਾ, ਕਿਸੇ ਨੇ ਖੰਡ ਦੇ ਦੇਣੀ ਜਾਂ ਕੋਈ ਥੋੜੇ ਜੇ ਪੈਸੇ ਦੇ ਦੇਣੇ, ਤਾਂ ਉਹਦੇ ਨਾਲ ਹੀ ਉਹਨਾਂ ਮੁੰਡਿਆਂ ਨੇ, ਯਾਨੀ ਛੋਟੇ ਹੁੰਦੇ ਸੀ, ਕੋਈ 1-6 ਸਾਲ ਦਾ ਸੀ, 1-8-9 ਸਾਲ ਦਾ ਹੋਣਾ, ਉਹ ਦੋਨੇ ਭਰਾ ਉਸ ਸਾਡੇ ਪਿੰਡ ਦੇ ਵਿੱਚ ਹੀ ਪੜ੍ਹੇ ਔਰ ਇੰਨੇ ਅੱਛੇ ਨਿਕਲੇ, ਉਹਨਾਂ ਨੇ ਕੀਰਤਨ ਵਗੈਰਾ ਉਸ ਤੋਂ ਬਾਅਦ ਸਿੱਖਣਾ ਸ਼ੁਰੂ ਕਰ ਦਿੱਤਾ ਔਰ ਮਿਊਜ਼ਿਕ ਲਾਈਨ ਚ ਚਲੇ ਗਏ, ਔਰ ਅੱਜ ਉਹਨਾਂ ਦੀ ਉਹ ਸਾਡੇ ਪਿੰਡ ਚ ਸਭ ਤੋਂ ਵੱਡੀ ਕੋਠੀ ਆ। ਯਾਨੀ ਇੰਨੀ ਅੱਛੀ ਤਰ੍ਹਾਂ ਉਹਨਾਂ ਨੇ ਆਪਣੀ ਪਰਵਰਿਸ਼ ਆਪ ਹੀ ਕੀਤੀ। ਪਰ ਕਈ ਵਾਰੀ ਜਿਸ ਤਰ੍ਹਾਂ ਜੇ ਅਸੀਂ ਇੱਥੇ ਬੈਠੇ ਕਹਿੰਦੇ ਆ ਕਿ ਅਸੀਂ ਉੱਥੇ ਚਲੋ ਥੋੜੀ ਇਮਦਾਦ ਕਰ ਦਈਏ, ਅਨਾਥ ਆਸ਼ਰਮ ਜਿਹੜੇ ਬਣੇ ਹੋਏ ਆ ਜਾਂ ਹੋਰ ਚੀਜ਼ਾਂ ਉਹਨਾਂ ਦੇ ਵਿੱਚ ਪੈਸੇ ਲਗਾ ਦਈਏ, ਪਰ ਕਈ ਵਾਰੀ ਉੱਥੋਂ ਇਹੋ ਜਿਹੀਆਂ ਗੱਲਾਂ ਨਿਕਲ ਕੇ ਆਉਂਦੀਆਂ ਆ ਕਿ ਉਹ ਅਨਾਥ ਆਸ਼ਰਮ ਜਿਹੜੇ ਹੈਗੇ ਆ ਜਾਂ ਜਿੱਥੇ ਬੱਚੇ ਨੂੰ ਸੇਫ ਰਹਿਣਾ ਚਾਹੀਦਾ, ਉੱਥੇ ਵੀ ਉਹਨਾਂ ਦਾ ਸ਼ੋਸ਼ਣ ਜਿਹੜਾ ਹੁੰਦਾ ਆ, ਜਿਹੜੇ ਪੈਸੇ ਇਧਰੋਂ ਭੇਜੇ ਜਾਂਦੇ ਉਹਨਾਂ ਤੱਕ ਪੂਰੀ ਤਰ੍ਹਾਂ ਪਹੁੰਚਦੇ ਨੀ। ਸੋ ਇਹਨਾਂ ਇਹੋ ਜਿਹੀਆਂ ਜਿਹੜੀਆਂ ਖਬਰਾਂ, ਇਹਨਾਂ ਦਾ ਕੀ ਕੀਤਾ ਜਾਵੇ?
ਦੇਖੋ ਬਿਲਕੁਲ ਇਹ ਸੱਚਾਈ ਆ, ਜਿਹੜੀ 100% ਜਿਹੜਾ ਡਿਲੀਵਰ ਆ ਉਹ ਜੇ ਹੋਣ ਲੱਗ ਜੇ ਤਾਂ ਕਿਤੇ ਵੀ ਕੋਈ ਪ੍ਰੋਬਲਮ ਹੀ ਨਾ ਰਵੇ। ਜਿਹੜੀ ਡਿਲੀਵਰੀ ਰੇਸ਼ੋ ਹੁੰਦਾ ਨਾ, ਜੇ ਹੁਣ ਆਸਟ੍ਰੇਲੀਆ ਵਰਗਾ ਮੁਲਕ ਆ ਇਹਦੇ 80% ਹੋ ਜਾਂਦਾ, 70% ਹੋ ਜਾਂਦਾ ਉਹ ਆ, ਪਰ ਜਿਹੜਾ ਇੰਡੀਆ ਚ ਖੁਦ ਆਪ ਸਰਕਾਰਾਂ ਮੰਨਦੀਆਂ ਵੀ ਜਿਹੜਾ 20% ਆ ਜਿਹੜਾ ਉਹ ਡਿਲੀਵਰ ਹੁੰਦਾ ਜਿੱਥੇ ਡਿਲੀਵਰ ਹੋਣੀ ਆ ਜਿਹੜੀ ਚੀਜ਼। ਸੋ ਉਸੇ ਦੇ ਇੱਕ ਵੱਡਾ ਕਾਰਨ ਆ, ਤੇ ਬਾਕੀ ਚ ਸੱਚਾਈ ਆ ਵੀ ਜਿਹੜੇ ਇਹ ਜੇ ਅਦਾਰੇ ਚੱਲ ਰਹੇ, ਮੈਂ ਸਾਰਿਆਂ ਦੇ ਨੀ ਕਹਿੰਦਾ, ਪਰ ਬਹੁਤ ਸਾਰੇ ਅਦਾਰਿਆਂ ਦੇ ਵਿੱਚ ਜਿਹੜੇ ਚਲਾਉਣ ਵਾਲੇ ਅਦਾਰਿਆਂ ਦੀ ਮਨਸ਼ਾ ਹੋਰ ਹੁੰਦੀ ਆ, ਜਦੋਂ ਉਹਦੇ ਚ ਕੋਈ ਤੁਸੀਂ ਮੁਲਾਜ਼ਮ ਰੱਖ ਲਿਆ ਤਾਂ ਉਹ ਮੁਲਾਜ਼ਮ ਦੀ ਮਨਸ਼ਾ ਮੁਲਾਜ਼ਮ ਵਾਲੀ ਹੀ ਰਹਿੰਦੀ ਆ, ਤੇ ਉਹਨੂੰ ਮਤਲਬ ਹੁੰਦਾ ਉਹਦੀ ਜੋਬ, ਉਹਨੇ ਸੁਬਹਾ ਸ਼ਾਮ ਆਉਣਾ, ਆਪਦੇ ਪੈਸੇ ਲੈਣੇ ਤੇ ਉਹ ਜੋਬ ਤੇ, ਜੋਬ ਦੌਰਾਨ ਉਹ ਕਿਤੇ ਵੀ ਸਮਾਜ ਸੇਵਾ ਜਾਂ ਉਹ ਗੱਲਾਂ ਨਹੀਂ ਲੈ ਕੇ ਆਉਂਦਾ, ਉਹ ਇੱਕ ਹੋਰ ਤਰੀਕੇ ਨਾਲ ਲਿਆਉਂਦਾ। ਮੈਨੂੰ ਪਿੱਛੇ ਜਿਹੜਾ ਮਾਤਾ ਗੁਜਰੀ ਟਰੱਸਟ ਜਗਰਾਓਂ ਜਾਣ ਦਾ ਮੌਕਾ ਮਿਲਿਆ। ਉਸ ਟਰੱਸਟ ਦੀ ਮੈਂ ਵੀਡੀਓ ਵੀ ਪਾਈ, ਉਸ ਟਰੱਸਟ ਦਾ ਬੜਾ ਨਵੇਕਲਾ ਕੰਮ ਆ ਵੀ ਡਾਇਲਸਿਸ ਵਰਗੀ ਬਿਮਾਰੀ ਦਾ ਉਹ ਫ੍ਰੀ ਜਿਹੜਾ ਟਰੀਟਮੈਂਟ ਕਰਦੇ ਆ। ਤੇ ਮੈਂ ਉੱਥੇ ਸਪੈਸ਼ਲ ਇਹ ਸਵਾਲ ਕੀਤਾ ਵੀ ਉਹਨਾਂ ਨੇ ਜਿੰਨੇ ਵੀ ਮੁੰਡੇ ਕੁੜੀਆਂ ਜੇ ਨਰਸ ਰੱਖੇ ਹੋਏ ਸਨ ਉਹਨਾਂ ਸਾਰਿਆਂ ਨਾਲ ਮੈਂ ਗੱਲਬਾਤ ਕੀਤੀ, ਤੇ ਮੈਨੂੰ ਉਹਨਾਂ ਨੇ ਵੀ ਖੁਦ ਸਰਦਾਰ ਗੁਰਤਾਜ ਸਿੰਘ ਹੋਰਾਂ ਨੇ ਵੀ ਦੱਸਿਆ ਵੀ ਭਾਈ ਇਹ ਜਿਹੜੇ ਸਾਡੇ ਜਿੰਨੇ ਵੀ ਸਟਾਫ ਆ ਨਾ ਸਾਰਾ ਸਟਾਫ ਨੂੰ ਇਹ ਕਿਹਾ ਹੋਇਆ ਵੀ ਤੁਸੀਂ ਤਨਖਾਹਦਾਰ ਮੁਲਾਜ਼ਮ ਨਹੀਂ। ਸਾਨੂੰ ਜਦੋਂ ਅਸੀਂ ਸਟਾਫ ਭਰਤੀ ਕਰਦੇ ਹਾਂ ਅਸੀਂ ਕਹਿੰਦੇ ਹਾਂ ਵੀ ਤੁਸੀਂ ਪੁੰਨ ਤੇ ਫਲੀਆਂ ਦਾ ਕੰਮ ਕਰਦੇ ਹੋ, ਤੁਸੀਂ ਸਮਾਜ ਦੀ ਸੇਵਾ ਕਰਦੇ ਹੋ, ਇਹ ਤੁਹਾਨੂੰ ਥੋੜੇ ਜਿਹੇ ਪੈਸੇ ਦਿੰਦੇ ਹਾਂ ਅਸੀਂ। ਤਾਂ ਉਹ ਉਸ ਢੰਗ ਨਾਲ ਮਰੀਜ਼ ਨੂੰ ਟ੍ਰੀਟ ਕਰਦੇ ਨਾ ਕਿ ਇਸ ਢੰਗ ਨਾਲ ਮਰੀਜ਼ ਨੂੰ ਟ੍ਰੀਟ ਕਰਦੇ ਜਿਵੇਂ ਕਿ ਇੱਕ ਜਦੋਂ ਸਰਕਾਰੀ ਅਦਾਰੇ ਦੇ ਵਿੱਚ ਇੱਕ ਨਰਸ ਦੀ ਜੌਬ ਲੱਗਣ ਤੋਂ ਬਾਅਦ ਉਹ ਮਰੀਜ਼ ਦਾ ਹਾਲਾਤ ਅਸੀਂ ਦੇਖਦੇ ਹਾਂ ਵੀ ਕਿਹੜੇ ਢੰਗ ਨਾਲ ਟ੍ਰੀਟ ਕਰਦੇ ਆ, ਉਸ ਨਾਲ ਨਹੀਂ ਕਰਦੇ, ਇੱਕ ਭਾਵਨਾਵਾਂ ਨਾਲ ਟ੍ਰੀਟ ਕਰਦੇ ਆ। ਸੋ ਭਾਵਨਾਵਾਂ ਨਾਲ ਜੇ ਕਿਤੇ ਵੀ ਕੋਈ ਚੀਜ਼ ਹੁੰਦੀ ਆ ਤਾਂ ਉਹ ਤਾਂ ਹੁੰਦੀ ਆ ਸਹੀ ਤੇ, ਪਰ ਸਾਰੇ ਆਸ਼ਰਮਾਂ ਚ ਇਹ ਕੁਛ ਨਹੀਂ ਹੁੰਦਾ। ਬਹੁਤ ਸਾਰੀਆਂ ਗੱਲਾਂ ਮੈਂ ਹੱਡੀ ਹੰਢਾ ਕੇ ਦੇਖੀਆਂ ਵੀ ਅਸੀਂ ਨਾ ਆਮ ਗੱਲ ਕਰਦੇ ਹੁੰਦੇ ਆ ਵੀ ਹਸਪਤਾਲਾਂ ਦੇ ਵਿੱਚ ਮਰੀਜ਼ ਮਰਨ ਕਿਨਾਰੇ ਪਿਆ ਹੁੰਦਾ, ਉਹਦਾ ਪਰਿਵਾਰ ਬਹੁਤ ਜ਼ਿਆਦਾ ਉਦੋਂ ਅਰਦਾਸਾਂ ਦੇ ਵਿੱਚ ਹੁੰਦਾ, ਸ਼ੌਕ ਚ ਹੁੰਦਾ, ਤੇ ਉਦੋਂ ਉੱਥੇ ਡਾਕਟਰ ਜਦੋਂ ਟੂਰ ਤੇ ਆਉਂਦੇ ਆ ਜਾਂ ਨਰਸਾਂ ਟੂਰ ਤੇ ਆਉਂਦੀਆਂ ਤੇ ਉਹ ਆਪਦੇ ਆਮ ਜ਼ਿੰਦਗੀ ਵਾਂਗੂ ਹੱਸ ਖੇਡ ਰਹੇ ਹੁੰਦੇ ਆ ਤੇ ਉੱਚੀ ਉੱਚੀ ਬੋਲ ਰਹੇ ਹੁੰਦੇ ਆ, ਆਪਦੀਆਂ ਆਪਦੀਆਂ ਇੱਕ ਦੂਜੇ ਨੂੰ ਗੱਲਾਂ ਸੁਣਾ ਰਹੇ ਹੁੰਦੇ ਆ, ਤੇ ਉਦੋਂ ਜਿਹੜਾ ਮਰੀਜ਼ ਤੇ ਉਹਦੇ ਨਾਲ ਦਾ ਬਹੁਤ ਦਿਲ ਦੁਖਦਾ ਵੀ ਯਾਰ ਇਹਨਾਂ ਨੂੰ ਕੋਈ ਅਸਰ ਹੀ ਨਹੀਂ ਹੈ। ਪਰ ਮੈਂ ਇੱਥੇ ਦੱਸਦਿਆਂ ਵੀ ਜਦੋਂ ਬੰਦਾ ਜਿੱਥੇ ਜੇ ਵਿਚਰਦਾ ਨਾ ਉਹ ਜਿਹਾ ਹੋ ਜਾਂਦਾ। ਕਈ ਵਾਰੀ ਮੇਰੇ ਨਾਲ ਖੁਦ ਨਾਲ ਹੋਇਆ, ਅਸੀਂ ਇਹ ਗੱਲ ਪਹਿਲਾਂ ਕਹਿ ਵੀ ਦਿੰਦੇ ਸੀ ਜਦੋਂ ਸਹਾਰਾ ਕਲੱਬ ਚਲਾਉਂਦੇ ਸੀ ਉੱਥੇ ਮੈਂ ਸੀ, ਤਾਂ ਅਸੀਂ ਜਦੋਂ ਕਿਸੇ ਨੂੰ ਚੱਕ ਕੇ ਲਿਜਾਣਾ, ਕਈ ਵਾਰੀ ਐਕਸੀਡੈਂਟ ਤੋਂ ਕਿਸੇ ਨੂੰ ਲੈ ਕੇ ਜਾਣਾ, ਕਈ ਵਾਰੀ ਕੋਈ ਮਰੀਜ਼ ਨੂੰ ਇੱਧਰ ਉੱਧਰ ਲੈ ਕੇ ਜਾਣਾ ਜਿਹੜਾ ਕਿ ਹਾਲਤ ਖਸਤਾ, ਪਰ ਫੇਰ ਵੀ ਅਸੀਂ ਜੇ ਦੋ ਜਾਣੇ ਹੋਣਾ ਤਾਂ ਜਾਂਦੇ ਸੀ ਨਾਲ, ਮਰੀਜ਼ ਆ ਉਹਦੀ ਕੰਡੀਸ਼ਨ ਇੰਨੀ ਸਖ਼ਤ ਆ ਆਪਦੀ ਡਿਊਟੀ ਤੇ ਆ, ਪਰ ਜਾਂਦੇ ਕਈ ਵਾਰੀ ਇੱਧਰਲੀਆਂ ਉੱਧਰਲੀਆਂ ਅਸੀਂ ਗੱਲਾਂ ਕਰਦੇ ਜਾਣਾ, ਤਾਂ ਉਹ ਗੱਲਾਂ ਕਰਨ ਦਾ ਕਾਰਨ ਇਹ ਸੀ ਵੀ ਰੋਜ਼ ਇਹ ਜੇ ਥਾਂ ਤੇ ਵਿਚਰਨਾ। ਪਰ ਮੈਂ ਅਕਸਰ ਮਰੀਜ਼ ਨੂੰ ਤੇ ਉਹਨਾਂ ਦੇ ਨਾਲ ਦਿਆਂ ਨੂੰ ਕਹਿ ਦਿੰਦਾ ਸੀ ਵੀ ਭਾਈ ਸਾਡੀ ਮਜਬੂਰੀ ਆ ਵੀ ਅਸੀਂ ਹਰ ਰੋਜ਼ ਇਸੇ ਵਰਤਾਰਿਆਂ ਚ ਰਹਿੰਦੇ ਹਾਂ, ਸਾਨੂੰ ਪਤਾ ਤੁਹਾਡੇ ਤੇ ਹੁਣ ਕੀ ਬੀਤ ਰਹੀ ਆ, ਪਰ ਸਾਨੂੰ ਨਾਲ ਇਧਰਲੀਆਂ ਉਧਰਲੀਆਂ ਗੱਲਾਂ ਵੀ ਕਰਨੀਆਂ ਪੈ ਸਕਦੀਆਂ ਜਾਂ ਕਰਾਂਗੇ, ਤੇ ਹੋ ਸਕਦਾ ਵੀ ਉਹ ਤੁਹਾਨੂੰ ਇਸ ਟਾਈਮ ਤੇ ਚੰਗਾ ਨਾ ਲੱਗਣ। ਪਰ ਇਹ ਕੀ ਹੋ ਜਾਂਦਾ ਨਾ ਜਦੋਂ ਤੁਸੀਂ ਜ਼ਿਆਦਾ ਵਿਚਰਦੇ ਹੋ ਜਦੋਂ ਉਦੋਂ ਫਿਰ ਤੁਸੀਂ ਸਾਰਾ ਦਿਨ ਉਵੇਂ ਨਹੀਂ ਕਰ ਸਕਦੇ, ਤੁਸੀਂ ਤੁਹਾਨੂੰ ਥੋੜਾ ਬਹੁਤ ਪੋਜ਼ਿਟਿਵ ਗੱਲਾਂ ਕਰਨ ਦਾ ਕਾਰਨ ਇਹ ਵੀ ਹੁੰਦਾ ਵੀ ਕੁਛ ਹੌਸਲਾ ਮਿਲ ਜੇ, ਥੋੜਾ ਜਿਹਾ ਪੋਜ਼ਿਟਿਵ ਹੋ ਕੇ ਰਹਿਣਾ ਵੀ ਪੈਂਦਾ ਕਿਉਂਕਿ ਤੁਸੀਂ ਵੀ ਖੁਦ ਵੀ ਉਸ ਟਾਈਮ ਚ ਡਿਪਰੈਸ਼ਨ ਚ ਜਾ ਰਹੇ ਹੁੰਦੇ ਹੋ ਜਦੋਂ ਤੁਸੀਂ ਇਹੋ ਜਿਹਾ ਮਾੜਾ ਟਾਈਮ ਚ ਵਿਚਰਦੇ ਹੋ ਜਾਂ ਰਹਿੰਦੇ ਹੋ, ਜੇ ਤੁਸੀਂ 24 ਘੰਟੇ ਜਾਂ ਰੋਜ਼ ਹੀ ਇਹੋ ਜਿਹੇ ਕਦੇ ਕੇਸ ਚ ਵਿਚਰਦੇ ਹੋ ਤਾਂ ਤੁਹਾਨੂੰ ਔਖਾ ਹੋ ਜਾਂਦਾ, ਤੇ ਫਿਰ ਉਹ ਕੀ ਕਰਦੇ ਆ ਉਹ ਨਾਰਮਲ ਵਰਤਾਰਾ ਜ਼ਿੰਦਗੀ ਦਾ ਕਰਨ ਲੱਗ ਜਾਂਦੇ ਆ ਜਿਹੜਾ ਕਿ ਮੂਹਰਲਿਆਂ ਨੂੰ ਚੰਗਾ ਨਹੀਂ ਲੱਗਦਾ। ਸੋ ਇਹ ਵੀ ਇੱਕ ਜਿਹੜਾ ਕਾਰਨ ਬਣਦਾ ਵੀ ਇਹ ਅਦਾਰਿਆਂ ਦੇ ਵਿੱਚ ਨਾ ਫਿਰ ਉਹ ਜਿਹੜੇ ਮੁਲਾਜ਼ਮ ਹੁੰਦੇ ਆ ਉਹਨਾਂ ਦੇ ਲਈ ਤਾਂ ਨਿੱਤ ਦੀਆਂ ਗੱਲਾਂ, ਤੇ ਉਹ ਫਿਰ ਆਪਦੀ ਨਾਰਮਲ ਜ਼ਿੰਦਗੀ ਜਿਉਂਦੇ ਆ ਨਾਲ ਨਾਲ ਜਿਹੜੀ ਇਹ ਆਪਦੀ ਜੌਬ ਕਰਦੇ ਆ।
ਬਿਲਕੁਲ। ਤੇ ਸੰਦੀਪ ਸਿੰਘ ਹੁਣਾਂ ਨੇ ਸਾਂਝ ਪਾਈ ਜੀ ਸਾਡੇ ਨਾਲ, ਕਹਿੰਦੇ ਕਿ ਮੈਂ ਪੂਰੇ 2 ਮਹੀਨੇ ਬਾਅਦ ਪ੍ਰੋਗਰਾਮ ਸੁਣ ਰਿਹਾ ਹਾਂ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ, ਤੇ ਕਹਿੰਦੇ ਪ੍ਰੋਗਰਾਮ ਤੁਹਾਡਾ ਇੰਜੋਏ ਕਰ ਰਹੇ ਹਾਂ ਜੀ। ਮੈਂ ਸੰਦੀਪ ਸਿੰਘ ਸਿੱਧੂ ਸਿਡਨੀ ਤੋਂ, ਸੋ ਬਹੁਤ ਬਹੁਤ ਸ਼ੁਕਰੀਆ ਜੀ, 2 ਮਹੀਨੇ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਹੋਰ ਕਿਤੇ ਹੋਲੀਡੇਜ਼ ਵਗੈਰਾ ਤੇ ਗਏ ਹੋਏ ਸੀਗੇ, ਸੋ ਇਸੇ ਤਰ੍ਹਾਂ ਸਾਂਝ ਪਾਈ ਰੱਖਣੀ ਆ ਜੀ ਪ੍ਰੋਗਰਾਮ ਦੇ ਨਾਲ, ਗੱਲਾਂ ਬਾਤਾਂ ਸਾਡੀਆਂ ਜਾਰੀ ਰਹਿਣੀਆਂ। ਤੇ ਲੋ ਜੀ ਚਹਿਲ ਸਾਹਿਬ ਹੁਣਾਂ ਨੇ ਇੱਕ ਹੋਰ ਜਿਹੜੀ ਖਬਰ ਆ ਉਹ ਸਾਡੇ ਨਾਲ ਸਾਂਝੀ ਕਰਨੀ ਚਾਹ ਰਹੇ ਨੇ, ਉਹ ਸੜਕ ਹਾਦਸੇ ਵਿਚ ਭਾਰਤੀ ਪ੍ਰਵਾਸੀ ਦੀ ਮੌਤ, ਪਿਤਾ ਗੰਭੀਰ। ਇੱਕ 36 ਸਾਲਾ ਭਾਰਤੀ ਵਿਅਕਤੀ ਦੀ ਸਾਊਥ ਆਸਟ੍ਰੇਲੀਆ ਦੇ ਵਿਗਲੀ ਫਲੈਟ ਵਿਚ ਸਟਰਟ ਹਾਈਵੇ ਤੇ ਸੜਕ ਦੁਰਘਟਨਾ ਵਿਚ ਮੌਤ ਹੋ ਗਈ। ਸੋ ਇਹ ਖਬਰ ਚਹਿਲ ਸਾਹਿਬ ਨੇ ਸਾਡੇ ਨਾਲ ਸਾਂਝੀ ਕੀਤੀ ਹੈ, ਤੇ ਇੱਕੋ ਕਰ ਰਹੇ ਨੇ ਕਿ 9 ਥਿੰਗਸ ਯੂ ਸ਼ੁਡ ਨੋ ਅਬਾਊਟ ਫੇਕ ਆਸਟ੍ਰੇਲੀਅਨ ਬੈਂਕ ਨੋਟਸ। ਸੋ ਲੋ ਭਾਜੀ ਇੱਥੇ ਵੀ ਇਹ ਚੀਜ਼ਾਂ ਹੁੰਦੀਆਂ, ਫੇਕ ਨੋਟ ਇੱਥੇ ਵੀ ਬਣਦੇ ਹੋਣਗੇ ਆਸਟ੍ਰੇਲੀਆ ਦੇ ਵਿਚ ਵੀ।
ਬਿਲਕੁਲ ਜੀ, ਜਿਹੜਾ ਘੋੜੇ ਵਾਲਾ ਹੁੰਦਾ ਨਾ ਕਹਿੰਦੇ ਹੁੰਦੇ ਸੀ ਨਿੱਕੇ ਹੁੰਦੇ ਬਜ਼ੁਰਗ, ਕਹਿੰਦੇ ਘੋੜੇ ਵਾਲਾ ਜਦੋਂ ਗੇੜਾ ਦਿੰਦਾ ਸਾਰੇ ਪਾਸੇ ਦੇ ਜਾਂਦਾ। ਸੋ ਅੱਜ ਕੱਲ ਤਾਂ ਦੁਨੀਆਂ ਚ ਗਲੋਬਲ ਆ ਜੀ, ਦੁਨੀਆਂ ਛੇਤੀ ਜਿਹੜੀ ਬੁਰਾ ਚੰਗਾਈ ਜੇ ਬਹੁਤ ਤੇਜ਼ੀ ਨਾਲ ਫੈਲਦੀ ਆ ਤਾਂ ਬੁਰਾਈ ਵੀ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਦੀ ਆ। ਸੋ ਇਸੇ ਦਾ ਕਾਰਨ ਆ। ਤੇ ਦੂਜਾ ਜਿਹੜਾ ਅੱਜ ਨਾ ਮੈਨੂੰ ਰਾਤੀ ਤੇ ਜਸਦੀਪ ਹੋਰਾਂ ਨੇ ਵੀ ਇੱਕ ਖਬਰ ਭੇਜੀ ਸੀ ਜੀ ਵੀ ਜਿਹੜੀ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਹੁਣ ਡਰਾਈਵਿੰਗ ਦਾ ਜਿਹੜਾ ਉਹ ਮੋਬਾਈਲ ਵਰਤਣ ਲਈ ਬਹੁਤ ਸਖ਼ਤ ਕਰਤਾ ਜੀ, ਤੇ ਇਸ ਕਰਕੇ ਹੁਣ ਸਾਨੂੰ ਸੋਚਣਾ ਪੈਣਾ ਮੈਲਬਰਨ ਸਮੇਤ ਸੂਬੇ ਦੇ ਸਥਾਨਕ ਖਾਸ ਕਰਕੇ ਵਿਕਟੋਰੀਆ ਦੇ ਵਿੱਚ ਜੇ ਗੱਲ ਕਰੀਏ ਤਾਂ ਤਾਂ ਵਿਕਟੋਰੀਆ ਦੇ ਵਿੱਚ ਇਸ ਟਾਈਮ ਇੰਨੀ ਕੁ ਜ਼ਿਆਦਾ ਸਖਤੀ ਹੋ ਗਈ ਆ ਵੀ ਤੁਸੀਂ ਕਿਤੇ ਵੀ ਕਿਸੇ ਵੀ ਮੋੜ ਦੇ ਉੱਤੇ ਖੜ ਕੇ ਜਾਂ ਜੇ ਰੈਡ ਲਾਈਟ ਤੇ ਖੜ ਕੇ ਵੀ ਤੁਹਾਡੇ ਹੱਥ ਚ ਮੋਬਾਈਲ ਆ ਨਾ ਜਾਂ ਝੋਲੀ ਚ ਮੋਬਾਈਲ ਆ ਤੁਹਾਨੂੰ ਬਖਸ਼ਿਆ ਨੀ ਜਾਊਗਾ ਕਿਉਂਕਿ ਮਹਿੰਗੇ ਭਾਅ ਦੇ ਕੈਮਰੇ ਲੈ ਲਿਆ ਗੱਡੀਆਂ ਦੀਆਂ ਜਿਹੜੀਆਂ ਡਰਾਈਵਰਾਂ ਤੇ ਨਜ਼ਰ ਰੱਖਦੇ ਆ ਵੀ ਜੇ ਕੋਈ ਗੱਡੀ ਮਾੜੀ ਜੀ ਵੀ ਕਿਤੇ ਇੱਧਰ ਉੱਧਰ ਹੁੰਦੀ ਆ ਜਾਂਦੀ ਆ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਟੈਕਸ ਟਾਈਪ ਕਰ ਰਿਹਾ ਜਾਂ ਕੁਛ ਵੀ ਕਰ ਰਿਹਾ ਤਾਂ ਇਸ ਕਰਕੇ ਹੁਣ $500 ਦੇ ਕਰੀਬ ਜੁਰਮਾਨਾ ਹੋਣਾ ਸ਼ੁਰੂ ਹੋ ਗਿਆ ਸੋ ਇਹ ਜ਼ਰੂਰ ਨਾਲ ਖਬਰ ਦਾ ਧਿਆਨ ਰੱਖਿਓ
ਜੀ ਬਰਾੜ ਸਾਹਿਬ ਸੋ ਇਹ ਸੀ ਸੁਨੇਹੇ ਜੋ ਸਾਡੇ ਲਿਸਨਰਸ ਨੇ ਭੇਜੇ ਸੀ ਉਸ ਤੋਂ ਬਾਅਦ ਚੱਲਦੇ ਆ ਪੰਜਾਬ ਵੱਲ ਤੇ ਪੰਜਾਬ ਤੋਂ ਖਬਰ ਆ ਰਹੀ ਹੈ ਜੀ ਇੱਕ ਕਿ ਨਵਜੋਤ ਸਿੰਘ ਸਿੱਧੂ ਨੂੰ 30 ਸਾਲ ਪੁਰਾਣੇ ਰੋਡ ਰੇਜ ਮਾਮਲੇ ਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਕਹਿੰਦੇ ਮਹਿਜ਼ 1000 ਰੁਪਏ ਚ ਹੋ ਗਿਆ ਸਿੱਧੂ ਦਾ ਛੁਟਕਾਰਾ ਹੁਣ ਇਸ ਖਬਰ ਤੇ ਤੁਸੀਂ ਸਾਡੇ ਨਾਲ ਸਾਂਝੀ ਕਰੋ ਇਹ
ਦੇਖੋ ਇਸ ਕੱਲ ਜਦੋਂ ਸਜ਼ਾ ਆਉਣੀ ਸੀ ਤੇ ਉਦੋਂ ਵੀ ਮੈਂ ਇਹ ਕਿਹਾ ਸੀ ਵੀ ਇਹ ਚਿੰਤਾ ਦੀ ਜਿਹੜੀ ਗੱਲ ਆ ਜੇ ਨਵਜੋਤ ਸਿੱਧੂ ਇੱਕ ਕਿਸਮ ਨਾਲ ਇਸ ਟਾਈਮ ਸਭ ਤੋਂ ਐਕਟਿਵ ਬੰਦਾ ਸੀ ਸਰਕਾਰ ਦੇ ਵਿੱਚ ਤੇ ਜੇ ਉਸ ਨੂੰ ਕਿਸੇ ਵੀ ਕਿਸਮ ਦੀ ਸਜ਼ਾ ਹੁੰਦੀ ਹੈ ਤੇ ਉਹਨੂੰ ਲਾਜ਼ਮੀ ਆ ਫਿਰ ਇੱਥੋਂ ਦੂਰ ਜਾਣਾ ਤਾਂ ਇਸ ਕਰਕੇ ਮੈਨੂੰ ਲੱਗਦਾ ਸੀਗਾ ਵੀ ਕੋਈ ਨਾ ਕੋਈ ਜਿਹੜਾ ਇਹਦਾ ਕੋਈ ਹੱਲ ਨਿਕਲੂਗਾ ਜਾਂ ਕੱਢਿਆ ਜਾਊਗਾ ਮੈਨੂੰ ਦੂਜੇ ਪਾਸੇ ਸ਼ੰਕਾ ਇਹ ਵੀ ਸੀ ਵੀ ਜੇ ਜਿਹੜਾ ਨਿਆਂ ਪ੍ਰਣਾਲੀ ਆ ਉਹ ਸਰਕਾਰ ਦੇ ਦਬਾਅ ਹੇਠ ਆ ਗਈ ਤਾਂ ਹੋ ਸਕਦਾ ਸਿੱਧੂ ਨੂੰ ਇਹ ਸਬਕ ਸਿਖਾਇਆ ਜਾਵੇ ਤੇ ਉਹਨੂੰ ਸਜ਼ਾ ਕੀ ਦਿੱਤੀ ਜਾਵੇ ਕਿਉਂਕਿ ਭਾਜਪਾ ਦਾ ਜਿਹੜਾ ਹੁਣ ਪ੍ਰੈਸ਼ਰ ਆ ਉਹ ਤੁਸੀਂ ਦੇਖ ਹੀ ਚੁੱਕੇ ਆ ਵੀ ਸਾਰੀ ਦੁਨੀਆਂ ਦੇ ਵਿੱਚ ਫੈਲ ਚੁੱਕੇ ਸਾਰੇ ਭਾਰਤ ਦੇ ਵਿੱਚ ਫੈਲ ਚੁੱਕਿਆ ਤੇ ਕੱਲ ਕਰਨਾਟਕ ਦੇ ਵਿੱਚ ਵੀ ਉਹਨਾਂ ਨੇ ਕਮਾਲ ਦੀ ਜਿਹੜੀ ਪਰਫਾਰਮੈਂਸ ਦਿੱਤੀ ਹੈ ਜਿੱਥੇ 40 ਸੀਟਾਂ ਸਨ ਉੱਥੇ 104 ਸੀਟ ਕਰ ਲੈਣੀ ਖਾਲਾ ਜੀ ਦਾ ਬਾੜਾ ਨੀ ਭਾਵੇਂ ਉਹ ਸਿੱਧੀ ਸਰਕਾਰ ਬਣਾਉਣ ਚ ਨਹੀਂ ਹਲੇ ਪਰ ਫੇਰ ਵੀ ਬਹੁਤ ਵੱਡਾ ਬਹੁਮਤ ਉਹਨਾਂ ਨੇ ਹਾਸਲ ਕੀਤਾ ਜਿਹੜੇ ਨੂੰ ਮੋਦੀ ਨੂੰ ਲੋਕ ਫੇਂਕੂ ਕਹੀ ਜਾਂਦੇ ਆ ਕੋਈ ਕੁਛ ਕਹੀ ਜਾਂਦੇ ਆ ਪਰ ਉਹਨਾਂ ਨੇ ਕੀਤਾ ਹੁਣ ਉਹ ਸਿੱਧੂ ਇਸ ਕਿਚੇ ਘਟਨਾਕ੍ਰਮ ਚ ਬੜੇ ਸਾਫ਼ ਸੁਥਰੇ ਢੰਗ ਨਾਲ ਨਿਕਲੇ ਆ ਜੀ ਸਿਰਫ 1000 ਰੁਪਇਆ ਜੁਰਮਾਨਾ ਹੋਇਆ ਤੇ ਉਹ ਕਿਉਂਕਿ ਮੈਡੀਕਲ ਰਿਪੋਰਟ ਸੀ ਜਿਹੜੀਆਂ ਉਹ ਸਾਬਤ ਨਹੀਂ ਕਰਦੀਆਂ ਸੀ ਵੀ ਇਹ ਮੁੱਕੀ ਨਾਲ ਹੀ ਬੰਦਾ ਮਰਿਆ ਉਹ ਹਾਰਟ ਦਾ ਜਿਹੜਾ ਕਮਜ਼ੋਰ ਹੋਣਾ ਤੇ ਉਹਦੀਆਂ ਮੈਡੀਕਲ ਰਿਪੋਰਟਾਂ ਦਾ ਦੱਸਣਾ ਇਸ ਕਰਕੇ ਗੁਰਨਾਮ ਸਿੰਘ ਨੇ ਆਂਦਾ ਬਚ ਦਰੀ ਆ ਇਹ ਸਾਰੇ ਘਟਨਾਕ੍ਰਮ ਤੇ ਦੇਖੋ ਓਵਰਆਲ ਮੈਂ ਹੈਪੀ ਹਾਂ ਤੇ ਮੈਂ ਚਾਹੁੰਦਾ ਵੀ ਨਵਜੋਤ ਸਿੱਧੂ ਨੂੰ ਲੰਮਾ ਟਾਈਮ ਦਿੱਤਾ ਜਾਣਾ ਚਾਹੀਦਾ ਤੇ ਮੈਨੂੰ ਕਿਤੇ ਨਾ ਕਿਤੇ ਪਤਾ ਨੀ ਕਿਉਂ ਉਹਦੇ ਤੋਂ ਆਸ ਦੀ ਕਰਨ ਜਾਗਦੀ ਆ ਵੀ ਉਹ ਬੰਦਾ ਪੰਜਾਬ ਪੰਜਾਬੀਅਤ ਲਈ ਕੁਛ ਕਰ ਸਕਦਾ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ ਨਾ ਵੀ ਪੰਜਾਬ ਇਹੋ ਜਿਹਾ ਹੋਣਾ ਚਾਹੀਦਾ ਏਦਾਂ ਲੀਡਰ ਹੋਣੇ ਚਾਹੀਦੇ ਆ ਮੈਨੂੰ ਉਹਦੀਆਂ ਜੇ ਮੈਂ ਉਹਦਾ ਨੈਗੇਟਿਵ ਪੱਖ ਛੱਡਦਿਆਂ ਵੀ ਉਹ ਪਿੱਛਾ ਪਿਛੋਕੜ ਚ ਕੀ ਬੋਲਦੇ ਆ ਕੀ ਕਰਦੇ ਰਹੇ ਆ ਪਰ ਮੈਨੂੰ ਉਹਨਾਂ ਚ ਜ਼ਿਆਦਾ ਪੋਜ਼ਿਟਿਵ ਚੀਜ਼ਾਂ ਦਿਖਾਈ ਦਿੱਤੀਆਂ ਤੇ ਮੈਨੂੰ ਲੱਗ ਰਿਹਾ ਵੀ ਉਹ ਬੰਦਾ ਸੁਧਾਰ ਦੀ ਲੀਹ ਚਲਾ ਸਕਦਾ ਸੁਧਾਰ ਕਰ ਸਕਦਾ ਜੇ ਅਸੀਂ ਚਾਹੁੰਦੇ ਹਾਂ ਸੋ ਮੈਂ ਨਿੱਜੀ ਤੌਰ ਤੇ ਬੜਾ ਖੁਸ਼ ਸੀ ਖੁਸ਼ ਹਾਂ ਵੀ ਭਾਈ ਇਹ ਜਿਹੜਾ ਉਹਨਾਂ ਨੂੰ ਸਜ਼ਾ ਨਹੀਂ ਹੋਈ ਤੇ ਉਹ ਆਪਦੀ ਜਿਹੜੀ ਕੰਮ ਦੀ ਜਿਹੜੀ ਸਪੀਡ ਆ ਉਹ ਮੈਂ ਅੱਗੇ ਹੋਰ ਤੇਜ਼ ਕਰਕੇ ਬਣਾਈ ਰੱਖਣਗੇ ਪਰ ਦੂਜੇ ਪਾਸੇ ਮੈਨੂੰ ਥੋੜੀ ਜੀ ਇੱਕ ਪਾਸੇ ਨਮੋਸ਼ੀ ਇਹ ਆਈ ਆ ਜਿੱਤ ਦੀ ਖੁਸ਼ੀ ਮਨਾਈ ਜਾ ਸਕਦੀ ਆ ਜਿੱਤ ਦੀ ਖੁਸ਼ੀ ਮਨਾਉਣੀ ਚਾਹੀਦੀ ਆ ਜੇ ਤੁਸੀਂ ਕੋਈ ਜਿੱਤੇ ਹੋ ਕਿਤੋਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਲੋਅਰ ਕੋਰਟ ਨੇ ਜਿਹੜੀ ਜ਼ਿਲ੍ਹਾ ਸੈਸ਼ਨ ਕੋਰਟ ਸੀ ਉਹਨੇ ਪਹਿਲਾਂ ਹੀ ਨਵਜੋਤ ਸਿੱਧੂ ਨੂੰ ਅੱਜ ਤੋਂ 20 ਸਾਲ ਪਹਿਲਾਂ ਬਰੀ ਕਰਤਾ ਸੀ ਪਰ ਫਿਰ ਹਾਈ ਕੋਰਟ ਚ ਕੇਸ ਚਲਾ ਗਿਆ ਉੱਥੇ ਫਿਰ ਜਿਹੜੀ ਉਹਨਾਂ ਨੂੰ ਸਜ਼ਾ ਬਹਾਲ ਕਰਤੀ ਸੁਪਰੀਮ ਕੋਰਟ ਨੇ ਜਾ ਕੇ ਫਿਰ ਜਿਹੜਾ ਹਾਈ ਕੋਰਟ ਦਾ ਰੱਦ ਕਰਕੇ ਤੇ ਉਹਨਾਂ ਦੀ ਸਜ਼ਾ ਨੂੰ ਸਿਰਫ 1000 ਰੁਪਇਆ ਕਰਤਾ ਸੋ ਇਸ ਦੌਰਾਨ 30 ਸਾਲ ਮਾਨਸਿਕ ਪੀੜਾ ਜਾਂ ਹੋਰ ਬਹੁਤ ਸਾਰੀ ਪੀੜਾ ਇਸ ਪਰਿਵਾਰ ਨੇ ਝੱਲੀ ਹੋਣੀ ਆ ਨਾਲ ਨਾਲ ਝੱਲੀ ਵਿਰੋਧੀ ਪਾਰਟੀ ਦੇ ਪਰਿਵਾਰ ਨੇ ਵੀ ਹੋਣੀ ਆ ਇਸ ਪਰਿਵਾਰ ਕੋਲੇ ਤਾਂ ਫਿਰ ਵੀ ਜੈਕ ਸੀ ਪਾਵਰ ਸੀ ਪੈਸਾ ਸੀ ਝੱਲ ਲਿਆ ਮੂਹਰਲਾ ਪਰਿਵਾਰ ਦੀ ਪਤਾ ਨੀ ਹਜੇ ਕੀ ਕੰਡੀਸ਼ਨ ਸੀ ਤੇ ਕਿਵੇਂ ਉਹਨਾਂ ਨੇ ਉਹ ਸਾਰਾ ਪ੍ਰੈਸ਼ਰ ਝੱਲਿਆ ਹੋਣਾ ਗੁਰਨਾਮ ਸਿੰਘ ਦੇ ਪਰਿਵਾਰ ਨੇ ਸੋ ਇਹ ਜਿਹੜੀਆਂ ਦੋਨੇ ਗੱਲਾਂ ਨੂੰ ਦੇਖ ਕੇ ਜਿੱਤ ਦੀ ਖੁਸ਼ੀ ਮਨਾਉਣਾ ਚਲੋ ਠੀਕ ਸੀ ਪਰ ਮੈਨੂੰ ਚੰਗਾ ਨੀ ਲੱਗਿਆ ਵੀ ਸੜਕ ਦੇ ਉੱਤੇ ਆ ਕੇ ਢੋਲ ਵਜਾ ਕੇ ਤੇ ਉਹਦੇ ਤੇ ਨੱਚਣਾ ਪਰਿਵਾਰ ਦਾ ਇਸ ਜਿੱਤ ਲਈ ਅਕਸਰ ਇੱਕ ਬੰਦੇ ਦੀ ਮੌਤ ਹੋਈ ਸੀ ਅਕਸਰ ਇੱਕ ਬੰਦਾ ਗਿਆ ਸੀ ਜੇ ਅਸੀਂ ਕਿਸੇ ਕੇਸ ਜਿੱਤ ਵੀ ਗਏ ਜਾਂਦੇ ਨਾ ਜੇ ਮੈਂ ਇੱਥੇ ਹੁੰਦਾ ਮੇਰੀ ਪਰਸਨਲ ਇਹ ਬਿਆਨ ਹੋਣਾ ਸੀ ਪਬਲਿਕਲੀ ਵੀ ਦੇਖੋ ਨਾ ਮੇਰੀ ਮਨਸ਼ਾ ਉਦੋਂ ਗੁਰਨਾਮ ਸਿੰਘ ਨੂੰ ਮਾਰਨ ਦੀ ਸੀ ਨਾ ਮੈਂ ਗੁਰਨਾਮ ਸਿੰਘ ਤੇ ਮਾਰਨ ਵਾਲਾ ਕੋਈ ਹਮਲਾ ਕੀਤਾ ਸੀ ਪਰ ਕਾਨੂੰਨ ਦਾ ਪੇਚਾਂ ਦੇ ਵਿੱਚ ਮੇਰੇ ਤੇ ਪਰਿਵਾਰ ਨੂੰ ਸ਼ੰਕਾ ਸੀ ਮੇਰੇ ਤੇ ਦੋਸ਼ ਲੱਗੇ ਸੀ ਪਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਮੈਨੂੰ ਜਿਹੜੀ ਇੱਥੋਂ ਦੀ ਮਾਣਯੋਗ ਅਦਾਲਤ ਨੇ ਕਲੀਨ ਚਿੱਟ ਦਿੱਤੀ ਆ ਪਰ ਮੈਂ ਅੱਜ ਵੀ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਤੇ ਅਫਸੋਸ ਕਰਦਾ ਅਕਸਰ ਉਹਨਾਂ ਦੇ ਪਰਿਵਾਰ ਦੇ ਇੱਕ ਬੰਦੇ ਦੀ ਜਾਨ ਗਈ ਸੀ ਚਾਹੇ ਉਹ ਕਿਸੇ ਵੀ ਕਾਰਨ ਗਈ ਉਹ ਜਾਣ ਤੇ ਮੈਂ ਦੁਖੀ ਹਾਂ ਤੇ ਮੈਂ ਮੇਰਾ ਕੋਈ ਕਿਤੇ ਕਿਸੇ ਕਿਸਮ ਦਾ ਕੋਈ ਇਹਦੇ ਚ ਰੋਲ ਜਾਂ ਮਕਸਦ ਨਹੀਂ ਸੀ ਮੈਂ ਹੁੰਦਾ ਇਹ ਬਿਆਨ ਦਿੰਦਾ ਨਾ ਕਿ ਮੈਂ ਢੋਲ ਲਿਆ ਕੇ ਕੱਲ ਸਿੱਧੂ ਦੀ ਕੁੜੀ ਸਿੱਧੂ ਦੀ ਘਰ ਵਾਲੀ ਤੇ ਉਹਦੇ ਜਿਹੜੇ ਪ੍ਰਸ਼ੰਸਕ ਆ ਉਹ ਢੋਲ ਦੇ ਡੱਗੇ ਦੇ ਉੱਤੇ ਨੱਚੇ ਆ ਕੀ ਲੱਗਦਾ ਤੁਹਾਨੂੰ ਹੁਣ ਮੂਹਰਲੇ ਪਰਿਵਾਰ ਤੇ ਉਦੋਂ ਕੀ ਬੀਤੀ ਹੋਊਗੀ ਸੋ ਮੈਂ ਅਕਸਰ ਕਹਿਣਾ ਵੀ ਮੈਂ ਕਿਸੇ ਦਾ ਵੀ ਫੈਨ ਹੋ ਸਕਦਾ ਮੈਂ ਆਪਣੇ ਪਰਸਨਲ ਪੱਧਰ ਤੇ ਕਿਸੇ ਨੂੰ ਵੀ ਵਧੀਆ ਕਹਿ ਸਕਦਾ ਪਰ ਜੇ ਕਿਤੇ ਉਹਨੇ ਕੋਈ ਗਲਤੀ ਕੀਤੀ ਆ ਤਾਂ ਮੈਨੂੰ ਉਸ ਲਈ ਬੋਲਣ ਚ ਕੋਈ ਹਰਜ ਨਹੀਂ ਆਉਂਦਾ ਮੈਂ ਗਲਤੀ ਨੂੰ ਗਲਤੀ ਕਹਿਣ ਚ ਮੈਨੂੰ ਕੋਈ ਭੋਰਾ ਵੀ ਤਕਲੀਫ ਨਹੀਂ ਹੁੰਦੀ ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਅਸੀਂ ਕੀ ਕਰਦੇ ਹਾਂ ਜਾਂ ਤਾਂ ਅੰਨੇ ਫੈਨ ਹੋ ਜਾਂਦੇ ਹਾਂ ਜਾਂ ਅਸੀਂ ਅੰਨੇ ਦੁਸ਼ਮਣ ਹੋ ਜਾਂਦੇ ਹਾਂ ਸੋ ਨਵਜੋਤ ਸਿੱਧੂ ਦੇ ਮਾਮਲੇ ਦੇ ਵਿੱਚ ਹਰ ਗੱਲ ਮੈਨੂੰ ਵਧੀਆ ਲੱਗੀ ਸੀ ਪਰ ਆਹ ਗੱਲ ਨਹੀਂ ਚੰਗੀ ਲੱਗੀ ਤੇ ਆਪਾਂ ਕਹਿਤਾ
ਬਿਲਕੁਲ ਸੋ ਇਹਦੇ ਵਿੱਚ ਇਹ ਵੀ ਆ ਰਿਹਾ ਸੀਗਾ ਕਿ ਸ਼੍ਰੀ ਦਰਬਾਰ ਸਾਹਿਬ ਤੇ ਮਾਤਾ ਵੈਸ਼ਨੋ ਦੇਵੀ ਜਾਣਗੇ ਸਿੱਧੂ ਹੋਣੀ ਸੋ ਉਹਨਾਂ ਨੇ ਕਿਹਾ ਕਿ 30 ਸਾਲਾਂ ਦੌਰਾਨ ਮਨ ਤੇ ਬਹੁਤ ਬੋਝ ਰਿਹਾ ਸੀ ਸੋ ਜ਼ਰੂਰੀ ਜੀ ਇਸ ਤੋਂ ਬਾਅਦ ਕਹਿੰਦੇ ਕਿ ਬਹੁਤ ਹੋਰ ਤਾਕਤਵਰ ਹੋ ਕੇ ਜਿਹੜੇ ਸਿੱਧੂ ਆ ਉਹ ਆਪਣੇ ਪ੍ਰਦਰਸ਼ਨ ਕਰਨਗੇ ਸਿਆਸਤ ਦੇ ਵਿੱਚ
ਜੀ ਜੀ ਬਿਲਕੁਲ ਜਾਣਾ ਚਾਹੀਦਾ ਜੀ ਸ਼ੁਕਰੀਆ ਅਦਾ ਕਰ ਲੈਣਾ ਚਾਹੀਦਾ ਪਰ ਆਉਣ ਵਾਲੇ ਦਿਨਾਂ ਚ ਇਹ ਵੀ ਮਸਲਾ ਬਣੂਗਾ ਵੀ ਇੱਕ ਗੁਰਸਿੱਖ ਆ ਜਿਹੜਾ ਵੈਸ਼ਨੋ ਦੇਵੀ ਗਿਆ ਹਾਲਾਂਕਿ ਮੇਰੀ ਨਜ਼ਰ ਚ ਤਾਂ ਕੋਈ ਮਸਲਾ ਹੈ ਹੀ ਨਹੀਂ ਅਸਾਂ ਮੇਰੀ ਨਜ਼ਰ ਚ ਤਾਂ ਇਹ ਬਰਾਬਰਤਾ ਜੀ ਕਿਤੇ ਵੀ ਹਰ ਬੰਦੇ ਨੂੰ ਆਜ਼ਾਦੀ ਆ ਹਰ ਥਾਂ ਤੇ ਜਾ ਸਕਦਾ ਪਰ ਜੋ ਸਾਡੇ ਜੇ ਹੁਣੇ ਉਹਨੇ ਮੰਨ ਲਓ ਉਹਨੇ ਗੁਰੂ ਕਾ ਪੌਣ ਲਿਆ ਹੁੰਦਾ ਅੰਮ੍ਰਿਤਧਾਰੀ ਹੁੰਦਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਬੰਨੀਓ ਕਿਹਾ ਗੱਲ ਵੀ ਮਟੀ ਮਸਾਣਾ ਨੂੰ ਭਾਈ ਮੱਥਾ ਨਹੀਂ ਟੇਕਣਾ ਤਾਂ ਅਸੀਂ ਉਹਨੂੰ ਕਹਿ ਸਕਦੇ ਸੀ ਪਰ ਉਹ ਅੰਮ੍ਰਿਤਧਾਰੀ ਨਹੀਂ ਹੈ ਉਹ ਜੇ ਉਹਨੂੰ ਲੱਗਦਾ ਜਾ ਸਕਦਾ ਦੂਜਾ ਇਹ ਆ ਵੀ ਜੇ ਉਹ ਇੱਕ ਅਹੁਦੇ ਤੇ ਬੈਠਾ ਮਿਨਿਸਟਰ ਆ ਤਾਂ ਮਿਨਿਸਟਰ ਉਹ ਕੱਲੇ ਸਿੱਖਾਂ ਦਾ ਨੀ ਮਿਨਿਸਟਰ ਸਾਰੀ ਜਿਹੜੀ ਕੌਮਾਂ ਦਾ ਤੇ ਜੇ ਉਹਨਾਂ ਦੀਆਂ ਕੌਮਾਂ ਦੇ ਜੇ ਸਾਨੂੰ ਗੁਰੂ ਘਰ ਚ ਕਿਸੇ ਦੇ ਬੰਦੇ ਦੇ ਗੁਰੂ ਘਰ ਚ ਆਉਣ ਨਾਲ ਖੁਸ਼ੀ ਮਹਿਸੂਸ ਹੁੰਦੀ ਹੈ ਕਿਸੇ ਹਿੰਦੂ ਦੇ ਕਿਸੇ ਹੋਰ ਦੇ ਤਾਂ ਜੇ ਸਿੱਧੂ ਵੀ ਕਿਸੇ ਹੋਰ ਥਾਂ ਤੇ ਜਾ ਸਕਦਾ ਤੇ ਉਹਨੂੰ ਕੋਈ ਐਡੀ ਗੱਲ ਨਹੀਂ ਆ ਜੇ ਮਿਨਿਸਟਰ ਉਹਨੂੰ ਜਾਣਾ ਚਾਹੀਦਾ ਹਰ ਧਰਮ ਦੀ ਹਰ ਦਾ ਸਤਿਕਾਰ ਕਰਨਾ ਚਾਹੀਦਾ ਹਾਂ ਅੰਦਰੋਂ ਸਾਨੂੰ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜਿਹੜੀਆਂ ਕਦਰਾਂ ਕੀਮਤਾਂ ਦਿੱਤੀਆਂ ਉਹਨਾਂ ਨੂੰ ਕਾਇਮ ਰੱਖਦੇ ਹੋਏ ਸਾਨੂੰ ਕਰਨਾ ਚਾਹੀਦਾ ਪਰ ਕਿਤੇ ਨਾ ਕਿਤੇ ਇੱਥੇ ਸਿੱਧੂ ਦੇ ਉੱਤੇ ਉਂਗਲ ਉੱਠਦੀ ਰਹੀ ਹੈ ਕਿਉਂਕਿ ਪਹਿਲਾਂ ਵੀ ਉਹ ਜਿਹੜੇ ਹਵਨ ਜੱਗ ਕਰਾਉਣੇ ਜਾਂ ਨਾਗ ਨੁਗ ਜਾਂ ਜੋਤਿਸ਼ ਵਿਦਿਆ ਚ ਵਿਸ਼ਵਾਸ ਰੱਖਣਾ ਉਹਦੇ ਤੇ ਉਹ ਪਹਿਲਾਂ ਵੀ ਇਸ ਚੀਜ਼ ਦਾ ਟਾਰਗੇਟ ਹੁੰਦੇ ਰਹੇ ਆ
ਜੀ ਤੇ ਵਿਰਾਟ ਸਾਹਿਬ ਨਵਦੀਪ ਕੌਰ ਹੁਣਾਂ ਦਾ ਮੈਲਬਨ ਤੋਂ ਮੈਸੇਜ ਆਇਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਸਾਰਿਆਂ ਨੂੰ ਤੇ ਕਹਿ ਰਹੇ ਨੇ ਕਿ ਪਲੀਜ਼ ਇਫ ਸੰਬੜੀ ਨੋ ਅਬਾਊਟ ਵਿਕਟੋਰੀਆ ਨਿਊ ਮਾਈਗ੍ਰੇਟ ਕੈਨ ਅਪਲਾਈ ਫਾਰ ਡਰਾਈਵਿੰਗ ਟੈਸਟ ਸਟ੍ਰੇਟ ਅਵੇ ਔਰ ਇਟ ਟੇਕ 6 ਮੰਥਸ ਵੇਟ ਫਾਰ ਇਟ ਤੇ ਜਿਹੜਾ ਕੋਈ ਨਵਾਂ ਮਾਈਗ੍ਰੇਟ ਆਉਂਦਾ ਇੱਥੇ ਉਹਨੂੰ 6 ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਜਾਂ ਉਹ ਲੈ ਸਕਦਾ ਨਾਲ ਦੀ ਨਾਲ ਹੀ ਡਰਾਈਵਿੰਗ ਟੈਸਟ ਦੇ ਸਕਦਾ ਭਾਜੀ
ਦੇਖੋ ਇਹ ਪਤਾ ਤਾਂ ਕਰਨਾ ਪੈਣਾ ਆਪਾਂ ਨੂੰ ਵਿਕਟੋਰੀਅਨ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਸਾਡੇ ਬਹੁਤ ਸਾਰੇ ਲਿਸਨਰ ਸੁਣ ਵੀ ਰਹੇ ਆ ਤੇ ਉਹ ਇਹਦਾ ਮਸਲੇ ਦਾ ਹੱਲ ਵੀ ਤੁਹਾਨੂੰ ਛੇਤੀ ਦੱਸ ਦੇਣਗੇ ਪਰ ਮੇਰਾ ਮੰਨਣਾ ਇਹ ਹੈ ਵੀ ਜੇ ਤੁਹਾਡੇ ਕੋਲ ਇੰਟਰਨੈਸ਼ਨਲ ਲਾਇਸੈਂਸ ਹੈਗਾ ਤਾਂ ਤੁਸੀਂ ਮੈਨੂੰ ਲੱਗਦਾ ਟੈਸਟ ਦੇ ਸਕਦੇ ਹੋ ਨਾਲ ਦੀ ਨਾਲ
ਜੀ ਤੇ ਲੋ ਬਰਾੜ ਸਾਹਿਬ ਇਹ ਸਿੱਧੂ ਹੋਣਾ ਦੀ ਜਿਹੜੀ ਅਸੀਂ ਪੋਜ਼ਿਟਿਵ ਖਬਰਾਂ ਦੀ ਗੱਲ ਕਰਦੇ ਸੀਗੇ ਕਿ ਉਹ ਖਬਰ ਇਸ ਤੋਂ ਬਾਅਦ ਲੱਗੀਆਂ ਹੋਈਆਂ ਜਿਹੜੀਆਂ ਖਬਰਾਂ ਹੁਣ ਦੇਖੋ ਫਰੰਟ ਪੇਜ ਤੇ ਪਏ ਵਾਰਾਨਸੀ ਚ ਪੁਲ ਡਿੱਗਾ ਤੇ 20 ਦੀ ਮੌਤ ਗੋਦਾਵਰੀ ਚ ਬੇੜੀ ਡੁੱਬੀ ਤੇ 23 ਲਾਪਤਾ ਤੇ ਉੱਚੀ ਬਸੀ ਅਸਲਾ ਡਿੱਪੂ ਚ ਧਮਾਕਾ ਤੇ 1 ਦੀ ਮੌਤ ਸੋ ਜੇ ਤੁਹਾਨੂੰ ਬਸੀ ਕੋਈ 1 ਅੱਧੀ ਖਬਰ ਜਿਹੜੀ ਆ ਉਹ ਚੰਗੀ ਦੇਖਣ ਨੂੰ ਮਿਲਦੀ ਆ ਬਾਕੀ ਸਾਰੀਆਂ ਖਬਰਾਂ ਜਿਹੜੀਆਂ ਉਹ ਇਹੋ ਜਿਹੀਆਂ ਹੀ ਆ ਰਹੀਆਂ ਨੇ
ਸੜਕਾਂ ਦੇ ਉੱਤੇ ਅਸੀਂ ਇਰੀਟੇਟ ਹੋ ਜਾਂਦੇ ਹਾਂ ਥੋੜਾ ਜਿਹਾ ਕਈ ਵਾਰੀ ਵੀ ਦੇਖੋ ਆ ਸਾਊਥ ਰੋਡ ਦੇ ਉੱਤੇ ਕਿੱਦੇ ਦਾ ਕੰਮ ਹੀ ਚੱਲੀ ਜਾਂਦਾ ਇੱਧਰ ਵਿੰਗ ਬਲਾਵੇਂ ਜੇ ਪਾ ਕੇ ਕੱਢੀ ਜਾਂਦੇ ਆ ਪਰ ਹੁਣ ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਇਹ ਕੁਛ ਨਹੀਂ ਹੁੰਦਾ ਇੰਡੀਆ ਦੇ ਵਿੱਚ ਵਗਦੀਆਂ ਸੜਕਾਂ ਦੇ ਉੱਤੇ ਸਾਰਾ ਕੁਛ ਹੋਈ ਜਾਂਦਾ ਤੇ ਵਗਦੀ ਸੜਕ ਦੇ ਉੱਤੇ ਕੱਲ ਇਹ ਹੋ ਰਿਹਾ ਸੀ ਇੱਕ ਪੁਲ ਡਿੱਗਿਆ ਤੇ ਪੁਲ ਦਾ ਹਜੇ ਪਿੱਲਰ ਬਣਾ ਰਹੇ ਸੀ ਪਿੱਲਰ ਉੱਤੋਂ ਡਿੱਗਿਆ ਤੇ ਪਿੱਲਰ ਨੇ ਸਣੇ ਬੱਸ ਸਣੇ ਕਾਰਾਂ 60 ਬੰਦੇ ਦੱਬ ਲਏ ਵਿੱਚੋਂ 20 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਸਨ ਖਬਰ ਲਿਖਣ ਤੱਕ ਸੋ ਤੁਸੀਂ ਹੁਣ ਦੇਖੋ ਵੀ ਕੀ ਜਾਇਜ਼ ਆ ਕੀ ਉਹ ਜਾਇਜ਼ ਸੀ ਕਿ ਇਹ ਜਾਇਜ਼ ਆ ਜੇ ਅਸੀਂ ਜੇ ਸਾਡੇ ਭਲੇ ਲਈ ਕੋਈ ਰਾਹ ਬਦਲਦਾ ਮਾੜਾ ਮੋਟਾ ਇੱਧਰ ਉੱਧਰ ਦੀ ਕਰਦਾ ਤਾਂ ਕਿੰਨਾ ਕੁ ਬੁਰੇ ਦੀ ਗੱਲ ਆ ਪਰ ਅਸੀਂ ਕੀ ਕਰਦੇ ਆ ਸਾਨੂੰ ਤਕਲੀਫ ਝੱਲਣੀ ਬਹੁਤ ਔਖੀ ਲੱਗਦੀ ਅਸੀਂ ਕਰਦੇ ਨਹੀਂ ਐ ਨੀ ਅਸੀਂ ਤਕਲੀਫ ਝੱਲਣੀ ਐ ਨੀ ਅਸੀਂ ਕਰਨਾ ਪਰ ਇਹ ਤਕਲੀਫਾਂ ਝੱਲ ਲੈਣੀਆਂ ਚਾਹੀਦੀਆਂ ਮੇਰਾ ਇਹ ਮੰਨਣਾ ਕਿਉਂਕਿ ਜੇ ਤੁਸੀਂ ਇਹ ਤਕਲੀਫਾਂ ਝੱਲਦੇ ਹੋ ਨਾ ਤਾਂ ਤੁਹਾਨੂੰ ਕਿਤੇ ਨਾ ਕਿਤੇ ਜਿਹੜੀ ਰਾਹਤ ਵੀ ਮਿਲਦੀ ਹੈ ਕੁਛ ਚੀਜ਼ਾਂ ਦੀ। ਸੋ ਇਹ ਹੁਣ ਉੱਥੇ ਪੁਲ ਬਣ ਰਿਹਾ ਸੀ, ਪੁਲ ਦੇ ਥੱਲੋਂ ਦੀ ਉਵੇਂ ਲੋਕ ਲੰਘ ਰਹੇ ਸੀ, ਉੱਤੋਂ ਪਿੱਲਰ ਡਿੱਗ ਪਿਆ। ਹੈਲਥ ਐਂਡ ਸੇਫਟੀ ਨਾਂ ਦੀ ਚੀਜ਼ ਕਿੱਥੇ ਆ?
ਬਿਲਕੁਲ ਬਿਲਕੁਲ ਰਾਜ ਸਾਹਿਬ। ਸੋ ਉਸ ਤੋਂ ਬਾਅਦ ਇੱਕ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ, ਉਹ ਅੱਜ ਕੱਲ ਵੀ ਬੜੀ ਫਲੋਟ ਹੋ ਰਹੀ ਆ ਸੋਸ਼ਲ ਮੀਡੀਆ ਤੇ ਵੀ, ਕਿ ਜਿਹੜਾ ਸਿੱਖ ਇਤਿਹਾਸ ਆ ਉਹਦੇ ਨਾਲ ਜਿਹੜੀ ਛੇੜਛਾੜ ਕੀਤੀ ਜਾ ਰਹੀ ਆ RSS ਵੱਲੋਂ ਆ ਹਨਾ, ਤੇ ਇਹ ਹੁਣ ਇਹਦੀ ਬਾਰੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਕਿਹਾ ਕਿ ਸਿੱਖ ਇਤਿਹਾਸ ਨਾਲ ਛੇੜਛਾੜ ਬਰਦਾਸ਼ਤ ਨਹੀਂ। ਸੋ ਇੱਕ ਅੱਜ ਕੱਲ ਚ ਮੈਂ ਉਹਦੇ ਸੋਸ਼ਲ ਮੀਡੀਆ ਤੋਂ ਵੀ ਪੜ੍ਹ ਰਹੀ ਸੀਗੀ ਕਿ ਨਾਗਪੁਰ ਦੇ ਵਿੱਚ ਇੱਕ ਪਬਲੀਕੇਸ਼ਨ ਆ ਜਿੱਥੇ ਜਿਹੜੀਆਂ ਬੁੱਕਸ ਬਣਦੀਆਂ ਪਈਆਂ, ਉਹਦੇ ਵਿੱਚ ਉਹ ਜਿਹੜਾ ਸਿੱਖ ਇਤਿਹਾਸ ਆ ਉਹਦੇ ਨਾਲ ਛੇੜਛਾੜ ਕੀਤੀ ਜਾ ਰਹੀ, ਉਹਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਸੋ ਇਸ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ?
ਦੇਖੋ ਲੌਂਗੋਵਾਲ ਸਾਹਿਬ ਕਹਿ ਰਹੇ ਹੈ ਚੰਗੀ ਗੱਲ ਆ, ਪਰ ਨਾਲ ਨਾਲ ਮੱਕੜ ਸਾਹਿਬ ਨੇ ਵੀ ਅੱਜ ਤਸਦੀਕ ਕੀਤੀ ਹੈ ਤੇ ਮੱਕੜ ਸਾਹਿਬ ਨੂੰ ਇਹ ਕਿਹਾ ਵੀ RSS ਦੀਆਂ ਵਧੀਕੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਬੜੀ ਹੈਰਾਨੀ ਜੀ ਹੋਈ ਪੜ੍ਹ ਕੇ, ਕਿਉਂਕਿ ਮੱਕੜ ਸਾਹਿਬ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੂੰ ਹਰ ਰੋਜ਼ RSS ਦਾ ਬੰਨਿਓ ਥਾਪਿਆ ਹੋਇਆ ਪ੍ਰਧਾਨ ਹੀ ਕਿਹਾ ਜਾਂਦਾ ਰਿਹਾ, ਕਿਉਂਕਿ ਮੈਂ ਨੀ ਕਦੇ ਵੀ ਸੁਣਿਆ ਵੀ ਜਿੱਦੇ ਮੱਕੜ ਸਾਹਿਬ ਦੇ ਉੱਤੇ ਅਟੈਕ ਨਾ ਲੱਗਦਾ ਹੋਵੇ RSS, ਪਰ ਅੱਜ ਉਹ ਕਹਿ ਰਿਹਾ ਵੀ RSS ਦੀਆਂ ਵਧੀਕੀਆਂ ਜਿਹੜੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਚਲੋ ਜੀ ਇਹ ਗੱਲਾਂ ਵੱਖਰੀ ਗੱਲ ਆ ਵੀ ਆਪਾਂ ਕਹਿ ਸਕਦੇ ਆ ਵੀ ਚਲੋ ਬਿਆਨ ਦੇਣ ਤੇ ਕੀ ਜ਼ੋਰ ਲੱਗਦਾ, ਪਰ ਗੱਲ ਇਹ ਆ ਜਾਂਦੀ ਆ ਵੀ ਜਿਹੜਾ ਹੁਣ ਸਿਲੇਬਸ ਚੇਂਜ ਦਾ ਮਸਲਾ ਆਇਆ, ਸਿਲੇਬਸ ਦੇ ਵਿੱਚ ਛੇੜਖਾਨੀ ਦਾ ਮਸਲਾ ਆਇਆ, ਇਸ ਚੀਜ਼ ਨੂੰ ਸਾਡੇ ਤੱਕ ਖਬਰਾਂ ਪਹੁੰਚ ਰਹੀਆਂ ਜਾਂ ਸਾਡੇ ਤੱਕ ਜਿੰਨੀ ਕੁ ਅਸੀਂ ਕੇਸ ਪਹੁੰਚ ਰਿਹਾ ਉਹ ਇਹ ਪਹੁੰਚ ਰਿਹਾ ਵੀ ਪਤਾ ਨੀ ਕੌਣ ਕਿਵੇਂ ਕਿੱਥੇ ਹੋ ਗਿਆ, ਕਿਉਂ ਹੋ ਗਿਆ ਸਾਨੂੰ ਕੋਈ ਪਤਾ ਨੀ, ਪਰ ਕੀ ਸਰਕਾਰਾਂ ਨੂੰ ਜਾਂ ਸੰਬੰਧਿਤ ਡਿਪਾਰਟਮੈਂਟ ਕੋਈ ਜ਼ਿੰਮੇਵਾਰ ਨਹੀਂ? ਇਹ ਕੋਈ ਇਹ ਤਾਂ ਹੈ ਨਹੀਂ ਵੀ ਤੁਰਿਆ ਜਾਂਦਾ ਰੇਲਵੇ ਸਟੇਸ਼ਨ ਤੇ ਕੋਈ ਟੈਚੀ ਰੱਖ ਗਿਆ ਤੇ ਉਹ ਟੈਚੀ ਦਾ ਪਤਾ ਹੀ ਨਹੀਂ ਲੱਗਿਆ ਕੌਣ ਆ, ਜਦੋਂ ਕੈਮਰਿਆਂ ਦਾ ਵੀ ਯੁੱਗ ਨਹੀਂ ਹੁੰਦਾ ਸੀ ਤੇ ਉਦੋਂ ਪਤਾ ਵੀ ਨਹੀਂ ਲੱਗਿਆ ਵੀ ਕੌਣ ਆ। ਇੱਦਾਂ ਤਾਂ ਹੋ ਨਹੀਂ ਸਕਦਾ ਵੀ ਕੋਈ ਇੱਕ ਸਿਲੇਬਸ ਦਾ ਸਾਰੇ ਦਾ ਸਾਰਾ ਕੋਈ ਬਦਲ ਗਿਆ ਜਾਂ ਸਿਲੇਬਸ ਦੇ ਵਿੱਚ ਕੋਈ ਫਰਕ ਪਾ ਗਿਆ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕੌਣ ਕਰ ਗਿਆ। ਸਿਲੇਬਸ ਤਾਂ ਬਕਾਇਦਾ ਇੱਕ ਕਮੇਟੀਆਂ ਬਣਦੀਆਂ, ਇੱਕ ਪ੍ਰੋਜੈਕਟ ਚੱਲਦੇ ਆ, ਸਾਲ ਦੋ ਸਾਲ ਸੋਚਿਆ ਜਾਂਦਾ ਉਹਨਾਂ ਦੇ, ਫੇਰ ਜਾ ਕੇ ਉਹਨਾਂ ਨੂੰ ਲਾਗੂ ਕੀਤਾ ਜਾਂਦਾ। ਸੋ ਇਹਦੇ ਚ ਤਾਂ ਲੱਭਣਾ ਕੋਈ ਔਖਾ ਗੱਲ ਹੀ ਨਹੀਂ, ਸੰਬੰਧਿਤ ਕਮੇਟੀ ਲੱਭਣੀ ਔਖੀ ਗੱਲ ਨਹੀਂ, ਉਹਨਾਂ ਨੂੰ ਪਬਲਿਕ ਦੇ ਦਾਇਰੇ ਚ ਲਿਆਉਣਾ ਚਾਹੀਦਾ, ਉਹਨੂੰ ਸਾਹਮਣੇ ਕੋਰਟ ਦੇ ਵਿੱਚ ਘੜੀਸਿਆ ਜਾਣਾ ਚਾਹੀਦਾ, ਸਾਰਿਆਂ ਦੇ ਸਾਹਮਣੇ ਲਿਆ ਕੇ ਉਹਨੂੰ ਦੱਸਣਾ ਚਾਹੀਦਾ ਵੀ ਦੱਸੋ ਭਾਈ ਕਿਹੜਾ ਕਾਰਨ ਸੀ ਜਿਹੜਾ ਤੁਸੀਂ ਇਤਿਹਾਸ ਨੂੰ ਤਰੋੜ ਮੋੜਨ ਦੀ ਕੋਸ਼ਿਸ਼ ਕੀਤੀ, ਕਿਹਨੇ ਤੁਹਾਡੀ ਕਿਹੜੀ ਤਾਕਤ ਸੀ, ਕਿਵੇਂ ਨਹੀਂ ਪਹੁੰਚਿਆ ਜਾ ਸਕਦਾ ਤਾਕਤ ਦੇ ਕੋਲੇ। ਹੁਣ ਅਸੀਂ ਸਿੰਪਲ ਨਾ ਜਿਹੜਾ ਇੱਕ ਮੈਸੇਜ ਸਾਡੇ ਕੋਲੇ ਫੇਸਬੁੱਕ ਤੇ ਜਾਂ ਕੋਈ ਵਟਸਐਪ ਤੇ ਆ ਜਾਂਦਾ, ਵੀਡੀਓ ਆ ਜਾਂਦੀ ਆ, ਹੋਰ ਆ ਜਾਂਦੀ ਆ, ਸਾਨੂੰ ਨੀ ਪਤਾ ਲੱਗਦਾ ਵੀ ਉਹ ਕਿੱਥੋਂ ਚੱਲੀ ਆ, ਕਿਉਂਕਿ ਅਸੀਂ ਆਮ ਲੋਕ ਆ, ਉਹ ਕਿਤੋਂ ਗਾਂਹ ਦੀ ਗਾਂਹ ਫਾਰਵਰਡ ਹੁੰਦੀ ਆ ਜਾਂਦੀ ਆ। ਪਰ ਕੀ ਇਹ ਤੁਹਾਨੂੰ ਲੱਗਦਾ ਵੀ ਕੀ ਇਹ ਨਹੀਂ ਪਤਾ, ਸਾਧਨ ਨਹੀਂ ਹੈਗੇ ਅੱਜ ਦੇ ਯੁੱਗ ਦੇ ਵਿੱਚ ਵੀ ਉਹਦੀ ਜੜ ਤੇ ਨਹੀਂ ਪਹੁੰਚਿਆ ਜਾ ਸਕਦਾ? ਬੜੀ ਆਸਾਨੀ ਨਾਲ ਉਸਦੀ ਜੜ ਲੱਭੀ ਜਾਂਦੀ ਹੈ ਜੀ, ਬੜੀ ਆਸਾਨੀ ਨਾਲ, ਇਹ ਨਹੀਂ ਹੈ ਵੀ ਨਾ ਲੱਭੀ ਜਾਵੇ। ਜੇ ਅਸੀਂ ਕਹੀਏ ਨਾ ਵੀ ਕਹੀਏ ਅਸੀਂ ਟੇਢੀ ਬਿੰਗੀ ਵੀਡੀਓ ਪਾ ਕੇ ਤੇ ਅਸੀਂ ਕਿਸੇ ਦੇ ਨਾਂ ਹੇਠ ਜਾਂ ਕਿਤੇ ਹੋਰ ਇਹ ਜਿਹੇ ਅਣਪਛਾਤੇ ਦਾ ਪਾ ਕੇ ਤੇ ਟੱਪ ਜਾਂਗੇ, ਨਹੀਂ ਲੱਭ ਸਕਦੇ, ਇਹ ਨਹੀਂ ਹੈ। ਅੱਜ ਕੱਲ ਬਾਲ ਦੀ ਖਾਲ ਵੀ ਉਤਾਰ ਕੇ ਦੱਸ ਦਿੱਤਾ ਜਾਂਦਾ ਵੀ ਇਹ ਬਾਲ ਦੀ ਜਿਹੜੀ ਖਾਲ ਆ ਕਿਹੜੇ ਬੰਦੇ ਦੀ ਆ। ਸੋ ਇਸ ਕਰਕੇ ਇਹ ਤਾਂ ਇੱਕ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਵੀ ਪਤਾ ਨੀ ਕੌਣ ਸਭ ਜਿਹੜਾ ਇਹ ਚੀਜ਼ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ, ਪਤਾ ਨੀ ਕੌਣ ਵਾਲੀ ਗੱਲ ਨੀ ਹੈ, ਪਤਾ ਹੀ ਹੈ ਕੌਣ ਕਰ ਰਿਹਾ। ਸੋ ਉਹ ਚੀਜ਼ ਉਹ ਲੋਕ ਨਾ ਪਬਲਿਕਲੀ ਨੰਗੇ ਹੋਣੇ ਚਾਹੀਦੇ ਆ। ਮੈਂ ਹੁਣ ਕਿਸੇ ਨਾ ਕਿਸੇ RTI ਵਰਕਰ ਨੂੰ ਬੇਨਤੀ ਕਰੂੰਗਾ, ਮੈਂ ਕੋਸ਼ਿਸ਼ ਕਰੂੰਗਾ ਅੱਜ ਇੱਕ ਦੋ ਸਾਡੇ RTI ਵਰਕਰ ਚਰਨਜੀਤ ਭੁੱਲਰ ਵਰਗੇ ਉਹਨਾਂ ਨੂੰ ਮੈਂ ਕਾਲ ਕਰਨ ਦੀ ਕੋਸ਼ਿਸ਼ ਕਰੂੰਗਾ ਅੱਜ ਵੀ, ਉਹਨਾਂ ਨੂੰ ਕਹੂੰਗਾ ਵੀ ਉਹ RTI ਪਾਉਣ ਤੇ ਪੁੱਛਣ ਵੀ ਜਿਹੜਾ ਸਿਲੇਬਸ ਕਿੱਥੇ ਕਿਹੜੀ ਕਮੇਟੀ ਨੇ ਕਿਉਂ ਕਿਵੇਂ ਤੇ ਕਿੱਥੇ ਬਦਲਿਆ, ਤਾਂ ਕਿ ਇਹ ਗੱਲਾਂ ਪਬਲਿਕ ਹੋਣ, ਪਬਲਿਕ ਤੱਕ ਇਹ ਗੱਲ ਪਹੁੰਚੇ। ਸੋ ਇਸ ਕਰਕੇ ਸਾਨੂੰ ਜਿਹੜਾ ਮੂਰਖ ਬਣਾਉਣਾ ਸੌਖਾ ਹੀ ਹੁੰਦਾ, ਸਾਨੂੰ ਅਗਲਾ ਕਹਿੰਦਾ ਨਹੀਂ ਨਹੀਂ ਏਦਾਂ ਨਹੀਂ ਜੀ ਏਦਾਂ, ਪਰ ਸੱਚਾਈ ਇਹ ਆ ਇਹ ਸਾਰੀਆਂ ਚੀਜ਼ਾਂ ਮਿਲੀ ਭੁਗਤ ਨਾਲ ਤੇ ਇੱਕ ਪ੍ਰੋਪਰ ਪਲਾਨਿੰਗ ਨਾਲ ਹੁੰਦੀਆਂ। ਸੋ ਇਸ ਪਲਾਨਿੰਗ ਲਈ ਸਾਨੂੰ ਜਾਗਰੂਕ ਹੋਣਾ ਪੈਣਾ। ਹੁਣ ਜੇ ਲੌਂਗੋਵਾਲ ਸਾਹਿਬ ਸਖ਼ਤ ਬਿਆਨ ਦੇ ਰਹੇ ਆ ਤਾਂ ਚੰਗੀ ਗੱਲ ਆ, ਅਸੀਂ ਤਾਂ ਚਾਹੁੰਦੇ ਹਾਂ ਕੋਈ ਇਹ ਜਿਹਾ ਪਹਿਰੇਦਾਰ ਆਵੇ ਜਿਹੜਾ ਸਿੱਖੀ ਲਈ ਪਹਿਰਾ ਦੇ ਸਕੇ ਤੇ ਜਿਹੜੀਆਂ ਇਹ ਜਿਹੀਆਂ ਤਾਕਤਾਂ ਜਿਹੜੀਆਂ ਵੇਲੇ ਵੇਲੇ ਸਿਰ ਸਾਡੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ, ਤਾਂ ਉਹਨਾਂ ਨੂੰ ਜ਼ਰੂਰ ਇੱਕ ਸਬਕ ਸਿਖਾਇਆ ਜਾਵੇ
ਜੀ ਭਾਜੀ। ਔਰ ਇਸ ਤੋਂ ਬਾਅਦ ਜਸਵੀਰ ਰੰਧਾਵਾ ਹੁਣਾਂ ਨੇ ਮੈਸੇਜ ਕੀਤਾ, ਇਹ ਕਹਿ ਰਹੇ ਨੇ ਕਿ ਭਾਜੀ ਆਂਗਨਵਾੜੀ ਵਰਕਰ ਕਿਉਂ ਹਰ ਰੋਜ਼ ਧਰਨੇ ਤੇ ਚਲੇ ਜਾਂਦੇ ਨੇ, ਇਸ ਬਾਰੇ ਵੀ ਜਾਣਨਾ ਪਾਓ।
ਦੇਖੋ ਹਰ ਬੰਦਾ ਆਪਦੀਆਂ ਹੱਕਾਂ ਹੱਕ ਮੰਗਦਾ ਜੀ। ਆਂਗਣਵਾੜੀ ਵਰਕਰਾਂ ਦਾ ਜਿੱਥੋਂ ਤੱਕ ਮੈਨੂੰ ਪਤਾ ਉਹਨਾਂ ਦੀਆਂ ਤਨਖਾਹ ਸਕੇਲ ਬਹੁਤ ਜ਼ਿਆਦਾ ਘੱਟ ਆ। ਉਹ ਇੱਕ ਚੱਲਿਆ ਤਾਂ ਇਹ ਸਿਸਟਮ ਸੀ ਵੀ ਬੇਰੁਜ਼ਗਾਰ ਜਿਹੜੀਆਂ ਪਿੰਡਾਂ ਦੇ ਵਿੱਚ ਸਵਾਣੀਆਂ ਸੀ, ਜਿਹੜੀਆਂ ਮਾੜੀਆਂ ਮੋਟੀਆਂ ਪੜ੍ਹੀਆਂ ਲਿਖੀਆਂ ਸੀ ਜਾਂ ਭੋਗ ਖਾਣਾ ਦਾਣਾ ਬਣਾ ਸਕਦੀਆਂ ਸੀ, ਉਹਨਾਂ ਲਈ ਇੱਕ ਚਾਈਲਡ ਕੇਅਰ ਸਿਸਟਮ ਦੇ ਤਰੀਕੇ ਚਲਾਏ ਸੀ। ਅਸਲ ਚ ਦੇਸੀ ਤਰੀਕੇ ਦੇ ਚਾਈਲਡ ਕੇਅਰ ਸੈਂਟਰ ਆ ਉਹ ਅਸਲ ਮਹਿਣਿਆ ਚ ਜਿਹੜੇ ਆਂਗਣਵਾੜੀ ਸੀ, ਤੇ ਉਹਦੇ ਵਿੱਚ ਕੋਈ ਬਾਹਲੀ ਪੜ੍ਹਾਈ ਲਿਖਾਈ ਦੀ ਲੋੜ ਨਹੀਂ ਸੀ। ਪੰਜ ਪੰਜ ਪੜ੍ਹੀਆਂ ਬੀਬੀਆਂ ਵੀ ਜੋਬ ਕਰਦੀਆਂ ਸਨ। ਪਰ ਫਿਰ ਸਮਾਂ ਇਹ ਜਿਹਾ ਆ ਗਿਆ ਬੇਰੁਜ਼ਗਾਰੀ ਵੱਧ ਗਈ, ਪੜ੍ਹੇ ਲਿਖੇ ਬੱਚੇ ਹੀ ਬੇਰੁਜ਼ਗਾਰ ਫਿਰਦੇ ਸੀ, ਫਿਰ ਉਹ ਅਨਪੜ੍ਹ ਦੀ ਤਾਂ ਲੋੜ ਹੀ ਨਹੀਂ ਪਈ। ਉਹ ਆਂਗਣਵਾੜੀ ਚ ਲੋਕ ਐਂ ਕਹਿੰਦੇ ਸੀ ਵੀ ਚੱਲ ਯਾਰ ਅਨਪੜ੍ਹ ਪੜ੍ਹੇ ਲਿਖੇ ਚਾਹੇ ਹੈਗੇ ਆ, ਚੱਲ ਜਿਹੜਾ 1000-2000 ਮਿਲੂ ਆ ਉਹੀ ਲੈਣ ਲੱਗ ਜਾਈਏ, ਆਪਾਂ ਇੱਥੇ ਜੋਬ ਕਰਨ ਲੱਗ ਜਾਈਏ। ਤੇ ਉਦੋਂ ਇਹ ਜੇ ਲੋਕ ਵਿੱਚ ਭਰਤੀ ਹੋ ਗਏ, ਜੋਬ ਕਰਨੀ ਸ਼ੁਰੂ ਕਰਤੀ। ਪਰ ਬਾਅਦ ਦੇ ਵਿੱਚ ਜੋ ਉਹਨਾਂ ਨੂੰ ਮਹਿਸੂਸ ਹੋਇਆ ਵੀ ਟਾਈਮ ਅਸੀਂ ਉਹੀ ਦੇ ਰਹੇ ਹਾਂ, ਸਟੱਡੀ ਸਾਡੀ ਉਹੀ ਆ, ਅਸੀਂ ਵੀ ਟੀਚਿੰਗ ਲਾਈਨ ਚ ਜਾ ਸਕਦੇ ਸੀ, ਪੇ ਸਾਨੂੰ ਘੱਟ ਮਿਲ ਰਹੀ ਆ, ਤਾਂ ਉਹਦੇ ਨਾਲ ਕਿਤੇ ਨਾ ਕਿਤੇ ਫਿਰ ਉਹ ਸੁਰਤ ਆਈ ਤੇ ਉਹ ਸੁਰਤ ਨੇ ਅੱਗੇ ਜਿਹੜੀਆਂ ਗੱਲਾਂ ਤੋਰੀਆਂ, ਤੇ ਹੁਣ ਉਸ ਕਰਕੇ ਆਂਗਣਵਾੜੀ ਦੇ ਜਿਹੜੇ ਵਰਕਰ ਹੁੰਦੀਆਂ ਔਰਤਾਂ ਉਹ ਬੜਾ ਜ਼ੋਰ ਲਾ ਰਹੀਆਂ ਵੀ ਕਿਵੇਂ ਨਾ ਕਿਵੇਂ ਅਸੀਂ ਜਿਹੜੀ ਆਪਦਾ ਹੱਕ ਲੈ ਲਈਏ ਜਾਂ ਸਾਨੂੰ ਹੱਕ ਅਪਲਾਈ ਕਰੀਏ। ਸੋ ਮੈਨੂੰ ਲੱਗਦਾ ਇਹੀ ਇੱਕ ਕਾਰਨ
ਜੀ। ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਗੁਰਸ਼ਰਨ ਸਿੰਘ ਗਿੱਲ ਹੁਣਾਂ ਨੇ ਸਾਂਝ ਪਾਈ ਸੀਗੀ ਔਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ ਅਤੇ ਸੁਖਪ੍ਰੀਤ ਜੀ, ਸ਼ੁਰੂਆਤ ਬਹੁਤ ਵਧੀਆ, ਕਹਿੰਦੇ ਅੱਜ ਖਬਰਾਂ ਜ਼ਰੂਰ ਸ਼ੇਅਰ ਕਰਿਓ। ਕਈ ਵਾਰੀ ਭਾਜੀ ਮੈਂ ਤਾਂ ਗੱਲਾਂ ਹੋਰ ਪਾਸੇ ਲੈ ਜਾਂਦੀ ਆ ਨਾ, ਤੇ ਫਿਰ ਉਹ ਖਬਰਾਂ ਜਿਹੜੀਆਂ ਉਹ ਸਾਂਝੀਆਂ ਨਹੀਂ ਹੁੰਦੀਆਂ। ਸੋ ਗੁਰਸ਼ਰਨ ਜੀ ਮੈਨੂੰ ਲੱਗਦਾ ਤੁਸੀਂ ਖੁਸ਼ ਹੋਵੋਗੇ, ਅੱਜ ਖਬਰਾਂ ਅਸੀਂ ਕਾਫੀ ਸਾਂਝੀਆਂ ਕਰ ਲਈਆਂ, ਔਰ ਤੁਹਾਡੇ ਦਿਲ ਵਿੱਚ ਵੀ ਕੋਈ ਖਬਰ ਹੋਵੇ ਜਿਹੜੀ ਐਕਚੁਅਲ ਚ ਤੁਸੀਂ ਕਰਨਾ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਸਾਨੂੰ ਜ਼ਰੂਰ ਭੇਜਿਆ ਕਰੋ। ਤੇ ਜਸਪ੍ਰੀਤ ਸਿੰਘ ਬਰਾੜ ਹੁਣੀ ਵੀ ਇਹਨਾਂ ਨੇ ਜੁਆਇਨ ਕੀਤਾ ਜੀ ਸਾਨੂੰ ਈਮੇਲ ਦੇ ਰਾਹੀਂ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਔਰ ਗੁਰਫਤਿਹ ਸਾਂਝੀ ਕਰਨ ਦੇ ਲਈ। ਤੇ ਉਸ ਤੋਂ ਬਾਅਦ ਬਰਾੜ ਸਾਹਿਬ ਇੱਕ ਖਬਰ ਜਿਹੜੀ ਆ ਰਹੀ ਹੈ ਕਿ 20% ਤੋਂ ਘੱਟ ਨਤੀਜੇ ਵਾਲੇ ਸਕੂਲਾਂ ਦੀ ਖੈਰ ਨਹੀਂ। ਲਓ ਇਹ ਹੁਣ
ਵਿਚਾਰੇ
ਹਨਾ,
ਵਿਚਾਰੇ ਕਾਹਦੇ ਨਾਲ ਉਹ ਫੀਸਾਂ ਲੈਂਦੇ ਆ, ਫੀਸਾਂ ਲੈ ਕੇ ਛੁੱਟੀਆਂ ਤੱਕ ਦੀਆਂ ਫੀਸਾਂ ਲੈ ਲੈਂਦੇ ਆ, ਤੇ ਜੇ ਉਹਨਾਂ ਦਾ ਨਤੀਜਾ ਹੀ 20% ਵੀ ਨਹੀਂ ਆ ਰਿਹਾ ਤਾਂ ਫਿਰ ਉਹ ਕਰ ਕੀ ਰਹੇ ਆ।
ਬਿਲਕੁਲ 20% ਤੋਂ ਘੱਟ ਨਤੀਜੇ ਵਾਲੇ ਸਕੂਲਾਂ ਦੀ, ਬਿਲਕੁਲ ਜੀ ਇਹਨਾਂ ਦਾ ਹੁਣ 20% ਵੀ ਨਹੀਂ ਸਕੂਲ ਦਾ ਰਿਜ਼ਲਟ ਰਿਹਾ ਉਹਨਾਂ ਦੀ ਜਿਹੜੀ ਆ ਹੁਣ ਵੋਟ ਲੱਗਣ ਵਾਲੀ ਆ। ਸੋ ਕੀ ਕਹੋਗੇ ਇਹਦੇ ਬਾਰੇ?
ਬਿਲਕੁਲ ਕਲਾਸ ਲੱਗਣੀ ਚਾਹੀਦੀ ਹੈ ਜੀ, ਇਹਨਾਂ ਸਕੂਲਾਂ ਦੀ ਸਮੀਖਿਆ ਹੋਣੀ ਚਾਹੀਦੀ ਆ ਵੀ ਨਤੀਜੇ ਕਿਉਂ ਇਹ ਜੇ ਆਏ ਆ, ਕਾਰਨ ਕੀ ਹੈ ਇਹਦੇ ਪਿੱਛੇ। ਇਹ ਸਾਰੀਆਂ ਗੱਲਾਂ ਨੂੰ ਜੋ ਪੜਤਾਲ ਜਾਊਗਾ ਤੇ ਫੇਰ ਉਹਦੇ ਚ ਸੁਧਾਰ ਕੀਤੇ ਜਾਣੇ ਚਾਹੀਦੇ, ਸੰਬੰਧਿਤ ਬੰਦਿਆਂ ਨੂੰ ਸਜ਼ਾ ਦੇਣੀ ਚਾਹੀਦੀ ਆ। ਸੋ ਇਹ ਕਿਤੇ ਨਾ ਕਿਤੇ ਨਾ ਸਾਡੇ ਜਿਹੜੇ ਸਕੂਲਾਂ ਦਾ ਜਿਹੜਾ ਸਟਰਕਚਰ ਆ ਨਾ, ਸਕੂਲਾਂ ਦੇ ਸਟਰਕਚਰ ਦੇ ਵਿੱਚ ਭਾਵੇਂ ਚਪੜਾਸੀ ਤੋਂ ਬਾਅਦ ਉਹਦੀ ਟੀਚਰ ਨਿਗਰਾਨੀ ਕਰਦਾ, ਟੀਚਰ ਤੋਂ ਬਾਅਦ ਉਹਦੀ ਹੈਡ ਟੀਚਰ ਜਿਹੜੀ ਉਹਨਾਂ ਦੀ ਨਿਗਰਾਨੀ ਕਰਨ ਤੇ ਰੱਖਿਆ ਹੋਇਆ, ਪਰ ਮੇਰੇ ਹਿਸਾਬ ਨਾਲ ਇੱਕ ਆਜ਼ਾਦ ਕਮੇਟੀ ਪਿੰਡ ਦੀ, ਭਾਵੇਂ ਪਿੰਡ ਦੇ ਸਰਪੰਚ ਨੂੰ ਇਹ ਦਿੱਤੀ ਗਈ ਸੀ ਹਦਾਇਤ ਵੀ ਉਹ ਪਿੰਡ ਦੇ ਸਕੂਲ ਨੂੰ ਚੈੱਕ ਕਰ ਸਕਦਾ, ਪਰ ਉਹ ਚ ਨਾ ਰੰਜਿਸ਼ਾਂ ਆ ਜਾਂਦੀਆਂ ਸੀ ਤੇ ਪਿੰਡ ਦਾ ਸਰਪੰਚ ਹੀ ਕਈ ਵਾਰੀ ਅਨਪੜ੍ਹ ਹੁੰਦਾ ਸੀ ਤੇ ਉਹ ਆਪਦੀ ਜੈਲਸ ਮੁਤਾਬਕ ਜਿਹੜਾ ਮਾਸਟਰ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ ਸੀ ਉਸ ਮਾਸਟਰ ਦੀ ਸ਼ਿਕਾਇਤ ਕਰ ਦਿੰਦਾ ਸੀ ਵੀ ਇਹ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ ਸਰਪੰਚ ਸਾਹਿਬ ਨੂੰ। ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਨਾ ਹਰ ਪਿੰਡ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ 5 ਬੰਦਿਆਂ ਦੀ ਇੱਕ ਕਮੇਟੀ ਬਣਾਉਣੀ ਚਾਹੀਦੀ ਆ, ਜਿਹੜੀ ਕਮੇਟੀ ਮਿਨੀਮਮ ਹਰ ਮਹੀਨੇ ਉਹ ਸਕੂਲ ਚ ਜਾਵੇ ਤੇ ਸਕੂਲ ਦੀ ਰਿਪੋਰਟ ਚੈੱਕ ਕਰੇ, ਸਕੂਲ ਦੀ ਰਿਪੋਰਟ ਦੇਖੇ ਵੀ ਉਹਨਾਂ ਨੇ ਬੱਚਿਆਂ ਲਈ ਇੱਥੋਂ ਤੱਕ ਬਰੀਕੀ ਚ ਦੇਖੇ, ਘੰਟਾ 2 ਘੰਟੇ ਵੀ ਨਹੀਂ ਲੱਗਦੇ ਵੀ ਭਾਈ ਜਿਹਦੇ ਚ ਇਹ ਦੇਖੇ ਵੀ ਜਿਹੜਾ ਸਿਲੇਬਸ ਆ ਇਸ ਟਾਈਮ ਸਾਲ ਦਾ ਕਹਿਮਾ ਹਫ਼ਤਾ ਹੋ ਗਿਆ ਤੇ ਟੀਚਰਾਂ ਨੇ ਸਿਲੇਬਸ ਕਿੱਥੋਂ ਤੱਕ ਕੰਪਲੀਟ ਕੀਤਾ, ਜਿੱਥੋਂ ਤੱਕ ਕੰਪਲੀਟ ਕੀਤਾ ਉੱਥੋਂ ਤੱਕ ਬੱਚਿਆਂ ਨੇ ਕਿੱਥੋਂ ਤੱਕ ਗ੍ਰਹਿਣ ਕੀਤਾ ਜਾਂ ਉਹਨਾਂ ਨੂੰ ਰਿਵਾਈਜ਼ ਕਰਨ ਦੀ ਲੋੜ ਆ। ਇਸ ਢੰਗ ਦੀ ਨਾ ਇੱਕ ਇੰਡੀਵਿਜੁਅਲ 5 ਮੈਂਬਰੀ ਕਮੇਟੀ ਜਿਹੜੀ ਬਿਨਾਂ ਲਾਲਚ ਤੋਂ ਹੋਵੇ, ਜਿਹਨੂੰ ਕੋਈ ਤਨਖਾਹ ਦਾ ਨਾ ਹੋਵੇ, ਜਿਹਨੂੰ ਕੋਈ ਕਿਸੇ ਕਿਸਮ ਦੀ ਚੌਧਰ ਦਾ ਨਾ ਹੋਵੇ, ਤੇ ਉਹ ਆਉਣ ਆਪਦੀ ਇੱਕ ਇੰਡੀਵਿਜੁਅਲ ਰਿਪੋਰਟ ਦੇਣ, ਉਹਨਾਂ ਨੂੰ ਇਹ ਹਦਾਇਤ ਹੋਵੇ ਵੀ ਉਹ ਕਿਸੇ ਮਾਸਟਰ ਨੂੰ ਉੱਚੀ ਨਹੀਂ ਬੋਲ ਸਕਦੇ ਹੋਣ, ਕਿਸੇ ਨੂੰ ਬੇਇੱਜ਼ਤੀ ਨਹੀਂ ਕਰ ਸਕਦੇ ਹੋਣ, ਉਹਨਾਂ ਸਿੰਪਲ ਇੱਕ ਰਿਪੋਰਟ ਬਣਾ ਕੇ ਜਿਹੜੀ DO ਆਫਿਸ ਹੁੰਦਾ ਡਿਸਟ੍ਰਿਕਟ ਆਫਿਸਰ ਉਹਨੂੰ ਉਹ ਭੇਜਣ ਵੀ ਜਿਹੜੀ ਸਕੂਲ ਦੇ ਵਿੱਚ ਆ ਕੁਛ ਹੋ ਰਿਹਾ ਧਿਆਨ ਨਹੀਂ ਹੋ ਰਿਹਾ, ਨਾ ਕਿ ਹੈਡ ਮਾਸਟਰ ਨਾਲ ਲਿਹਾਜ ਪਾ ਕੇ ਤੇ ਚੰਗੀਆਂ ਚੰਗੀਆਂ ਰਿਪੋਰਟਾਂ ਬਣਾ ਕੇ ਦੇਣ ਲੱਗ ਜਾਣ। ਆਪਣੇ ਭਵਿੱਖ ਆਪਣੇ ਸਕੂਲ ਦੇ ਭਵਿੱਖ ਲਈ ਇਹ ਜੀ ਇੱਕ ਕਮੇਟੀ 5 ਮੈਂਬਰੀ ਬਣਨੀ ਚਾਹੀਦੀ ਆ, ਜਿਹਦੇ ਵਿੱਚ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ ਜਾਂ ਸਿਆਣੇ ਬੰਦੇ ਹੋਣੇ ਚਾਹੀਦੇ ਆ, ਜਿਹਨਾਂ ਨੂੰ ਇਹ ਅਹਿਸਾਸ ਹੋਵੇ ਵੀ ਸਾਡੇ ਪਿੰਡ ਦੇ ਸਕੂਲ ਨੂੰ ਅਸੀਂ ਸੁਧਾਰਨਾ ਜਾਂ ਸਾਡੇ ਸ਼ਹਿਰ ਦੇ ਸਕੂਲ ਨੂੰ ਅਸੀਂ ਸੁਧਾਰਨਾ ਤੇ ਸਾਡੇ ਬੱਚਿਆਂ ਨੇ ਚੰਗੇ ਨਤੀਜੇ ਹਾਸਲ ਕਰਨੇ ਆ।
ਜੀ ਬਹੁਤ ਵਧੀਆ, ਬਿਲਕੁਲ ਬਹੁਤ ਵਧੀਆ ਵਿਚਾਰ ਬਰਾੜ ਸਾਹਿਬ। ਔਰ ਮੈਨੂੰ ਲੱਗਦਾ ਕਿ ਆ ਤੁਹਾਡੇ ਨਾਲ ਤੁਹਾਡੀਆਂ ਗੱਲਾਂ ਸੁਣਦੇ ਸੁਣਦੇ ਮੈਨੂੰ ਲੱਗ ਰਿਹਾ ਸੀ ਕਿ ਸਾਨੂੰ ਜ਼ਰੂਰ ਹੀ ਇੱਕ ਛੋਟਾ ਜਿਹਾ ਸੈਗਮੈਂਟ ਚਾਹੇ ਉਹ ਆਪਣੇ ਲਹਿਰਾਂ ਪ੍ਰੋਗਰਾਮ ਵਿੱਚ ਹੀ ਕਿਉਂ ਨਾ ਹੋਵੇ, ਇਹਨਾਂ ਗੱਲਾਂ ਬਾਰੇ ਕੁਛ ਨਾ ਕੁਛ ਨੁਸਖੇ ਜਿਹੜੇ ਤੁਸੀਂ ਦਿੰਦੇ ਹੋ ਹਰ ਵਾਰ ਸਾਨੂੰ ਸਾਂਝੇ ਕਰਨੇ ਚਾਹੀਦੇ ਆ ਕਿ ਜਿਹਦੇ ਨਾਲ ਇਹ ਛੋਟੀਆਂ ਛੋਟੀਆਂ ਗੱਲਾਂ ਨਾਲ ਜਿਹੜੇ ਪਿੰਡ ਦੇ ਵਿੱਚ ਸੁਧਾਰ ਹੋਣੇ ਸ਼ੁਰੂ ਹੋ ਜਾਣ। ਕਿ ਜਿਸ ਤਰ੍ਹਾਂ ਤੁਸੀਂ ਇਹ ਸਕੂਲ ਦੀ ਗੱਲ ਕੀਤੀ ਕਿ ਥੋੜੀ ਚਾਰ ਪੰਜ ਬੰਦਿਆਂ ਦੀ ਕਮੇਟੀ ਹੋਣੀ ਚਾਹੀਦੀ ਜਿਹੜੇ ਸੁਲਝੇ ਇਨਸਾਨ ਆ ਉਹਨਾਂ ਦੀ ਰਿਪੋਰਟ ਬਣਾਉਣ ਕਰਨ, ਸੋ ਹਰ ਖੇਤਰ ਦੇ ਵਿੱਚ। ਸੋ ਹਰਮਨ ਰੇਡੀਓ ਇਸ ਚੀਜ਼ ਨੂੰ ਬਹੁਤ ਸਪੋਰਟ ਕਰਦਾ ਜੀ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਇੱਕ ਦੋ ਵਾਰੀ ਅਸੀਂ ਇੰਟਰਵਿਊ ਕੀਤੀ ਆ ਕੁਝ ਇਹੋ ਜਿਹੇ ਲੋਕਾਂ ਦੀ ਜਿਨ੍ਹਾਂ ਨੇ ਆਪਣੇ ਪਿੰਡ ਨੂੰ ਬਹੁਤ ਸੁਧਾਰਿਆ, ਸੋ ਉਹਦੇ ਤੋਂ ਥੋੜੀ ਜਿਹੀ ਇੰਸਪਾਇਰ ਹੋ ਕੇ ਮੈਂ ਵੀ ਜਿੱਦਾਂ ਦੱਸਿਆ ਸੀਗਾ ਕਿ ਆਪਣੇ ਪਿੰਡ ਦਾ ਇੱਕ ਛੋਟਾ ਜਿਹਾ ਗਰੁੱਪ ਬਣਾਇਆ ਜਿੰਨੇ ਕੁ ਲੋਕ ਮੈਂ ਜੋੜ ਸਕੀ ਜੋੜੇ, ਔਰ ਪਿੰਡ ਦੇ ਵਿੱਚ ਆਲਰੇਡੀ ਪਤਾ ਲੱਗਾ ਵੀ ਚਾਰ ਪੰਜ ਲੋਕ ਇਹੋ ਜਿਹੇ ਉਦਮੀ ਹੈਗੇ ਜਿਹੜੇ ਕੁਛ ਨਾ ਕੁਛ ਆਪਣੇ ਪੱਲਿਓ ਲਾ ਕੇ ਕਰ ਰਹੇ ਆ। ਸੋ ਉਹ ਬਣਦੇ ਬਣਦੇ ਲੋਕਾਂ ਨੇ ਵੀ ਆਪਣੀ ਸਪੋਰਟ NRI ਜਿਹੜੇ ਸੀਗੇ ਜਿਨ੍ਹਾਂ ਨੂੰ ਗਰੁੱਪ ਚ ਲਿਆ ਉਹਨਾਂ ਨੂੰ ਵੀ ਪਤਾ ਲੱਗਣਾ ਸ਼ੁਰੂ ਹੋਇਆ ਕਿ ਕੀ ਮੁਸ਼ਕਲਾਂ ਆ ਰਹੀਆਂ। ਸੋ ਇਸ ਹਫਤੇ ਇਹ ਹੋਇਆ ਭਾਜੀ ਕਿ ਇੱਕ ਸਾਡੇ ਪਿੰਡ ਦੇ ਵਿੱਚੋਂ ਹੀ ਬੰਦਾ ਆ, ਉਹਨੇ ਡਾਕਟਰ ਹੈ ਉਹ ਕਿਸੇ ਕੰਟਰੀ ਦੇ ਵਿੱਚ ਹੀ, ਉਹਨੇ ਆਫਰ ਕੀਤੀ ਇਸ ਵਾਰੀ ਕਿ ਮੈਂ 5 ਲੱਖ ਰੁਪਇਆ ਦਊਂਗਾ ਉਹੀ ਬੱਚਿਆਂ ਦੇ ਭਵਿੱਖ ਲਈ ਜਾਂ ਸਕੂਲ ਦੇ ਲਈ ਜੋ ਜਿਹੜੇ ਬ੍ਰਾਈਟ ਬੱਚੇ ਉਹਨਾਂ ਨੂੰ ਸਕਾਲਰਸ਼ਿਪ ਦੇ ਲਈ, ਪਰ ਜੇ 5 ਲੱਖ ਮੈਂ ਦਊਂਗਾ ਤੇ 5 ਲੱਖ ਪਿੰਡ ਨੂੰ ਆਪਣੇ ਵੱਲੋਂ ਇਕੱਠਾ ਕਰਨਾ ਪਊਗਾ।
ਬਸ ਬਸ ਪੋਲਿਸੀ
ਇਹ ਕਿੰਨੀ ਵਧੀਆ ਪੋਲਿਸੀ ਆ, ਨਹੀਂ ਤਾਂ ਫਿਰ ਉਹ ਪਿੰਡ ਵਾਲੇ ਵੀ ਐ ਦੇਖਦੇ ਸੀ ਦੇਖਣ ਲੱਗ ਜਾਂਦੇ ਕਿ NRI ਕਿੰਨਾ ਭੇਜਦੇ ਆ ਕਿੰਨਾ ਹੁੰਦੇ, ਪਰ ਉਹਦੀ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ, ਕਹਿੰਦਾ 5 ਲੱਖ ਮੈਂ ਹਰ ਸਾਲ ਦਊਂਗਾ ਪਰ 5 ਲੱਖ ਪਿੰਡ ਵਾਲਿਆਂ ਨੂੰ ਇਕੱਠਾ ਕਰਨਾ ਪਊਗਾ ਉਹਦੇ ਲਈ।
ਜੀ ਜੀ ਬਿਲਕੁਲ, ਅਸੀਂ ਪਹਿਲਾਂ ਵੀ ਉਹ ਪਿਛਲੇ ਵਾਰ ਜੋ ਫੂਲਕਾ ਸਾਹਿਬ ਆਏ ਸੀ ਇਹ ਪਾਲਿਸੀ ਉਹਨਾਂ ਨੂੰ ਦਿੱਤੀ ਸੀ ਵੀ ਅਸੀਂ ਤਿੰਨ ਤੀਜੇ ਹਿੱਸੇ ਚ ਰਲਣ ਨੂੰ ਤਿਆਰ ਆ, ਇੱਕ ਹਿੱਸਾ ਸਰਕਾਰ ਪਾਵੇ, ਇੱਕ ਹਿੱਸਾ ਪਿੰਡ ਵਾਲੇ ਪਾਉਣ, ਇੱਕ ਹਿੱਸਾ ਅਸੀਂ ਪਾਉਣੇ ਆ ਤੇ ਤਿੰਨ ਹਿੱਸੇ ਪਾਓ ਤੇ ਡਿਵੈਲਪ ਕਰੋ। ਤੁਹਾਨੂੰ ਪਿੰਡ ਵਾਲੇ ਨੂੰ ਤਾਂ ਆਪਦੇ ਹਿੱਸੇ ਪਾਏ ਦਾ ਬੈਨੀਫਿਟ ਹੈਗਾ, ਸਰਕਾਰ ਨੂੰ ਆਪਦਾ ਬੈਨੀਫਿਟ ਹੈਗਾ, ਸਾਨੂੰ ਤਾਂ ਕੋਈ ਬੈਨੀਫਿਟ ਵੀ ਨਹੀਂ, ਸਾਨੂੰ ਤਾਂ ਇੱਕ ਮਨ ਦੀ ਸ਼ਾਂਤੀ ਆ ਤੇ ਅਸੀਂ ਫੇਰ ਵੀ ਤੀਜੇ ਹਿੱਸੇ ਦੇ ਪੈਸੇ ਦੇਣ ਨੂੰ ਤਿਆਰ ਆ।
ਬਿਲਕੁਲ ਸੋ ਬਿਲਕੁਲ ਬਰਾੜ ਸਾਹਿਬ, ਮੈਨੂੰ ਲੱਗਦਾ ਇਹੋ ਜਿਹੇ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਇਹ ਵਿਚਾਰ ਜਿਹੜੇ ਇਹ ਵੀ ਜ਼ਰੂਰ ਹੋਣੇ ਚਾਹੀਦੇ ਤਾਂ ਕਿ ਹਰ ਕੋਈ ਆਪਣੇ ਪਿੰਡ ਦੇ ਲਈ ਅਵੇਅਰ ਹੋਵੇ, ਕਿਉਂਕਿ ਮੈਨੂੰ ਲੱਗਦਾ ਸਾਨੂੰ ਇੱਥੇ ਆ ਕੇ ਥੋੜੇ ਜਿਹੇ ਅਵੇਅਰ ਅਸੀਂ ਜ਼ਿਆਦਾ ਹੋ ਜਾਂਦੇ ਆਪਣੇ ਰਾਈਟਸ ਲਈ, ਜਾਂ ਈਵਨ ਜੋ ਉੱਥੇ ਰਹਿੰਦੇ ਸਾਨੂੰ ਸੋਝੀ ਨਹੀਂ ਸੀ ਉਹ ਇੱਥੇ ਆ ਕੇ ਜ਼ਿਆਦਾ ਹੋ ਜਾਂਦੀ ਹੈ। ਸੋ ਇੱਕ ਤਰ੍ਹਾਂ ਅਸੀਂ ਉਹਨਾਂ ਦਾ ਹੌਸਲਾ ਅਫਜ਼ਾਈ ਕਰ ਸਕਦੇ ਹਾਂ ਜੋ ਪਿੱਛੇ ਸਾਡੇ ਪਿੰਡ ਦੇ ਆ, ਜਿੱਥੋਂ ਗੱਲ ਸ਼ੁਰੂ ਹੋਈ ਸੀਗੀ ਕਿ ਛੋਟੇ ਛੋਟੇ ਬੱਚਿਆਂ ਦੀ ਭਾਵੇਂ ਚਾਈਲਡ ਲੇਬਰ ਦੀ ਗੱਲ ਸੀ ਜਾਂ ਕੋਈ ਵੀ, ਸੋ ਹਰ ਇੱਕ ਪਿੰਡ ਹੀ ਆਪਣੇ ਆਪਣੇ ਪਿੰਡ ਨੂੰ ਸੰਭਾਲ ਲਵੇ ਤੇ ਮੈਨੂੰ ਲੱਗਦਾ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ।
ਬਿਲਕੁਲ ਜੀ ਬਿਲਕੁਲ, ਤੇ ਉਮੀਦ ਆ ਵੀ ਜਿਹੜੀਆਂ ਸਾਡੀਆਂ ਅਸੀਂ ਗੱਲਾਂ ਕਰਦੇ ਆ ਨਾ, ਜੋ ਰੋਜ਼ ਹੀ ਅਸੀਂ ਕੋਈ ਨਾ ਕੋਈ ਮਸਲੇ ਛੇੜ ਲੈਣੇ ਆ, ਲੰਮੇ ਚੌੜੀਆਂ ਗੱਲਾਂ ਕਰਦੇ ਰਹਿੰਦੇ ਆ, ਤਾਂ ਉਹ ਉਮੀਦ ਆ ਵੀ ਉਹਦੇ ਉਹਨੂੰ ਨਾ ਅਮਲੀ ਜਾਮਾ ਤਾਂ ਸਾਡੇ ਸੱਜਣਾ ਮਿੱਤਰਾਂ ਨੇ ਪਵਾਉਣਾ ਤੇ ਉਹ ਜ਼ਰੂਰ ਪਵਾਉਂਦੇ ਹੋਣਗੇ, ਕਿਉਂਕਿ ਇੱਕ ਦੋ ਕਾਲਾਂ ਮੈਨੂੰ ਐਵਰੇਜ ਆ ਹੀ ਜਾਂਦੀਆਂ ਇਹਦੀਆਂ ਜਿਹੜੇ ਬਾਅਦ ਚ ਦੱਸਦੇ ਆ ਵੀ ਬਾਈ ਅਸੀਂ ਆ ਸ਼ੋਅ ਤੋਂ ਬਾਅਦ ਆਹ ਕੰਮ ਸ਼ੁਰੂ ਕੀਤਾ ਸੀ ਤੇ ਉਹਦੇ ਆਹ ਨਤੀਜੇ ਆ ਰਹੇ ਆ, ਤੇ ਉਦੋਂ ਸਾਨੂੰ ਵੀ ਐਂ ਲੱਗਦਾ ਵੀ ਅਸੀਂ ਜਿਹੜਾ ਵਕਤ ਦਿੱਤਾ ਜਾਂ ਵਕਤ ਦੇ ਰਹੇ ਹਾਂ ਆਪਦਾ ਕੰਮ ਛੱਡ ਛੱਡ ਕੇ ਵਕਤ ਦੇ ਰਹੇ ਹਾਂ, ਉਹਦੇ ਨਤੀਜੇ ਤਾਂ ਆ ਰਹੇ ਆ, ਬੇਅਰਥੇ ਨਹੀਂ ਜਾ ਰਹੇ। ਪਰ ਮੈਂ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਦੇਖੋ ਗਿਲੇ ਸ਼ਿਕਵੇ ਲਾਂਭਿਆਂ ਦੇ ਫੋਨ ਵੀ ਸਾਨੂੰ ਜੀਆਂ ਨੂੰ ਤੁਸੀਂ ਕਰ ਸਕਦੇ ਹੋ, ਗਿਲਾ ਸ਼ਿਕਵਾ ਲਾਂਭਾ ਸਾਨੂੰ ਕੋਈ ਪ੍ਰੋਬਲਮ ਨਹੀਂ, ਜੇ ਅਸੀਂ ਗਲਤ ਤਾਂ ਸਾਨੂੰ ਗਲਤ ਕਹਿ ਸਕਦੇ ਹੋ, ਸਾਨੂੰ ਜੀਆਂ ਨੂੰ ਅਸੀਂ ਸਤਿਕਾਰ ਨਾਲ ਜੇ ਤੁਸੀਂ ਸਾਨੂੰ ਫੋਨ ਕਰਦੇ ਹਾਂ ਅਸੀਂ ਸਤਿਕਾਰ ਨਾਲ ਸੁਣਦੇ ਹਾਂ, ਪਰ ਜੇ ਤੁਸੀਂ ਕੋਈ ਚੰਗਾ ਕਾਰਜ ਕਰਦੇ ਹੋ ਤਾਂ ਉਹ ਵੀ ਜ਼ਰੂਰ ਆ ਕੇ ਸ਼ੇਅਰ ਕਰਿਆ ਕਰੋ ਤਾਂ ਕਿ ਦੂਜਿਆਂ ਨੂੰ ਪਤਾ ਲੱਗੇ ਵੀ ਹਾਂ ਭਾਈ ਇਸ ਸ਼ੋਅ ਤੋਂ ਬਾਅਦ ਆਹ ਗੱਲ ਅੱਗੇ ਤੁਰੀ ਤੇ ਇਸ ਗੱਲ ਦੇ ਆਹ ਨਤੀਜੇ ਆਉਣੇ ਸ਼ੁਰੂ ਹੋ ਗਏ, ਕਿਉਂਕਿ ਨਹੀਂ ਤਾਂ ਸਾਨੂੰ ਇਹ ਲੱਗਦਾ ਵੀ ਅਸੀਂ ਪਿਛਲੇ 6-7 ਸਾਲਾਂ ਤੋਂ ਹਰ ਰੋਜ਼ ਦੇ ਪ੍ਰੋਗਰਾਮ ਹੀ ਜੇ ਕੱਢ ਕੇ ਦੇਖ ਲਓ ਤਾਂ ਕੁਛ ਨਾ ਕੁਛ ਤਾਂ ਨਵਾਂ ਲੈ ਕੇ ਆਉਣਾ ਹੀ ਆ, ਚਾਹੇ ਇੱਕ ਸ਼ਬਦ ਇੱਕ ਗੱਲ ਹੀ ਕੋਈ ਇੱਕ ਪੁਆਇੰਟ ਹੀ ਨਵਾਂ ਹੋਵੇ ਉਹ ਲੈ ਕੇ ਆਉਣੇ ਆ। ਸੋ ਉਸ ਪੁਆਇੰਟ ਤੇ ਕਿੰਨਾ ਕੁ ਅਮਲ ਹੋਇਆ, ਕਿਹਨੇ ਅਮਲ ਕੀਤਾ, ਇਹ ਲੋਕਾਂ ਤੱਕ ਪਹੁੰਚਣਾ ਤਾਂ ਚਾਹੀਦਾ ਨਾ, ਪਰ ਨਹੀਂ ਸਾਡੇ ਥੋੜੀ ਜਿਹੀ ਇਹ ਦਿੱਕਤ ਆ, ਨੈਗੇਟਿਵਿਟੀ ਬੜੀ ਤੇਜ਼ੀ ਨਾਲ ਫੈਲਦੀ ਹੈ, ਨੈਗੇਟਿਵਿਟੀ ਬੜੀ ਤੇਜ਼ੀ ਨਾਲ ਸਾਹਮਣੇ ਲਿਆਂਦੀ ਜਾਂਦੀ ਆ, ਪਰ ਜੇ ਕੋਈ ਪੋਜ਼ਿਟਿਵ ਗੱਲ ਆ ਉਹ ਕਿਤੇ ਨਹੀਂ ਕੋਈ ਹੁੰਦੀ। ਹੁਣ ਮੈਂ ਕੱਲ ਵੀ ਸੱਜਣ ਮਿੱਤਰਾਂ ਦੇ ਫੋਨ ਆਏ ਦੱਸ ਰਹੇ ਸੀ ਵੀ ਕੁਛ ਇੱਕ ਗਲਤੀਆਂ ਹੋਈਆਂ ਜਾਂ ਚਲੋ ਕੋਈ ਨਹੀਂ ਉਹਦਾ ਵੀ ਮਸਲੇ ਨਜਿੱਠਾਂਗੇ, ਪਰ ਮੈਂ ਕੱਲ ਇੱਕ ਰਿਕੁਐਸਟ ਕੀਤੀ ਸੀ, ਮੈਂ ਕਿਹਾ ਵੀ ਦੇਖੋ ਮੇਰੇ ਮੈਨੂੰ ਕਹਿ ਦਿੰਦੇ ਆ ਜੀ ਇਹ ਕਾਮਰੇਡ ਆ ਜੀ, ਇਹ ਸਿੱਖੀ ਨੂੰ ਐਂ ਕਰਦਾ ਜੀ, ਇਹ ਬੋ ਕਰਦਾ ਜੀ। ਪਹਿਲੀ ਗੱਲ ਤਾਂ ਦੇਖੋ ਮੈਨੂੰ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ, ਮੈਂ ਸਰਟੀਫਿਕੇਟ ਅਪਲਾਈ ਕੀਤਾ ਹੀ ਨਹੀਂ ਕਿਸੇ ਕੋਲੇ ਤੇ ਨਾ ਮੈਂ ਲਵਾਂ, ਇਹ ਮੈਨੂੰ ਸਰਟੀਫਿਕੇਟ ਚਾਹੀਦਾ ਜਿਹੜਾ ਵਾਹਿਗੁਰੂ ਤੋਂ ਚਾਹੀਦਾ ਉਹ ਮੇਰੇ ਕੋਲੇ ਸਦਾ ਹੀ ਸਹਾਈ ਹੈ ਮੇਰੇ ਨਾਲ ਆ। ਪਰ ਦੂਜੇ ਪਾਸੇ ਇਹ ਆ ਵੀ ਮੈਂ ਕੱਲ ਅਖਬਾਰ ਨੋਟ ਕਰ ਰਿਹਾ ਸੀ, ਅਖਬਾਰ ਨੂੰ 6 ਸਾਲ ਚੱਲ ਰਿਹਾ, 6 ਸਾਲਾਂ ਦੇ ਵਿੱਚ 32 ਪੇਜ ਦੇ ਅਖਬਾਰ ਦੇ ਵਿੱਚ ਹਰ ਹਰ ਅੰਕ ਦੇ ਵਿੱਚ 10 ਤੋਂ 12 ਆਰਟੀਕਲ ਜਿਹੜੇ ਸਿੱਖੀ ਰਿਲੇਟਡ ਹੁੰਦੇ ਆ। ਸੋ ਮੀਨਸ ਹੁਣ ਤੱਕ ਜੇ 60 ਅੰਕ ਵੀ ਅਸੀਂ ਲਾਈਏ ਤਾਂ 700 ਦੇ ਕਰੀਬ ਆਰਟੀਕਲ ਜਿਹੜੇ ਸਿੱਖੀ ਸਿੱਖਿਜ਼ਮ ਜਾਂ ਕੋਈ ਧਰਮ ਨਾਲ ਜਾਂ ਕੋਈ ਚੰਗੀ ਸੇਧ ਦੇਣ ਵਾਲੇ ਆਰਟੀਕਲ ਉਹਦੇ ਚ ਛਪ ਚੁੱਕੇ ਆ। ਪਰ ਮੈਨੂੰ ਜੇ ਕਹਾਂ ਵੀ 700 ਵਾਰੀ ਕੋਈ 700 ਬੰਦੇ ਨੇ ਜੇ ਮੈਨੂੰ ਕਿਹਾ ਹੋਵੇ ਵੀ ਉਹਦੀ ਐਪਰੀਸ਼ੀਏਸ਼ਨ ਕੀਤੀ ਹੋਵੇ, ਨਹੀਂ ਕੀਤੀ, ਹਾਂ 5-10-20 ਨੇ ਕੀਤੀ ਹੋਣੀ ਆ, ਪਰ ਇਸ ਤੋਂ ਵੱਧ ਕੇ ਕਿਸੇ ਨੇ ਉਸ ਨੂੰ ਐਪਰੀਸ਼ੀਏਟ ਨਹੀਂ ਕੀਤਾ। ਇੱਕ ਵਾਰੀ ਮੇਰੀ ਗੈਰ ਹਾਜ਼ਰੀ ਚ ਮੈਂ ਇੰਡੀਆ ਚਲਿਆ ਗਿਆ, ਇੱਕ ਗਲਤੀ ਹੋ ਗਈ, ਬਜਰ ਗਲਤੀ ਸੀ ਮੈਂ ਮੰਨਦਾ, ਮੈਂ ਉਸਦੇ ਹੱਕ ਚ ਨਹੀਂ ਸੀ, ਉਹ ਇੱਕ ਕਨਫਿਊਜ਼ਨ ਚ ਰਹਿ ਗਈ, ਉਹ ਜਿਹੜਾ ਜਿਹਦੀ ਜ਼ਿੰਮੇਵਾਰੀ ਲੈ ਗਿਆ ਸੀ ਉਹਨੂੰ ਐਂ ਲੱਗਿਆ ਵੀ ਮੈਂ ਉਹਨੇ ਪੜ੍ਹ ਲਈ, ਬਾਈ ਨੇ ਪੜ੍ਹੀ ਹੋਣੀ ਆ, ਮੈਨੂੰ ਐਂ ਉਹਨੇ ਪੜ੍ਹ ਲਈ, ਤੇ ਇੱਕ ਇਹੋ ਜਿਹੀ ਇੱਕ ਲਾਈਨ ਛਪ ਗਈ ਅਖਬਾਰ ਚ ਜਿਹੜੀ ਮੈਂ ਕਦੇ ਵੀ ਨਹੀਂ ਛਪਣ ਦੇਣਾ ਚਾਹੁੰਦਾ ਜਾਂ ਮੈਂ ਕਦੇ ਵੀ ਸਹਿਮਤ ਨਹੀਂ ਸੀ। ਜਦੋਂ ਮੈਨੂੰ ਪਤਾ ਲੱਗਿਆ 5 ਮਿੰਟਾਂ ਚ ਐਕਸ਼ਨ ਲੈ ਕੇ ਅਸੀਂ ਆਨਲਾਈਨ ਅਖਬਾਰ ਲਾ ਤਾ, ਪ੍ਰਿੰਟ ਚ ਚਲਾਇਆ ਗਿਆ ਸਭ ਕੁਛ, ਪਰ ਅੱਜ ਤੱਕ ਮੈਨੂੰ ਉਸ ਚੀਜ਼ ਲਈ ਤਾਨੇ ਮਿਹਣੇ ਨੁਹਾਰੇ ਮਾਰੇ ਜਾ ਰਹੇ ਆ। ਜੇ ਉਹਨਾਂ ਲੋਕਾਂ ਦੇ ਸਾਰੇ ਹੋਵੇ ਤੇ ਉਹ ਮੈਨੂੰ ਇਸ ਲਈ ਨਾ ਚੌਂਕ ਚ ਨੰਗਾ ਕਰਕੇ ਕੁੱਟਣ ਉਸ ਇੱਕ ਲੈਣ ਲਈ, ਤੇ ਪਰ ਮੇਰੇ 700 ਆਰਟੀਕਲ ਲਈ ਜਾਂ ਜੇਬ ਦੇ ਵਿੱਚੋਂ 2-2 ਹਜ਼ਾਰ 3-3 ਹਜ਼ਾਰ ਡਾਲਰ ਹਰ ਮਹੀਨੇ ਦਾ ਪਾ ਕੇ ਅਖਬਾਰ ਕੱਢਣ ਵਾਲੇ ਦੀ ਕਿਤੇ ਕੋਈ ਗੱਲ ਨਹੀਂ ਕੀਤੀ। ਰੇਡੀਓ ਦੇ ਉੱਤੇ 24 ਘੰਟੇ ਲੱਗੇ ਰਹਿੰਦੇ ਆ, ਹਰ ਰੋਜ਼ ਜੌਬ ਛੱਡ ਕੇ ਕੰਮ ਕਰ ਰਹੇ ਆ, ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ, ਜਿਹੜਾ ਸਾਡਾ ਸੱਜਣ ਮਿੱਤਰ ਸਰਕਲ ਕਰਦੇ ਹੋ, ਪਰ ਉਹਨਾਂ ਲੋਕਾਂ ਨੇ ਅੱਜ ਤੱਕ ਇਹ ਨਹੀਂ ਕਿਹਾ ਕਿਸੇ ਨੇ ਵੀ ਹਾਂ ਭਾਈ ਸ਼ਾਬਾਸ਼ੇ, ਕੋਈ ਕੁਛ ਚੰਗਾ ਵੀ ਕਰ ਰਹੇ ਹੋਣਗੇ। ਇਸ ਇੱਥੇ ਆ ਕੇ ਕਿਤੇ ਨਾ ਕਿਤੇ ਦਿਲ ਬਹੁਤ ਦੁਖਦਾ ਵੀ ਇੱਕ ਲਾਈਨ ਤਾਂ ਤੁਹਾਨੂੰ ਦੇਖੀ ਜਾਂਦੀ ਆ ਤੇ ਦਿਖ ਰਹੀ ਆ ਤੇ ਉਹ ਦਿਖਦੀ ਰਹੂਗੀ, ਤੇ ਜਿਹਦੀ ਨੂੰ ਮੈਂ ਮੰਨ ਵੀ ਚੁੱਕਿਆ ਵੀ ਗਲਤੀ ਹੋਈ ਆ, ਮੇਰੀ ਗੈਰਹਾਜ਼ਰੀ ਚ ਹੋਈ ਆ, ਨਾ ਮੈਂ ਲਿਖੀ ਸੀ, ਕੋਈ ਤੀਜੇ ਲੇਖਕ ਦੀ ਸੀ, ਛਪੀ ਜ਼ਰੂਰ ਆਪਣੇ ਅਖਬਾਰ ਚ, ਤੇ ਮੈਂ ਉਹਦੇ ਲਈ ਦੂਜੇ ਵਾਰੀ ਮਾਫੀ ਮੰਗ ਲਈ। ਪਰ ਫਿਰ ਮੈਨੂੰ ਕਿਹਾ ਗਿਆ ਇਹ ਸਜ਼ਾ ਲਈ ਤੁਹਾਨੂੰ ਲੱਤ ਹੇਠ ਦੀ ਲੰਘਣਾ ਪੈਣਾ, ਜੇ ਤੁਸੀਂ ਲੱਤ ਹੇਠ ਦੀ ਲੰਘ ਜਾਓਗੇ ਫਿਰ ਤੁਹਾਨੂੰ ਬਖਸ਼ ਦਾਂਗੇ। ਤੇ ਫਿਰ ਮੈਂ ਲੱਤ ਹੇਠ ਦੀ ਲੰਘਣ ਨੂੰ ਵੀ ਤਿਆਰ ਹੋ ਗਿਆ ਸੀ, ਕਿਉਂਕਿ ਮੇਰੀ ਮਤਲਬ ਤਾਂ ਮਕਸਦ ਸੀ ਵੀ ਕਿਸੇ ਗੱਲ ਨੂੰ ਨਿਬੇੜ ਦੇਣਾ। ਮੈਂ ਕਿਹਾ ਜੀ ਏਦਾਂ ਕਰੋ, ਉਹ ਲੱਤ ਲਿਆਓ ਜਿਹੜੀ ਡਿਜ਼ਰਵ ਕਰਦੀ ਹੋਵੇ, ਜਿਹਦੇ ਥੱਲੋਂ ਦੀ ਮੈਂ ਨੰਗਾ। ਡਿਜ਼ਰਵ ਕਰਨ ਦਾ ਮਤਲਬ ਇਹ ਸੀ ਵੀ ਉਸ ਲੱਤ ਨੇ ਕਦੇ ਵੀ ਕੋਈ ਗਲਤੀ ਨਾ ਕੀਤੀ ਹੋਵੇ, ਕਦੇ ਵੀ ਉਹਨੇ ਜ਼ਿੰਦਗੀ ਦੇ ਵਿੱਚ ਬੁਰਾ ਨਾ ਕੀਤਾ ਹੋਵੇ ਕਿਸੇ ਦਾ, ਉਹਨੇ ਸਾਰੇ ਚੰਗੇ ਚੰਗੇ ਕਾਰਜ ਹੀ ਕੀਤੇ ਹੋਣ, ਉਹ ਲਿਆਓ ਲੱਤ ਤੇ ਮੈਂ ਉਹਦੇ ਥੱਲੋਂ ਦੀ ਲੰਘ ਜਾਂਦਾ। ਪਰ ਫਿਰ ਉਹ ਲੱਤ ਹੇਠ ਦੀ ਨਗਾਉਣ ਵਾਲੇ ਇਨਸਾਨ ਨਾ ਉਦੋਂ ਬਾਅਦ ਆਏ ਨੀ, ਸ਼ਾਇਦ ਉਹਨਾਂ ਨੂੰ ਲੱਤ ਨਹੀਂ ਠਹੀ ਹੋਈ ਜੀ ਜਿਹਦੇ ਥੱਲੋਂ ਦੀ ਮੈਨੂੰ ਨਗਾ ਲੈਣ, ਪਰ ਮੈਂ ਅਜੇ ਵੀ ਤਿਆਰ ਬੈਠਾ ਜਿੱਥੋਂ ਦੀ ਮਰਜ਼ੀ ਨਗਾ ਲੈਣ, ਪਰ ਉਹ ਲੱਤ ਜ਼ਰੂਰ ਮੈਂ ਉਹ ਚਾਹੂੰਗਾ ਵੀ ਉਹ ਲੱਤ ਉਹ ਡਿਜ਼ਰਵ ਕਰਦੀ ਲੱਤ ਹੋਵੇ ਜਿਹੜੀ ਕਿ ਦੁੱਧ ਧੋਤੀ ਲੱਤ ਹੋਵੇ।
ਬਿਲਕੁਲ ਬਿਲਕੁਲ ਸਹੀ ਕਿਹਾ ਭਾਜੀ, ਪਰ ਮੈਨੂੰ ਲੱਗਦਾ ਕਿ ਜਦੋਂ ਇੱਕ ਗਲਤੀ ਮੰਨ ਲਈ ਕਿ ਗਲਤੀ ਹੋ ਗਈ, ਉਸ ਤੋਂ ਬਾਅਦ ਇੰਨਾ ਬਵਾਲ ਖੜਾ ਕਰਨ ਦੀ ਤਾਂ ਕੋਈ ਲੋੜ ਨਹੀਂ ਹੁੰਦੀ।
ਨਾਲੇ ਗਲਤੀ ਕੀਤੀ ਵੀ ਨਾ ਹੋਵੇ, ਜਿਹਨੇ ਕੀਤੀ ਵੀ ਨਾ ਹੋਵੇ
ਉਹਨੇ ਵੀ ਹੋਵੇ। ਬਿਲਕੁਲ ਹਾਂ, ਉਹ ਵੀ ਮੰਨ ਲਏ ਬਿਲਕੁਲ। ਔਰ ਦੂਸਰਾ ਇਹ ਹਿਊਮਨ ਨੇਚਰ ਵੀ ਆ ਭਾਜੀ, ਮੈਨੂੰ ਲੱਗਦਾ ਕਿ ਤੁਸੀਂ 99 ਚੰਗੇ ਕਰ ਲਓ ਨਾ ਕੰਮ ਤੇ, ਇੱਕ ਤੁਹਾਡੇ ਤੋਂ ਮਾੜਾ ਹੋ ਜਾਵੇ ਤਾਂ ਉਹਨਾਂ ਨੇ 99 ਭੁੱਲ ਜਾਣੇ, ਉਹ ਇੱਕ ਦੇ ਪਿੱਛੇ ਹੀ ਪਈ ਰਹਿਣਾ। ਸੋ ਜਿਹਦੀ ਜਿੰਨੀ ਕੁ ਸਮਝ ਆ ਉਹਨੇ ਉਨੀ ਕੁ ਵਰਤਣੀ ਆ, ਜਿੰਨੀਆਂ ਸ਼ਕਲਾਂ ਇਸ ਦੁਨੀਆਂ ਦੇ ਵਿੱਚ ਉਨੀਆਂ ਹੀ ਅਕਲਾਂ ਆ, ਹਰ ਕਿਸੇ ਦੀ ਅਕਲ ਵੱਖਰੀ ਵੱਖਰੀ ਆ। ਸੋ ਬਿਲਕੁਲ ਤੁਸੀਂ ਜਿਸ ਮਨਸ਼ੇ ਨਾਲ ਜਿਸ ਇੰਟੈਂਸ਼ਨ ਨਾਲ ਚੱਲੇ ਹੋਏ,
ਆ ਤਾਂ ਸੁਖਪ੍ਰੀਤ ਨਵੀਂ ਗੱਲ ਆ ਗਈ, ਜਿੰਨੀਆਂ ਸ਼ਕਲਾਂ ਉਨੀਆਂ ਅਕਲਾਂ, ਕਿਆ ਬਾਤ ਹੈ।
ਨਹੀਂ ਕਈ ਕਈ ਭਾਜੀ ਟਵਿੰਸ, ਕਈ ਟਵਿੰਸ ਵੀ ਹੁੰਦੇ ਆ,
ਇਹ ਤਾਂ ਕਹਾਵਤ ਬਣ ਗਈ ਇੱਕ, ਹਾਂ ਹੋਰ ਕਹਾਵਤਾਂ ਹੀ ਨਿਕਲਦੀਆਂ ਗੱਲਾਂ ਚ।
ਬਿਲਕੁਲ, ਸੋ ਏਦਾਂ ਹੀ ਹੱਸਦੇ ਹਸਾਉਂਦੇ ਰਹੋ ਤੁਸੀਂ ਜੀ, ਤੁਹਾਡਾ ਮਾਣ ਪਿਆਰ ਕਰਨ ਵਾਲੇ ਵੀ ਮੈਨੂੰ ਲੱਗਦਾ ਬਹੁਤ ਹੈਗੇ ਆ, ਔਰ ਇਹੋ ਜਿਹੇ ਇੱਕ ਦੋ ਆਨਸਰ ਹੀ ਹੁੰਦੇ ਆ ਜਿਨ੍ਹਾਂ ਨੂੰ ਹਜ਼ਮ ਨਹੀਂ ਹੁੰਦੀਆਂ ਚੀਜ਼ਾਂ, ਸੋ ਉਹਨਾਂ ਨੂੰ ਅੱਖੋਂ ਬੁੱਲੇ ਕਰਕੇ ਤੁਰਦੇ ਰਹਿਣਾ ਚਾਹੀਦਾ। ਤੇ ਲਓ ਜਸਵੀਰ ਸਿੰਘ ਰੰਧਾਵਾ ਉਹਨਾਂ ਨੇ ਕਿਹਾ ਭਾਜੀ, ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਸਾਰੇ ਬੋਰਡ ਕਲਾਸ ਦੇ, ਸਰਕਾਰੀ ਬੋਰਡ ਕਲਾਸ ਦੇ ਬੱਚੇ ਫੇਲ ਹੋ ਗਏ ਨੇ, ਇੱਕ ਨੂੰ ਛੱਡ ਕੇ ਆ ਲੈ ਲਓ ਭਾਜੀ, ਤੇ ਕਹਿੰਦੇ ਸਾਰੇ ਬੱਚੇ ਬਹੁਤ ਖੁਸ਼ ਨੇ, ਚਲੋ ਕੋਈ ਕੰਪੀਟੀਸ਼ਨ ਨਹੀਂ ਰਹਿ ਗਿਆ।
ਸੋ ਫਿਰ ਇਹਨਾਂ ਨੂੰ ਚਾਹੀਦਾ ਜੀ ਆਪਣੇ ਪਿੰਡ ਲਈ ਪਿੰਡ ਦੀ ਇੱਕ ਕਮੇਟੀ ਬਣਾਉਣ, ਜਿਹਦੇ ਨਾਲ ਸਮੀਖਿਆ ਕੀਤੀ ਜਾਵੇ, ਸਕੂਲ ਦੇ ਟੀਚਰਾਂ ਤੋਂ ਜਵਾਬ ਮੰਗਿਆ ਜਾਵੇ, ਸੰਬੰਧਿਤ ਆਫੀਸਰ ਨੂੰ DO ਨੂੰ ਸਕੂਲ ਚ ਸੱਦਿਆ ਜਾਵੇ। ਮੈਂ ਉਹਦਾ ਤਾਂ ਬਹੁਤ ਡਰਾਮਾ ਕਰਦਾ ਪਿੰਡ ਚ ਹੁਣ,
ਸਹੀ ਗੱਲ ਆ
ਸੱਚੀ, ਮੈਂ ਤਾਂ ਸਾਰਾ ਪਿੰਡ ਰੌਲਾ ਪਾ ਕੇ ਉੱਥੇ ਇਕੱਠਾ ਕਰ ਲੈਂਦਾ।
ਬਿਲਕੁਲ, ਇਸ ਵਾਰੀ ਦੀ ਵੀ ਜੇ ਗੱਲ ਕਰੀਏ ਤੇ 27,000 ਤੋਂ ਵੱਧ ਜਿਹੜੇ ਸਟੂਡੈਂਟਸ ਉਹ ਪੰਜਾਬੀ ਵਿੱਚੋਂ ਫੇਲ ਹੋਏ ਆ, ਔਰ
ਵਾਹ ਜੀ ਵਾਹ, ਮਾਤ ਭਾਸ਼ਾ ਚ ਫੇਲ ਹੋ ਰਹੇ ਆ।
ਬਿਲਕੁਲ, ਜਿਹੜੀ ਪੰਜਾਬੀ ਦਾ ਪੇਪਰ ਹੁੰਦਾ ਸੀ ਤੇ ਅਸੀਂ ਕੁਛ ਸਮਝੀਦਾ ਨੀ ਹੁੰਦਾ ਸੀ ਵੀ ਚੱਲ ਪੰਜਾਬੀ ਦਾ ਹੀ ਪੇਪਰ ਆ, ਸੋ ਇਹ ਵੀ ਬਹੁਤ ਇੱਕ ਉਦਾਸੀ ਵਾਲੀ ਗੱਲ ਆ ਜੀ। ਅਮਰੀਕ ਸਿੰਘ ਹੁਣਾਂ ਨੇ ਕਿਹਾ ਹੈ ਕਿ ਬਰਾੜ ਸਾਹਿਬ ਇਫ ਯੂ ਰੈਡੀਕੇਟ ਦ ਨਕਲ ਇਨ ਸਕੂਲ ਦੈਨ ਯੂ ਸੀ ਮੋਸਟ ਆਫ ਦਾ ਸਕੂਲ ਰਿਜ਼ਲਟ ਵਿਲ ਬੀ ਈਵਨ ਲੋਅਰ, ਦਾ ਸਕੂਲ ਵੇਅਰ ਨਕਲ ਇਜ਼ ਨੋਟ ਡਨ ਆਊਟਕਮ ਇਜ਼ ਲੋਅਰ। ਸੋ ਬਿਲਕੁਲ ਭਾਜੀ, ਜਿਹੜੀ ਨਕਲ ਦੀ ਗੱਲ ਆ ਜਾਂਦੀ ਹੈ ਫਿਰ ਜਦੋਂ ਸਕੂਲਾਂ ਦੇ ਉੱਤੇ ਪ੍ਰੈਸ਼ਰ ਬਣਦਾ ਤੇ ਉਹ ਹੁਣ ਉਸ ਤੋਂ ਬਾਅਦ ਫਿਰ ਗੱਲ ਇਹ ਆ ਜਾਂਦੀ ਹੈ ਕਿ ਉਹ ਨਕਲ ਸ਼ੁਰੂ ਹੋ ਜਾਂਦੀ ਹੈ, ਉਹ ਪਰਚੀਆਂ ਵਾਲਾ ਸਿਸਟਮ ਸ਼ੁਰੂ ਹੋ ਜਾਂਦਾ, ਤੇ ਜੇ ਉਹ ਨਕਲ ਵੀ ਨਾ ਚੱਲੇ ਤਾਂ ਫਿਰ ਜਿਹੜਾ ਨਤੀਜੇ ਆ ਸ਼ਾਇਦ ਇਸ ਤੋਂ ਵੀ ਮਾੜੇ ਹੁੰਦੇ।
ਬਿਲਕੁਲ ਜੀ ਬਿਲਕੁਲ, ਦੇਖੋ ਪਰ ਇੱਕ ਚੀਜ਼ ਆਪਾਂ ਜੇ ਕਹੀਏ ਨਾ ਵੀ ਇਹਦੇ ਚ ਕੋਈ ਦੋਸ਼ੀ ਬੱਚੇ ਆ, ਦੋਸ਼ੀ ਟੀਚਰ ਆ ਜਾਂ ਕੌਣ, ਇਹ ਆਪਾਂ ਨੂੰ ਇਹਨਾਂ ਨੂੰ ਜੇ ਸਾਰੀ ਚੀਜ਼ ਦੀ ਸਮੀਖਿਆ ਕਰੀਏ ਨਾ ਤਾਂ ਮੈਨੂੰ ਇਹ ਲੱਗਦਾ ਵੀ ਆਵਾ ਹੀ ਉੱਤਿਆ ਹੁੰਦਾ ਜਦੋਂ ਇਹੋ ਜਿਹਾ ਨਤੀਜਾ ਹੁੰਦਾ ਨਾ, ਉਦੋਂ ਕੋਈ ਇੱਕ ਧਿਰ ਦੋਸ਼ੀ ਨਹੀਂ ਹੁੰਦੀ, ਉਦੋਂ ਧਿਰਾਂ ਸਾਰੀਆਂ ਹੀ ਦੋਸ਼ੀ ਹੁੰਦੀਆਂ। ਪਰ ਇੱਥੇ ਹੁਣ ਸਾਨੂੰ ਇਹ ਦੇਖਣਾ ਪੈਣਾ ਵੀ ਜਿਹੜਾ ਸਕੂਲ ਦਾ ਜਿੰਨਾ ਬਜਟ ਆ, ਜਿੰਨਾ ਖਰਚਾ, ਜਿੰਨਾ ਹੋ ਆ, ਜੇ ਟੀਚਰ ਦੇ ਉੱਤੇ, ਟੀਚਰ ਦਾ ਵੈਸੇ ਤਾਂ ਪਿੱਛੇ ਜੇ ਸ਼ੁਰੂ ਕੀਤਾ ਵੀ ਰਿਪੋਰਟ ਕਾਰਡ ਬਣਿਆ ਕਰੂਗਾ, ਪਰ ਜੇ ਟੀਚਰ ਦੇ ਉੱਤੇ ਤਲਵਾਰ ਲਟਕਦੀ ਹੋਵੇ ਵੀ ਤੁਹਾਨੂੰ ਪੇਮੈਂਟ ਫੇਰ ਮਿਲੂਗੀ ਜੇ ਤੁਸੀਂ ਤੁਹਾਡੇ ਨਤੀਜੇ ਆ ਜਿਹੜੇ ਉਹ ਵਧੀਆ ਆਉਣਗੇ। ਤੇ ਨਕਲ ਲਈ ਤਾਂ ਦੇਖੋ ਨਕਲ ਕਰਕੇ ਟੀਚਰ ਨਤੀਜੇ ਵਧੀਆ ਲਿਆਉਣ ਦੀ ਕੋਸ਼ਿਸ਼ ਕਰ ਸਕਦਾ, ਪਰ ਉਹਦੇ ਲਈ ਤਾਂ ਦੇਖੋ ਅੱਜ ਕੱਲ ਆਧੁਨਿਕਤਾ ਵਰਤੀ ਜਾ ਸਕਦੀ ਹੈ। ਜਿਵੇਂ ਕੱਲ ਹੀ ਜੇਲ੍ਹਾਂ ਦੇ ਵਿੱਚ ਬੜਾ ਵਧੀਆ ਸੋਫਟਵੇਅਰ ਲਾਇਆ ਜੀ, ਤੇ ਜੇਲ੍ਹ ਮੰਤਰੀ ਨੂੰ ਸਿੱਧਾ ਕੰਟਰੋਲ ਦਿੱਤਾ ਉਹਦਾ, ਤੇ ਜੇਲ੍ਹ ਮੰਤਰੀ ਆਪਦੇ ਮੋਬਾਈਲ ਦੇ ਉੱਤੇ ਸਾਰੀਆਂ 20-25 ਜੇਲ੍ਹਾਂ ਜਿਹੜੀਆਂ ਪੰਜਾਬ ਦੀਆਂ ਸਾਰੀਆਂ ਨੂੰ ਜਦੋਂ ਮਰਜ਼ੀ ਕੈਮਰਾ ਲੌਗ ਇਨ ਕਰਕੇ ਦੇਖ ਲੈਂਦੇ ਆ। ਤੇ ਕੱਲ ਰੰਧਾਵਾ ਸਾਹਿਬ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਪਹਿਲੇ ਜੇਲ੍ਹ ਮੰਤਰੀ ਬਣੇ ਹੁਣ ਸਾਡੇ, ਤੇ ਉਹਨਾਂ ਨੇ ਕੱਲ ਪਹਿਲੇ ਦਿਨ ਹੀ ਦੋ ਪੁਲਿਸ ਵਾਲੇ ਭੜਕਾ ਤੇ, ਕਹਿੰਦੇ ਮੈਂ 20 ਮਿੰਟ ਦੇਖੀ ਗਿਆ ਵੀ ਜਿੱਥੇ ਸਿਰਫ ਜੇਲਰ ਨੂੰ ਫੋਨ ਰੱਖਣ ਦੀ ਇਜਾਜ਼ਤ ਆ ਤੇ ਉੱਥੇ ਦੋ ਪੁਲਿਸ ਮੁਲਾਜ਼ਮ 20-22 ਮਿੰਟ ਫੋਨ ਦੇ ਉੱਤੇ ਲੱਗੇ ਰਹੇ, ਤੇ ਕਹਿੰਦੇ ਮੈਂ 20-22 ਮਿੰਟ ਤਾਂ ਦੇਖਿਆ ਵੀ ਕੋਈ ਘਰੋਂ ਜ਼ਰੂਰੀ ਮੈਸੇਜ ਫੋਨ ਕਰਦੇ ਆ, ਹੁਣ ਕਰਦੇ ਆ, ਪਰ 20-22 ਮਿੰਟ ਜਦੋਂ ਨਹੀਂ ਹਟੇ ਤਾਂ ਉਹਨਾਂ ਨੇ ਉਹ ਦੋਨੇ ਭੜਕਾ ਤੇ। ਸੋ ਇਹ ਨੀਤੀ ਆਪਾਂ ਸਕੂਲ ਦੇ ਵਿੱਚ ਵੀ ਆਪਾਂ ਲਾ ਸਕਦੇ ਹਾਂ, ਜਿਹੜੀ ਸਕੂਲ ਦੇ ਸਕੂਲਾਂ ਚ ਵੀ ਕੈਮਰੇ ਲਾਏ ਜਾ ਸਕਦੇ ਆ, ਸਕੂਲਾਂ ਦੇ ਵਿੱਚ ਵੀ ਜਿਹੜੀ ਨਿਗਰਾਨੀ ਕੀਤੀ ਜਾ ਸਕਦੀ ਆ। ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਜੇ ਅਸੀਂ ਅੰਦਰੋਂ ਹੀ ਇਮਾਨਦਾਰੀ ਲੈ ਆਈਏ ਤਾਂ ਜ਼ਿਆਦਾ ਵਧੀਆ ਨੀ, ਤੇ ਤਲਵਾਰਾਂ ਲਟਕਾ ਕੇ ਜਾਂ ਉੱਤੋਂ ਅਸੀਂ ਡਰਾਵੇ ਨਾਲ ਤਾਂ ਦੁਨੀਆ ਕੰਮ ਕਰਦੀ ਆ, ਕਰਾ ਵੀ ਲੈਂਦੀ ਆ, ਪਰ ਸਾਨੂੰ ਅੰਦਰੋਂ ਇਮਾਨਦਾਰੀ ਆਉਣੀ ਚਾਹੀਦੀ ਆ। ਸੋ ਉਹੀ ਗੱਲ ਆ ਜਾਂਦੀ ਆ ਜੀ ਵੀ ਕਿਸੇ ਬੰਦੇ ਨੇ ਇਮਾਨਦਾਰੀ ਦੀ ਦੁਕਾਨ ਖੋਲੀ ਸੀਗੀ ਤੇ ਪਰ ਉਦੋਂ ਬਾਅਦ ਉੱਤੇ ਉਹਨੇ ਕੈਮਰਾ ਲਾਤਾ, ਫਿਰ ਕੈਮਰਾ ਹੀ ਜੇ ਲਾਉਣਾ ਉੱਤੇ ਫਿਰ ਇਮਾਨਦਾਰੀ ਦੀ ਦੁਕਾਨ ਥੋੜਾ ਰਹੇਗੀ, ਫਿਰ ਤਾਂ ਕੈਮਰੇ ਦਾ ਡਰ ਹੋ ਗਿਆ। ਸੋ ਪਰ ਮੈਂ ਨਾ ਇੱਕ ਨੁਕਤਾ ਜਿਹੜਾ ਉੱਥੇ ਐਤਕੀ ਇੰਡੀਆ ਵੀ ਟੀਵੀ ਸ਼ੋਅ ਚ ਵੀ ਕਹਿ ਕੇ ਆਇਆ ਸੀ, ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਵੀ ਜਿਹੜਾ ਕੀ ਤੁਹਾਡੇ ਵੀ ਉਵੇਂ ਜੀ ਕਿ ਜਦੋਂ ਸੜਕਾਂ ਬਣ ਜਾਂਦੀਆਂ, ਪੱਟੀਆਂ ਜਾਂਦੀਆਂ, ਗਲੀਆਂ ਪੱਟੀਆਂ ਜਾਂਦੀਆਂ ਜਾਂ ਮੁੜ ਕੇ ਜਿਹੜੀ ਟੁੱਟ ਤੋੜ ਭੰਨ ਕੀਤੀ ਜਾਂਦੀ ਹੈ ਕਿ ਇੱਕ ਕੰਮ ਕਰ ਲੈਂਦੇ ਇੱਕ ਵੱਧ ਫੇਰ ਸ਼ੁਰੂ ਹੋ ਜਾਂਦਾ, ਹਜੇ ਸੜਕ ਬਣ ਕੇ ਗਈ ਹੁੰਦੀ ਹੈ ਸੀਵਰ ਪੈਣ ਲੱਗ ਜਾਂਦਾ, ਕੀ ਤੁਹਾਡੇ ਵੀ ਇਵੇਂ ਹੁੰਦਾ? ਮੈਂ ਕਿਹਾ ਦੇਖੋ ਜੀ ਸਭ ਕੁਛ ਸਭ ਥਾਂ ਤੇ ਇਵੇਂ ਹੁੰਦਾ, ਪਰ ਉੱਥੇ ਇੱਕ ਸਿਸਟਮ ਆ, ਉਹ ਸਿਸਟਮ ਇਸ ਢੰਗ ਨਾਲ ਲਾਗੂ ਕੀਤਾ ਜਾਂਦਾ ਵੀ ਉਸ ਸਿਸਟਮ ਨੂੰ ਮੰਨਿਆ ਵੀ ਜਾਂਦਾ ਤੇ ਮੰਨਿਆ ਵੀ ਜਾਂਦਾ। ਤੇ ਉਹਦੇ ਚ ਯੂਨੀਕ ਜੀ ਉਦਾਹਰਣ ਆ, ਹੁਣ ਮੈਂ NVN ਲਈ ਕੰਮ ਕਰਦਾ, NVN ਦੇ ਵਿੱਚ ਸਿੰਪਲ ਜਿਹਾ ਉਹਨਾਂ ਨੇ ਰੱਖੀ ਹੋਈ ਆ ਗੱਲ ਵੀ ਜਦੋਂ ਤੁਸੀਂ ਜੋਬ ਤੇ ਜਾਂਦੇ ਹੋ ਉਹਦੀਆਂ ਫੋਟੋਆਂ ਖਿੱਚੋ ਜਾਣ ਸਾਰ ਐਵੀਡੈਂਸ ਸਕੈਮ ਦੇ ਨਾਲ। ਐਵੀਡੈਂਸ ਸਕੈਮ ਅੱਜ ਕੱਲ ਹਰੇਕ ਫੋਨ ਦੇ ਵਿੱਚ ਐਪ ਹੈਗਾ ਜੀ, ਤੁਸੀਂ ਉਹਨੂੰ ਕਰੋ, ਉਹਦੇ ਨਾਲ ਨਾਲ ਦੀ ਨਾਲ ਐਡਰੈਸ ਆ ਜਾਂਦਾ ਵੀ ਕਿਹੜੀ ਪ੍ਰੋਪਰਟੀ ਤੇ ਤੁਸੀਂ ਕਿੰਨੇ ਵਜੇ ਹੋ, ਕਿਹੜੀ ਕੰਡੀਸ਼ਨ ਤੇ ਖੜੇ ਹੋ, ਹਰ ਚੀਜ਼ ਈਸਟ ਵੈਸਟ ਸਭ ਕੁਛ ਉਹਦੇ ਚ ਦਰਜ ਹੋ ਜਾਂਦਾ ਫੋਟੋ ਦੇ ਉੱਤੇ। ਤਾਂ ਐਵੀਡੈਂਸ ਸਕੈਮ ਦੇ ਨਾਲ ਫੋਟੋ ਖਿੱਚੋ ਜੀ, ਅਸੀਂ ਇੰਨੇ ਵਜੇ ਕੰਮ ਤੇ ਪਹੁੰਚੇ ਸੀ, ਉਸ ਟਾਈਮ ਘਰ ਦੀ ਕੰਡੀਸ਼ਨ ਆ ਸੀ, ਸੜਕ ਦੀ ਕੰਡੀਸ਼ਨ ਆ ਸੀ, ਕਿੱਥੋਂ ਕਿੱਥੋਂ ਦੀ ਸੀ, ਪਾਉਣਾ ਸੀ ਪਾਇਪ ਤਾਰ ਜੋ ਵੀ ਪਾਉਣੀ ਸੀ ਉਹ ਕਿੱਧਰ ਦੀ ਜਾਣੀ ਸੀ ਤੇ ਉਹਦੀ ਕੀ ਪੋਜੀਸ਼ਨ ਸੀ। ਉਸ ਤੋਂ ਬਾਅਦ ਜੋ ਤੁਸੀਂ ਜੋਬ ਫਿਨਿਸ਼ ਕਰੋ ਤੇ ਜੋਬ ਫਿਨਿਸ਼ ਕਰਨ ਤੋਂ ਬਾਅਦ ਉਹਦੀ ਫੋਟੋ ਖਿੱਚੋ, ਤੇ ਉਹਦੇ ਵਿੱਚ ਇੱਕੋ ਇੱਕ ਜਿਹੜੀ ਗੱਲ ਲਿਖੀ ਆ ਵੀ ਜਿਹੋ ਜੀ ਤੁਸੀਂ ਸੜਕ ਸੀਗੀ, ਜਿਹੋ ਜਿਹਾ ਫੁੱਟਪਾਥ ਸੀ, ਕੀ ਉਹ ਜਿਹਾ ਬਣ ਗਿਆ? ਜੇ ਉਹ ਜਿਹਾ ਨਹੀਂ ਬਣਿਆ ਤਾਂ ਫੇਰ ਤੁਹਾਨੂੰ ਨੀ ਮਿਲਦੀ ਪੰਜੀ, 5 ਸੈਂਟ ਵੀ ਨੀ ਮਿਲਦੇ, ਤੁਹਾਡੀ ਸਾਰੀ ਮਿਹਨਤ ਕਰੀ ਰੇਤੇ ਚ। ਤਾਂ ਫੇਰ ਬੰਦਾ ਕੀ ਕਰਦਾ ਗਾ, ਜੇ ਜੀ ਸੜਕ ਸੀਗੀ ਪਹਿਲਾਂ ਉਹਦੀ ਫੋਟੋ ਖੋਲ ਕੇ ਨਾ ਤੇ ਉਦੋਂ ਵੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਉਦੋਂ ਥੋੜੀ ਜੀ ਵਧੀਆ ਬਣ ਜੇ, ਮੇਰੇ ਪੈਸੇ ਨਾ ਮਰ ਜਾਣ। ਤੇ ਜਦੋਂ ਜਿਹੜੀ ਚੀਜ਼ ਤੋੜਨ ਤੋਂ ਬਾਅਦ ਉਹਨੂੰ ਉਦੋਂ ਵਧੀਆ ਬਣਾ ਦਿੱਤਾ ਜਾਵੇ ਤਾਂ ਉਹ ਮੁੜ ਖਾਪੇ ਵਧੀਆ ਬਣਨ ਲੱਗ ਗਿਆ।
ਬਿਲਕੁਲ,
ਸੋ ਇਹੀ ਫੈਕਟਰ ਆ ਜਿਹੜਾ ਨਾ ਉਹ ਉੱਥੇ ਲਾਗੂ ਹੋਣਾ ਚਾਹੀਦਾ, ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਟੀਚਰ ਹੋ, 8 ਘੰਟਿਆਂ ਦੇ ਵਿੱਚ ਪਹਿਲੀ ਗੱਲ ਤਾਂ ਲੌਗਇਨ ਸਿਸਟਮ ਬਣਨਾ ਚਾਹੀਦਾ, ਫੇਰ ਉਸ ਤੋਂ ਬਾਅਦ ਸਾਰੇ ਕਿਤੇ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਵੀ ਮਾਸਟਰਾਂ ਨੂੰ ਡਰ ਹੋਵੇ, ਕਿਉਂਕਿ ਇਮਾਨਦਾਰੀ ਤਾਂ ਉਹਨਾਂ ਚ ਬਾਅਦ ਚ ਪੈਦਾ ਹੋਊਗੀ, ਪਹਿਲਾਂ ਡਰ ਡਰ ਕੇ ਉਹਨਾਂ ਦੇ ਵਿੱਚ ਇਮਾਨਦਾਰੀ ਲਿਆਉਣੀ ਪਊਗੀ ਡਰਾ ਡਰਾ ਕੇ, ਫੇਰ ਉਹਨਾਂ ਨੂੰ ਪਤਾ ਲੱਗੇ ਵੀ ਕਲਾਸਾਂ ਜਿਹੜੀਆਂ ਲੱਗਦੀਆਂ ਉਹ ਕਿੰਨੇ ਮਿੰਟ ਕਲਾਸ ਲੱਗੀ, ਕਿੰਨੇ ਸੰਸੀਅਰਲੀ ਪੜ੍ਹਾਇਆ ਗਿਆ, ਉਹ ਸਾਰਾ ਰਿਕਾਰਡਡ ਹੋਵੇ ਹਰ ਚੀਜ਼, ਤਾਂ ਉੱਥੇ ਫੇਰ ਉਹਦੀ ਫਿਰ ਹਰ ਮਹੀਨੇ ਤੋਂ ਲੋਕਲ ਟੀਮ ਉਹਦੀ ਸਮੀਖਿਆ ਕਰੇ, ਤਾਂ ਜਾ ਕੇ ਜਿਹੜੇ ਉਹ ਏਡਾ ਚ ਸੁਧਾਰ ਹੋਣਗੇ। ਜਦੋਂ ਇਹ ਸਕੂਲਾਂ ਦੇ ਸੁਧਾਰ ਹੋ ਗਏ ਨਾ, ਤੇ ਮੁਲਕ ਦਾ ਸੁਧਾਰ ਵੀ ਨਾਲ ਦੀ ਨਾਲ ਹੀ ਹੋਜੂਗਾ।
ਬਿਲਕੁਲ ਭਾਜੀ, ਪਰ ਕਈ ਗੱਲ ਇਹ ਵੀ ਹੁੰਦੀ ਹੈ ਕਿ ਸਾਡਾ ਐਜੂਕੇਸ਼ਨ ਸਿਸਟਮ ਹੀ ਇਹੋ ਜਿਹਾ ਬਣ ਗਿਆ, ਜੇ ਗੱਲ ਅਸੀਂ ਆਪਣੇ ਟਾਈਮ ਦੇ ਸਕੂਲ ਦੇਖੀਏ ਤਾਂ ਉਹਦੇ ਨਾਲੋਂ ਹੁਣ ਬਹੁਤ ਫਰਕ ਪੈ ਗਿਆ ਹੋਇਆ। ਜਿੱਦਾਂ ਗੁਰਦੀਪ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਸਕੂਲ ਵਾਲੀ ਗੱਲ ਦੁਬਾਰਾ ਕਰਦੇ ਹਾਂ ਬਾਈ, ਕਹਿੰਦੇ ਮੇਰੇ ਚ ਹਰ ਲੇਡੀ ਸਰਕਾਰੀ ਟੀਚਰ ਆ, ਉਹਨਾਂ ਦੇ ਘਰੋਂ ਹੋਣੀ ਸ਼ਾਇਦ। ਕਹਿੰਦੇ ਕਿ ਵੱਡੀ ਪ੍ਰੋਬਲਮ ਹੈ ਬਈ, 9th ਤੱਕ ਕੋਈ ਫੇਲ ਨਹੀਂ ਕਰਨਾ, ਤੇ ਦੂਜੀ ਗੱਲ ਪਿੰਡਾਂ ਦੇ ਮਾਂ ਪਿਓ ਆ ਕੇ ਲੜਦੇ ਆ ਵੀ ਸਾਡੇ ਬੱਚੇ ਨੂੰ ਕੁਝ ਨਹੀਂ ਕਹਿਣਾ, ਤੇ ਕਹਿੰਦੇ ਆ ਕੰਮ ਰੋਜ਼ ਹੁੰਦਾ, ਇੱਕ ਅੱਧਾ ਮਾਂ ਪਿਓ ਰੋਜ਼ ਆਉਂਦਾ ਕਹਿੰਦੇ ਸਕੂਲ ਦੇ ਵਿੱਚ। ਸੋ ਇਹ ਵੀ ਗੱਲ ਸੱਚ ਹੈ, ਸਾਡੇ ਟਾਈਮ ਤੇ ਤਾਂ ਡਰ ਬਹੁਤ ਹੁੰਦਾ ਸੀਗਾ, ਹੋਰ ਨਹੀਂ ਤੇ ਮਾਸਟਰ ਦੇ ਡੰਡਿਆਂ ਤੋਂ ਡਰ ਕੇ ਪੜ੍ਹ ਲੈਂਦੇ ਹੁੰਦੇ ਸੀਗੇ, ਬਾਕੀ ਕੁਝ ਇਹ ਸੀ ਭਈ ਮਾਂ ਬਾਪ ਵੀ ਨਹੀਂ ਕਹਿੰਦੇ ਸੀ ਜੇ ਮਾਂ ਪਿਓ ਨੂੰ ਘਰ ਜਾ ਕੇ ਦੱਸੋ ਵੀ ਸਾਡੇ ਪਈਆਂ ਤੇ ਘਰੋਂ ਚਾਰ ਹੋਰ ਲੱਗਦੀਆਂ ਹੁੰਦੀਆਂ ਸੀ। ਬਾਕੀ ਇਹ ਗੱਲ ਮੈਂ ਵੀ ਦੇਖੀ ਆ, ਮੇਰੇ ਮੰਮੀ ਡੈਡੀ ਵੀ ਟੀਚਰ ਸੀ ਔਰ ਮੈਂ ਦੇਖਿਆ ਉਹਨਾਂ ਨੂੰ ਬੜੇ ਓਨੈਸਟਲੀ ਕਰਦੇ ਹੁੰਦੇ ਸੀ, ਪਰ ਕਈ ਸਾਡਾ ਐਜੂਕੇਸ਼ਨ ਸਿਸਟਮ ਕਹਿ ਲੋ ਇਹੋ ਜਿਹਾ ਹੁੰਦਾ, ਜਾਂ ਕਈ ਬੱਚਿਆਂ ਦਾ ਆਪਣਾ ਆਪਣਾ ਇੰਟਲੈਕਚੁਅਲ ਲੈਵਲ ਹੁੰਦਾ। ਸੋ ਇਹਨਾਂ ਚੀਜ਼ਾਂ ਦੇ ਲਈ ਕੀ ਕਰ ਸਕਦੇ ਆ, ਜਿਹੜਾ ਹੁਣ ਇੱਕ ਤੇ ਇਹ ਬਣ ਗਿਆ ਹੋਇਆ ਕਿ 9th ਤੱਕ ਫੇਲ ਹੀ ਨਹੀਂ ਕਰਨਾ ਕਿਸੇ ਨੂੰ, ਤੇ 10th ਵਿੱਚ ਫਿਰ ਓਬਵੀਅਸਲੀ
ਦੇਖੋ ਇਹ ਫਾਰਮੂਲਾ ਇੰਡੀਆ 'ਚ ਤਾਂ ਹੁਣ ਹੋਇਆ ਨਾ, ਆਸਟ੍ਰੇਲੀਆ 'ਚ ਆਲਰੇਡੀ ਆ। ਆਸਟ੍ਰੇਲੀਆ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਬੱਚੇ ਦੇ ਐਗਜ਼ਾਮ ਹੀ ਨਹੀਂ ਹੁੰਦੇ ਸ਼ੁਰੂ ਦੀਆਂ ਕਲਾਸਾਂ ਦੇ ਵਿੱਚ, ਠੀਕ ਹੈ ਨਾ, ਐਗਜ਼ਾਮ ਦੀ ਲੋੜ ਹੀ ਨਹੀਂ ਪੈਂਦੀ, ਜਿਹੜੀਆਂ ਚੀਜ਼ਾਂ ਉਹਨਾਂ ਨੂੰ ਸਿਖਾਉਣੀਆਂ ਚਾਹੀਦੀਆਂ ਤੇ ਉਹਨਾਂ ਨੂੰ ਸਿਖਾ ਕੇ ਤੇ ਉਹਦੇ ਤੋਂ ਸੰਤੁਸ਼ਟ ਹੋ ਜਾਂਦੇ ਜਦੋਂ ਵੀ ਹਾਂ ਭਾਈ ਤੂੰ ਕਰ ਲਈ ਇਹ ਗੱਲ, ਪਹਿਲਾਂ ਉਹਨੂੰ ਲਿਖ ਕੇ ਬੋਲ ਕੇ ਹਰ ਚੀਜ਼ ਕਰਕੇ ਦੇਖ ਲੈਂਦੇ ਆ, ਤੇ ਉਹਨਾਂ ਨੂੰ ਸੰਤੁਸ਼ਟ ਹੋ ਜਾਂਦੇ ਹਾਂ ਵੀ ਇਹ ਬੰਦਾ ਇਸ ਦੇ ਥਰੂ ਹੋ ਗਿਆ, ਤੇ ਇਸ ਕਰਕੇ ਲੋੜ ਨਹੀਂ ਹੈ ਇਹਨੂੰ ਕੁਛ ਕਰਨ ਦੀ। ਪਰ ਦੂਜੇ ਪਾਸੇ ਜਿਹੜੀ ਗੱਲ ਇੰਡੀਆ ਦੇ ਵਿੱਚ ਆਪਾਂ ਜਿਹੜੀ ਫੇਲ ਕਰਨ ਦੀ ਗੱਲ ਤੋਂ ਕਰਦੇ ਸੀ ਵੀ ਫੇਲ ਨਾ ਕਰਨਾ ਕੋਈ ਵੱਡੀ ਚੀਜ਼ ਨਹੀਂ, ਪਰ ਜਿਹੜਾ ਮਾਂ ਬਾਪ ਦਾ ਬੱਚਿਆਂ ਨਾਲ ਨੂੰ ਸ਼ੈਲਟਰ ਦੇਣੀ ਜਾਂ ਲਾਂਭੇ ਦੇਣੇ, ਉਹਨਾਂ ਦੇ ਮਾਮਲਿਆਂ ਚ ਮੇਰੇ ਕੋਲੇ ਇੱਕੋ ਗੱਲ ਹੈਗੀ ਆ ਵੀ ਮੈਂ ਇਸ ਚੀਜ਼ ਨੂੰ ਜ਼ਰੂਰ ਤਜਰਬਾ ਕਰ ਸਕਦਾ ਤੇ ਮੈਨੂੰ ਉਮੀਦ ਆ ਵੀ ਉਹ 90% ਤਾਂ ਜ਼ਰੂਰ ਕੰਮ ਕਰੂਗੀ। 10% ਮੰਨ ਲੈਂਦੇ ਆ ਵੀ 10% ਮਾਪੇ ਮੇਰੇ ਨਾਲ ਲੜ ਕੇ ਚਲੇ ਜਾਣ, ਪਰ ਮੈਨੂੰ ਉਮੀਦ ਆ ਵੀ ਜੇ ਲਾਂਭਾ ਲੈ ਕੇ ਕੋਈ ਬੱਚਾ ਮੇਰੇ ਕੋਲੇ ਆ ਗਿਆ ਨਾ, ਕੋਈ ਬੱਚੇ ਦਾ ਮਾਂ ਬਾਪ, ਤੇ ਮੈਂ ਉਸ ਨੂੰ ਜਾਂਦੇ ਨੂੰ ਇਹ ਕਹਿ ਕੇ ਤੋਰੂੰਗਾ ਵੀ ਜਾਂਦਾ ਹੋਇਆ ਉਹ ਆਪਦੇ ਬੱਚੇ ਨੂੰ ਕਹੂਗਾ ਵੀ ਨਹੀਂ ਇਹ ਲਾਂਭਾ ਨਹੀਂ ਸੀਗਾ, ਇਹ ਤਾਂ ਬਹੁਤ ਚੰਗਾ ਸੀ ਤੇਰੇ ਚੰਗੇ ਭਵਿੱਖ ਲਈ ਆ। ਇਹ ਤੁਹਾਨੂੰ ਕਨਵਿੰਸ ਕਰਨਾ ਆਉਣਾ ਚਾਹੀਦਾ, ਮਾਸਟਰ ਦੇ ਵਿੱਚ ਇੱਕ ਐਕਸਟਰਾ ਸਕਿੱਲ ਆਉਣਾ ਚਾਹੀਦਾ ਵੀ ਜਿੱਥੇ ਬੱਚੇ ਨੂੰ ਪੜ੍ਹਾ ਸਕਦਾ ਉੱਥੇ ਉਹ ਮਾਂ ਬਾਪ ਨੂੰ ਵੀ ਕਨਵਿੰਸ ਕਰਕੇ ਦੇਵੇ ਵੀ ਇਹਦੇ ਚ ਭਲਾ ਜਿਹੜਾ ਬੱਚੇ ਦਾ ਹੀ ਸੀ ਜੇ ਬੱਚੇ ਦੇ ਥੱਪੜ ਮਾਰਿਆ ਜਾਂ ਜੋ ਕੋਈ ਕੁਛ ਵੀ ਕੀਤਾ। ਪਰ ਕੀ ਆ ਸਾਡੇ ਤਾਂ ਮਾਸਟਰ ਵੀ ਈਗੋ ਦੇ ਮਾਰੇ ਹੋਏ ਆ ਨਾ, ਉਹ ਮਾਂ ਬਾਪ ਨੂੰ ਉਸ ਢੰਗ ਨਾਲ ਥੋੜਾ ਲੈਣਗੇ, ਉਹ ਮਾਂ ਬਾਪ ਨੂੰ ਲੈਣਗੇ ਵੀ ਹਾਂ ਅਸੀਂ ਮਾਸਟਰ ਤੇ ਤੁਸੀਂ ਕੌਣ ਆ ਗਏ ਸਾਨੂੰ ਰੋਕਣ ਵਾਲੇ ਜਾਂ ਇਹ ਗੱਲ ਕਹਿਣ ਵਾਲੇ। ਸੋ ਇਹ ਆੜੇ ਆ ਜਾਂਦੀਆਂ, ਪਰ ਮੈਨੂੰ ਉਮੀਦ ਆ ਵੀ ਜੇ ਕੋਈ ਮਾਸਟਰ ਚਾਹੇ ਨਾ ਤਾਂ ਉਹਦੇ ਲਈ ਕੋਈ ਵੱਡੀ ਚੀਜ਼ ਨਹੀਂ ਹੈ ਕਿਸੇ ਵੀ ਚੀਜ਼ ਨੂੰ ਸੈੱਟ ਕਰਨਾ।
ਜੀ ਬਿਲਕੁਲ, ਤੇ ਲੋਦਲਜੀਤ ਲੋਹਣਾ ਨੇ ਮੈਂ ਤਾਂ ਚੌਂਕ ਤੋਂ ਕਿਹਾ, ਕਹਿੰਦੇ ਨੈਵਰ ਮਾਇੰਡ ਭਾਜੀ, ਚੰਗਾ ਦੋਸਤ ਤੁਹਾਡੀਆਂ ਗਲਤੀਆਂ ਦਾ ਅਹਿਸਾਸ ਕਰਵਾਉਂਦਾ ਹੈ। ਸੋ ਜਿਹੜੀ ਆ ਗੱਲ ਸੀ ਅਖਬਾਰ ਤੇ ਰਿਕਾਰਡਿੰਗ ਤੁਸੀਂ ਕੀਤੀ ਸੀ ਉਹਦੇ ਲਈ ਇਹਨਾਂ ਨੇ ਕਿਹਾ ਹੈ।
ਮੇਰੇ ਫਿਰ ਦੋਸਤ ਹੀ ਬਾਹਲੇ ਚੰਗੇ ਹੋ ਰਹੇ ਆ ਜੀ, ਫਿਰ ਮੈਂ ਕੀ ਕਰਾਂ ਹੁਣ।
ਨਜ਼ਰੀਆ ਭਾਜੀ ਦੇਖਣ ਦਾ ਇੱਦਾਂ ਦੇਖ ਲਓ।
ਬਿਲਕੁਲ,
ਤੇ ਪ੍ਰਦੀਪ ਸਿੰਘ ਤੁਰੂ ਨੀ ਕਹਿ ਰਹੇ ਆ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ, ਪਹਿਲਾਂ ਤੇ ਕਹਿੰਦੇ ਬਹੁਤ ਵਧੀਆ ਗੱਲਬਾਤ ਚੱਲ ਰਹੀ ਆ ਤੇ ਹੱਸ ਰਹੇ ਆ, ਜਿਹੜੀ ਤੁਸੀਂ ਲੱਤ ਥੱਲਿਓ ਲੰਘਣ ਵਾਲੀ ਗੱਲ ਕਹੀ ਸੀਗੀ ਉਹਦੇ ਉੱਤੇ। ਤੇ ਜੋਗਿੰਦਰ ਸਿੰਘ ਸੋਹੀ ਹੁਣੀ ਵੀ ਕਹਿ ਰਹੇ ਨੇ ਬਰਾੜ ਸਾਹਿਬ ਯੂ ਆਰ ਰਾਈਟ। ਸੋ ਬਿਲਕੁਲ ਜੀ, ਕਹਿੰਦੇ ਭਾਵੇਂ ਅਨੇਕਾਂ ਚੰਗੇ ਕੰਮ ਕਰ ਲੋ, ਲੋਕ ਸਿਰਫ ਤੁਹਾਡੀ ਇੱਕ ਗਲਤੀ ਦਾ ਇੰਤਜ਼ਾਰ ਕਰਦੇ ਨੇ।
ਤੇ ਉਡੀਕਦੇ ਰਹਿੰਦੇ ਆ, ਉਡੀਕਦੇ ਰਹਿੰਦੇ ਆ ਇਹਨੂੰ ਕਰਨ ਦੇ, ਉਹ ਗਲਤੀ ਫੇਰ ਦਿਖਾਵਾਂ ਯਾਰ,
ਉਡੀਕਦੇ ਹੀ ਰਹਿੰਦੇ ਆ ਬਿਲਕੁਲ। ਤੇ ਗੁਰਦੀਪ ਸਿੰਘ ਹੁਣਾ ਨੇ ਜਿਹੜੇ ਕਿਹਾ ਸੀ, ਕਹਿੰਦੇ ਬਾਈ ਜਿਵੇਂ ਭੈਣ ਜੀ ਨੇ ਕਿਹਾ ਕਿ ਅਸੀਂ ਗਰੁੱਪ ਬਣਾਇਆ, ਅਗਰ ਗਰੁੱਪ 15 ਜਣਿਆਂ ਦਾ ਹੈ ਤਾਂ ਮੈਂ ਗਰੁੱਪ ਨਹੀਂ ਫਾਈਨਾਂਸ ਕਰ ਸਕਦਾ, ਜਿੰਨੇ ਪੈਸੇ ਗਰੁੱਪ ਦੇ ਬੰਦੇ ਇਕੱਠਾ ਕਰਨਗੇ ਉਹਨਾਂ ਰਕਮ ਦਾ 4 ਗੁਣਾ ਅਗਰ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਦੀ ਲੋੜ ਹੈ ਉਹ ਵੀ ਫ੍ਰੀ ਦੇਵਾਂਗੇ, ਚਾਹੇ ਟ੍ਰੇਨਿੰਗ ਲਈ ਬੰਦਾ ਥੋੜਾ ਪਿੰਡ 'ਚ ਰੱਖਣਾ ਪਵੇ ਜਾਂ ਲੁਧਿਆਣਾ ਟ੍ਰੇਨਿੰਗ ਹੋਵੇ ਤਾਂ ਆਉਣ ਜਾਣ ਦਾ, ਕਹਿੰਦੇ ਜਿਹੜਾ ਰੈਂਟ ਦੇ ਦਿਓ, ਇਹੋ ਜਿਹਾ ਕੰਮ ਜਿਹੜੇ ਕਰ ਲੈਣੇ ਚਾਹੀਦੇ ਆ।
ਬਿਲਕੁਲ ਬਿਲਕੁਲ ਇਹੀ ਚੀਜ਼ਾਂ ਜਿਹੜੀਆਂ ਹੁਣ ਜੇ ਗਰੁੱਪ ਵੀ ਬਣੇ ਆ ਉਹ ਗਰੁੱਪ ਕੱਲੇ ਚੁਟਕਲੇ ਭੇਜਣ ਵਾਸਤੇ ਥੋੜਾ ਬਣੇ ਹੁੰਦੇ ਆ, ਜੇ ਤੁਸੀਂ ਗਰੁੱਪ ਬਣਾਉਣੇ ਹੋ ਉਹ ਕੱਲੇ ਚੁਟਕਲੇ ਭੇਜਣ ਲਈ ਨਹੀਂ ਹੋਣਾ ਚਾਹੀਦਾ, ਇਹ ਪੁੱਠੀਆਂ ਸਿੱਧੀਆਂ ਗੱਲਾਂ ਸ਼ੇਅਰ ਕਰਨ ਲਈ ਨਹੀਂ ਹੋਣਾ ਚਾਹੀਦਾ, ਉੱਥੇ ਇਹੀ ਚਿੰਤਾ ਹੋਣੀ ਚਾਹੀਦੀ ਹੈ ਜਿਹੜੀ ਚਿੰਤਾ ਅਸੀਂ ਰੇਡੀਓ ਤੇ ਬੈਠ ਕੇ ਕਰ ਰਹੇ ਹਾਂ, ਇਹੀ ਚਿੰਤਾ ਉੱਥੇ ਗਰੁੱਪ ਚ ਹੋਣੀ ਚਾਹੀਦੀ ਆ, ਆਪੋ ਆਪਦੇ ਪਿੰਡ ਪੱਧਰ ਤੇ ਜੇ ਹਰ ਥਾਂ ਦੇ ਉੱਤੇ ਇਹ ਜੇ ਇੱਕ ਚੰਗੇ ਗਰੁੱਪ ਬਣ ਜਾਣ ਤੇ ਉਹ ਚ ਚਿੰਤਾ ਹੋਵੇ ਉਸ ਚਿੰਤਾ ਦੇ ਨਾਲ ਉਹਦੇ ਹੱਲ ਹੋਣੇ ਸ਼ੁਰੂ ਹੋ ਜਾਣ ਤਾਂ ਸੁਧਾਰ ਕਿਵੇਂ ਨਾ ਉਹ ਆਊਗਾ ਸੁਧਾਰ।
ਬਿਲਕੁਲ ਬਰਾੜ ਸਾਹਿਬ, ਉਹ ਹੁਣ ਜਿਹੜਾ ਗਰੁੱਪ ਬਣਾਇਆ ਹੋਇਆ ਮੈਂ ਉਹਦੇ ਵਿੱਚ ਵੀ ਕਈ ਫਿਰ ਫੋਟੋਆਂ ਗੁੱਡ ਮਾਰਨਿੰਗ ਦੇ ਮੈਸੇਜ ਜਾਂ ਵੀਡੀਓ ਆਉਂਦੇ ਆ, ਬਟ ਫਿਰ ਮੈਂ ਨਾਲ ਦੀ ਨਾਲ ਉਹਨਾਂ ਨੂੰ ਕਹਿ ਦਿੰਦੀ ਹੁੰਦੀ ਕਿ ਪਲੀਜ਼ ਇਸ ਗਰੁੱਪ ਦੇ ਵਿੱਚ ਸਿਰਫ ਪਿੰਡ ਦੀ ਭਲਾਈ ਦੀ ਗੱਲ ਕਰੋ, ਔਰ ਉਹਦੇ ਨਾਲ ਕਾਫੀ ਘੱਟ ਵੀ ਗਏ ਔਰ ਕਾਫੀ ਲੋਕ ਹੁਣ ਇੰਟਰੈਕਟ ਵੀ ਕਰਦੇ ਆ ਪਿੰਡ ਦੀਆਂ ਗੱਲਾਂ ਦੀ, ਔਰ ਜਿੱਦਾਂ ਹੁਣੇ ਸਾਨੂੰ ਕਿਸੇ ਨੇ ਫੋਟੋ ਭੇਜੀ ਸੀ ਪਿੰਡ ਦੇ ਸਕੂਲ ਦੀ ਕਿ ਉਹ ਕਿਸ ਤਰ੍ਹਾਂ ਢੱਠਾ ਪਿਆ ਸੱਚੀ ਦੇਖ ਕੇ। ਜੇ ਅਸੀਂ ਪਿੰਡ ਦੀ ਇਹਨਾਂ ਨਤੀਜਿਆਂ ਦੀ ਗੱਲ ਕਰਦੇ ਹਾਂ ਭਾਜੀ, ਮੈਂ ਤੁਹਾਨੂੰ ਆਪਣੇ ਪਿੰਡ ਦੇ ਸਕੂਲ ਦੀਆਂ ਫੋਟੋਆਂ ਜੇ ਭੇਜਾਂ, ਇੰਨੀ ਬੁਰੀ ਤਰ੍ਹਾਂ ਕਮਰੇ ਢੱਠੇ ਹੋਏ ਆ ਉੱਥੇ ਦੇ, ਉਦੋਂ ਸਰਕਾਰ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਉੱਥੇ ਜਾ ਕੇ ਉਹਨਾਂ ਦਾ ਦੇਖ ਲਓ, ਤੇ ਜਦੋਂ ਰਿਜ਼ਲਟ ਘੱਟ ਆ ਗਏ ਉਦੋਂ ਉਹਨਾਂ ਆਪਣਾ ਡੰਡਾ ਕੱਸ ਲੈਂਦੇ ਆ। ਔਰ ਜਦੋਂ ਮੈਂ ਪਿੰਡ ਵਾਲਿਆਂ ਨਾਲ ਗੱਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਕਈ ਵਾਰੀ ਇਸ ਗੱਲ ਤੇ ਆਗਾਹ ਕਰਾਇਆ ਗਿਆ ਆ ਕਿ ਜਿਹੜਾ ਸਕੂਲ ਆ ਉਹ ਹੁਣ ਖੰਡਰ ਬਣਦਾ ਜਾ ਰਿਹਾ, ਪਰ ਕੋਈ ਐਕਸ਼ਨ ਨਹੀਂ ਕੋਈ ਲੈਂਦਾ।
ਬਿਲਕੁਲ ਜੀ ਬਿਲਕੁਲ, ਪਰ ਕੋਸ਼ਿਸ਼ ਕਰੋ, ਕੋਸ਼ਿਸ਼ ਜਾਰੀ ਰੱਖੋ ਤੇ ਇੱਕ ਦਿਨ ਜਿੱਤ ਜ਼ਰੂਰ ਤੁਹਾਡੇ ਕਦਮ ਚੁੰਮੂਗੀ।
ਬਿਲਕੁਲ ਜੀ, ਤੇ ਜਾਲ ਸਾਹਿਬ ਨੇ ਕਿਹਾ ਦੇ ਡੋਂਟ ਹੈਵ ਮਨੀ ਟੂ ਪੇ ਦੇਅਰ ਵੇਜਿਸ, ਵੀ ਆਰ ਟਾਕਿੰਗ ਸੀਸੀਟੀਵੀ ਕੈਮਰਾਜ਼ ਜਿਹੜੇ ਹੈ ਨਾ ਸਿਸਟਮ, ਸੋ ਇੰਪੋਸੀਬਲ। ਸੋ ਬਿਲਕੁਲ ਕਿਤੇ ਨਾ ਕਿਤੇ ਜਿਹੜੀ ਫਾਈਨਾਂਸ ਵੀ ਆ ਉਹ ਵੀ ਆੜੇ ਆ ਜਾਂਦੇ ਆ ਜੀ।
ਪੰਜਾਬ ਨਿਕਲ ਰਿਹਾ ਉਸ ਕਾਰਨ ਆਇਆ, ਤੇ ਪਰ ਜੇ ਹੁਣ ਕਹੀਏ ਪਿਛਲੇ 60-70-100 ਸਾਲ ਤੋਂ ਜਿਹੜੇ ਜਦੋਂ ਤੋਂ ਚਲੋ ਇਹ ਚੀਜ਼ਾਂ ਬਣੀਆਂ, ਸਜ਼ਾ ਚ ਆਜ਼ਾਦੀ ਤੋਂ ਬਾਅਦ ਦੀਆਂ ਗੱਲਾਂ ਕਰ ਲਈਏ ਜਾਂ 66 ਤੋਂ ਬਾਅਦ ਦੀਆਂ ਗੱਲਾਂ ਕਰ ਲਈਏ ਤਾਂ ਪੇਆਂ ਤਾਂ ਉਦੋਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਤੇ ਉਦੋਂ ਵੀ ਸਾਰਾ ਕੁਛ ਏਦਾਂ ਚੱਲਦਾ ਰਿਹਾ। ਜਿਹੜਾ ਸੀਸੀਟੀਵੀ ਸਟਰਕਚਰ ਆ ਨਾ, ਸੀਸੀਟੀਵੀ ਸਟਰਕਚਰ ਦੇ ਉੱਤੇ ਇੰਨੇ ਪੈਸੇ ਨਹੀਂ ਲੱਗਦੇ। ਜੇ ਹੁਣ ਇੱਕ ਬਿਲਡਿੰਗ ਆ, ਇੱਕ ਬਿਲਡਿੰਗ ਦੇ ਵਿੱਚ 20 ਕਮਰੇ ਬਣ ਗਏ ਆ, ਉੱਥੇ ਦੇ ਲੋਨ ਪਾਰਕ ਖੇਡ ਗਰਾਊਂਡ ਸਭ ਕੁਛ ਬਣ ਗਿਆ ਤਾਂ 5-10 ਹਜ਼ਾਰ ਰੁਪਈਏ ਦੀ ਸੀਸੀਟੀਵੀ ਦੀ ਖੇਡ ਆ, 50 ਹਜ਼ਾਰ ਦੀ ਖੇਡੂ ਸਿਰਫ ਤੋਂ ਸਿਰਫ, ਤੇ 50 ਹਜ਼ਾਰ ਨਾਲ ਇੱਕ ਵਾਰੀ ਪੈਸੇ ਲੱਗਣੇ ਤੇ ਉਦੋਂ ਬਾਅਦ ਉਹ ਜਿੱਥੇ ਮਰਜ਼ੀ ਜੋ ਮਰਜ਼ੀ ਉਹਨੂੰ ਦੇਖ ਸਕਦਾ ਤੇ ਉਹਦਾ ਕੰਟਰੋਲ ਰਹਿ ਸਕਦਾ। ਸੋ ਐਡੀ ਵੱਡੀ ਗੱਲ ਨਹੀਂ ਹੈ। ਅੱਜ ਸਕੂਲਾਂ ਦੇ ਵਿੱਚ ਹਰ ਚੀਜ਼ ਹੀ ਜਿਹੜੀ ਲੱਗ ਰਹੀ ਆ ਲਾਈ ਜਾ ਰਹੀ ਆ, ਬਾਕੀ ਤਨਖਾਹ ਪੰਜਾਬ ਗੌਰਮੈਂਟ ਕੋਲੇ ਹੈ ਨਹੀਂ ਦੇਣ ਨੂੰ, ਸਰਕਾਰ ਸੈਂਟਰ ਸਰਕਾਰ ਦਾ ਵੀ ਤਾਂ ਇਹਦੇ ਚ ਹੱਥ ਹੀ ਆ ਨਾ, ਜੇ ਸੈਂਟਰ ਸਰਕਾਰ ਚਾਹੇ ਤਾਂ ਉਹ ਸਾਰੀ ਦੁਨੀਆ ਇੰਡੀਆ ਦੇ ਸਕੂਲਾਂ ਦੇ ਵਿੱਚ ਲਾਗੂ ਕਰਦੇ ਇਹ ਚੀਜ਼ਾਂ।
ਬਿਲਕੁਲ। ਤੇ ਪਰਮਜੀਤ ਸਿੰਘ ਧਾਰੀਵਾਲ ਬ੍ਰਿਸਬੇਨ ਤੋਂ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਬਰਾੜ ਜੀ, ਬਰਾੜ ਸਾਹਿਬ ਜੀ ਕਹਿੰਦੇ ਕੰਮ ਦੇ ਨਾਲ ਨਾਲ ਪ੍ਰੋਗਰਾਮ ਸੁਣ ਰਹੇ ਬਰਾੜ ਸਾਹਿਬ। ਜਦ ਮੈਂ ਪੜ੍ਹਦਾ ਸੀ ਤਾਂ ਮੇਰੇ ਮੰਮੀ ਖੁਦ ਜਾ ਕੇ ਟੀਚਰ ਨੂੰ ਕਹਿੰਦੇ ਸੀ ਕਿ ਜੇ ਨਾ ਪੜ੍ਹੇ ਤਾਂ ਸਰਵਿਸ ਕਰ ਦਿਆ ਕਰੋ। ਤਾਂ ਬਿਲਕੁਲ ਜੀ, ਸਮਾਂ ਬਹੁਤ ਚੇਂਜ ਹੋ ਗਿਆ ਹੈ। ਤੇ ਜਸਵਿੰਦਰ ਸਿੰਘ ਹੁਣਾਂ ਨੇ ਕਿਹਾ ਆ ਆਈ ਕੀਪ $1 ਡੇਲੀ ਫੋਰ ਮਾਈ ਵਿਲੇਜ ਸਕੂਲ। ਬਹੁਤ ਵਧੀਆ ਜੀ। ਤੇ ਕਹਿੰਦੇ ਕਿ ਰੋਜ਼ ਦਾ ਇੱਕ ਜਿਹੜਾ ਡਾਲਰ ਆ ਉਹ ਆਪਣੇ ਪਿੰਡ ਦੇ ਸਕੂਲ ਦੇ ਲਈ ਕੱਢਦੇ ਆ ਇਹ।
ਦੇਖਣ ਚ ਚਾਹੇ ਬਹੁਤ ਛੋਟੀ ਗੱਲ ਲੱਗੇ ਵੀ $1, ਮੈਨੂੰ ਲੱਗਦਾ ਕੁਛ ਲਿਸਨਰ ਹੱਸਣਗੇ ਵੀ, ਪਰ ਮੇਰੇ ਹਿਸਾਬ ਨਾਲ ਬਹੁਤ ਵੱਡੀ ਆ। ਮੇਰੇ ਹਿਸਾਬ ਨਾਲ ਇਹ ਉਹ ਬੂੰਦ ਆ ਜਿਹੜੀ ਜਿਹਨੇ ਸਾਗਰ ਨੂੰ ਭਰ ਦੇਣਾ। ਸੋ ਤੁਸੀਂ ਤੁਸੀਂ ਵੀ ਜੇ ਸਾਰੇ ਜਾਣੇ ਇਸ ਚੀਜ਼ ਨੂੰ ਸੋਚਣ ਲੱਗ ਜਾਣਾ, ਜੇ ਇੱਥੋਂ ਦਾ $1 ਚੱਲ ਮੰਨ ਲਈਏ ਇੰਡੀਆ ਦਾ 1 ਰੁਪਈਆ, ਤੇ ਜੇ ਸਕੂਲ ਪਿੰਡ ਦੇ ਵਿੱਚ ₹1 ਇੱਕ ਘਰ ਸਕੂਲ ਦੇ ਲਈ ਦੇਣ ਲੱਗ ਜੇ ਵੀ ₹1 ਰੋਜ਼ ਮੈਂ ਦੇਣਾ ਭਾਈ ਸਕੂਲ ਲਈ, ਤਾਂ 1 ਰੁਪਈਏ ਨਾਲ ਹੀ ਪਿੰਡ ਦੇ ਸਕੂਲ ਦੀ ਨਾ 1 ਸਾਲ ਦੇ ਵਿੱਚ ਜਿਹੜੀ ਦਿਸ਼ਾ ਤੇ ਦਸ਼ਾ ਹੀ ਬਦਲ ਜੂਗੀ।
ਬਿਲਕੁਲ ਬਿਲਕੁਲ ਬਰਾੜ ਸਾਹਿਬ। ਸੋ ਬਿਲਕੁਲ ਇਹੋ ਜਿਹੀਆਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਜਿਹੜੀਆਂ ਜ਼ਰੂਰ ਸਾਨੂੰ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਆਪਣੇ ਆਲੇ ਦੁਆਲੇ ਦੇ ਲਈ। ਜੇ ਪਰਮਾਤਮਾ ਨੇ ਸਾਨੂੰ ਇੰਨਾ ਦਿੱਤਾ ਕਿ ਅਸੀਂ ਚਲੋ ਕਿਸੇ ਦੀ ਥੋੜੀ ਬਹੁਤੀ ਮਦਦ ਕਰ ਸਕੀਏ ਤਾਂ ਜ਼ਰੂਰ ਕਰ ਦੇਣੀ ਚਾਹੀਦੀ ਹੈ। ਸੋ ਮਦਦ ਜ਼ਰੂਰੀ ਪੈਸੇ ਦੀ ਨਹੀਂ ਹੁੰਦੀ, ਕਿਸੇ ਵੀ ਤਰ੍ਹਾਂ ਤੁਸੀਂ ਕਰ ਸਕਦੇ ਹੋ। ਜੇ ਮੈਂ ਹੁਣ ਕਵਾਂ ਮੈਂ ਗਰੁੱਪ ਬਣਾਇਆ ਤੇ ਅਜੇ ਤੱਕ ਮੈਂ ਆਪਣੇ ਪੱਲਿਓ ਕੁਛ ਨਹੀਂ ਪਾਇਆ ਭਾਜੀ, ਅਜੇ ਤੱਕ ਮੈਂ ਕੋਈ ਫਾਈਨੈਂਸ਼ੀਅਲੀ ਸਪੋਰਟ ਨਹੀਂ ਕੀਤੀ, ਬਟ 1-1.5 ਮਹੀਨੇ ਦੇ ਵਿੱਚ ਵਿੱਚ ਹੀ ਜੇ ਮੈਂ ਕਵਾਂ ਤੇ ਸਾਡੇ ਪਿੰਡ ਨੇ ਘੱਟੋ ਘੱਟ ₹1,00,000 ਕੱਠ ਇਕੱਠਾ ਕਰ ਲਿਆ ਔਰ ਉਸ ਤੋਂ ਇਲਾਵਾ 5 ਲੱਖ ਦੀ ਜਿਹੜੀ ਆਫਰ ਆ ਤੁਹਾਨੂੰ ਦੱਸਿਆ ਕਿ ਇੱਕ ਹੋਰ ਵੀਰ ਨੇ ਦਿੱਤੀ ਹੈ। ਸੋ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੇ ਉਦਮ ਉਪਰਾਲੇ ਛੋਟੇ ਛੋਟੇ ਜੇ ਅਸੀਂ ਸਾਰੇ ਰਲ ਕੇ ਕਰੀਏ ਤੇ ਜਿਹੜੇ ਪੰਜਾਬ ਦਾ ਸੁਪਨਾ ਅਸੀਂ ਇੱਥੇ ਬੈਠੇ ਦੇਖਦੇ ਰਹਿੰਦੇ ਹਾਂ ਮੈਨੂੰ ਲੱਗਦਾ ਜ਼ਰੂਰ ਪੂਰਾ ਹੋ ਸਕਦਾ। ਬਾਕੀ ਬਰਾੜ ਸਾਹਿਬ ਤੋਂ ਸਲਾਹਾਂ ਅਸੀਂ ਫ੍ਰੀ ਚ ਲੈ ਲੈਂਦੇ ਹਾਂ ਤੇ ਏਦਾਂ ਹੀ ਲੈਂਦੇ ਰਹਿਣਾ। ਸੋ ਬਰਾੜ ਸਾਹਿਬ ਬਿਲਕੁਲ ਜ਼ਰੂਰ ਹੀ ਇਹੋ ਜਿਹੇ ਕੁਛ ਟਿਪਸ ਦਿਆ ਕਰੋ ਜਿਹਦੇ ਨਾਲ ਅਸੀਂ ਆਪਣਾ ਥੋੜਾ ਜਿਹਾ ਪਿੱਛੇ ਪਿੰਡ ਨੂੰ ਸਵਾਰ ਸਕੀਏ। ਬਾਕੀ ਸਾਨੂੰ ਕੁਛ ਨਹੀਂ ਮਿਲਣਾ, ਮਨ ਦੀ ਸ਼ਾਂਤੀ ਜਿਹੜੀ ਆ ਉਹ ਜ਼ਰੂਰ ਮਿਲਦੀ ਜੀ ਤੁਹਾਡੇ ਕਹਿਣ ਦੇ ਮੁਤਾਬਿਕ।
ਬਿਲਕੁਲ ਜੀ, ਵੈਸੇ ਮੈਂ ਅੱਜ ਮੈਂ ਇੱਕ ਸਾਡੇ ਡਾਇਰੈਕਟਰ ਸਾਹਿਬ ਨੂੰ ਨਾ ਸ਼ਿਕਾਇਤ ਕਰਨ ਜਾ ਰਿਹਾ ਸਾਰਿਆਂ ਦੀ ਤੁਹਾਡੀ, ਤੇ ਮੇਰੇ ਨਾਲ ਜਦੋਂ ਐਗਰੀਮੈਂਟ ਸਾਈਨ ਹੋਇਆ ਸੀ ਨਾ, ਜਦੋਂ ਰੇਡੀਓ ਦਾ ਐਗਰੀਮੈਂਟ ਸਾਈਨ ਹੋਇਆ ਸੀ, ਉਦੋਂ ਐਗਰੀਮੈਂਟ ਦੇ ਵਿੱਚ ਮੇਰੇ ਨਾਲ ਇਹ ਗੱਲ ਲਿਖੀ ਗਈ ਸੀ ਵੀ ਤੁਸੀਂ ਜੇ ਅੱਧਾ ਘੰਟਾ ਡੇਲੀ ਜਿਹੜੀ ਪੰਜ ਦਿਨਾਂ ਚ ਜਿਹੜੇ 3-4 ਦਿਨ ਨਿਊਜ਼ ਨੂੰ ਆਉਣੇ ਅੱਧਾ ਘੰਟਾ ਲਾਉਂਗੇ, ਸੋਮਵਾਰ ਨੂੰ 2 ਘੰਟੇ ਲਾਉਂਗੇ, ਐਤਵਾਰ ਨੂੰ 1 ਘੰਟਾ ਲਾਵਾਂਗੇ। ਹੁਣ ਐਤਵਾਰ ਨੂੰ ਤਾਂ ਡਾਇਰੈਕਟਰ ਸਾਹਿਬ 1.5 ਘੰਟਾ ਲਵਾ ਦਿੰਦੇ ਆ ਤੇ ਬਾਕੀ ਦਿਨ ਤੁਸੀਂ ਘੰਟਾ ਘੰਟਾ, ਤੁਸੀਂ 1.25 ਘੰਟਾ ਅੱਜ ਹੋ ਗਿਆ ਕਹਿਣ ਨੂੰ ਪ੍ਰੋਗਰਾਮ ਸੁਖਪ੍ਰੀਤ ਦਾ ਤੇ 1.25 ਘੰਟਾ ਮੈਨੂੰ ਹੋ ਗਿਆ ਇਹਨੂੰ। ਸੋ ਮੈਂ ਇਸ ਚੀਜ਼ ਦੀ ਰਿਟਰਨ ਦੇ ਵਿੱਚ ਕੰਪਲੇਂਟ ਕਰੂੰਗਾ ਵੀ ਕਿਸੇ ਵੀ ਬੰਦੇ ਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ, ਜੇ ਉਹਦੀ ਨਰਮੀ ਦਾ ਨਜਾਇਜ਼ ਫਾਇਦਾ ਇੱਦਾਂ ਨਹੀਂ ਉਠਾਉਣਾ ਚਾਹੀਦਾ। ਸੋ ਇੱਕ ਤਾਂ ਬੰਦਾ ਪਹਿਲਾਂ ਬੇਰੁਜ਼ਗਾਰ ਹੋਵੇ ਤੇ ਦੂਜਾ ਉਹਦਾ ਉਹਨੂੰ ਇੱਦਾਂ ਇੱਦਾਂ ਉਹਦਾ ਫਾਇਦਾ ਉਠਾਇਆ ਜਾਵੇ ਤਾਂ ਫਿਰ ਕਿੰਨਾ ਚਿਰ ਜਾਊਗਾ ਬੰਦਾ।
ਭਾਜੀ ਏਦਾਂ ਨੀ ਦੇਖੋ, ਇਹ ਤੁਸੀਂ ਨਜ਼ਰੀਏ ਦੀ ਗੱਲ ਕਰਦੇ ਹੁੰਦੇ, ਇਹ ਤਾਂ ਨਜ਼ਰੀਆ ਆਪਣਾ ਆਪਣਾ। ਤੁਸੀਂ ਇਹ ਵੀ ਕਹਿ ਸਕਦੇ ਆ ਕਿ ਹਨਾ ਕਿ ਮੈਨੂੰ 1.5 ਘੰਟੇ ਦੀ ਜਗ੍ਹਾ ਤੇ ਮੇਰਾ 1.25 ਘੰਟਾ ਲਵਾ ਸਕਦਾ, ਤੇ ਇਹ ਵੀ ਤਾਂ ਸੋਚ ਸਕਦੇ ਆ ਵੀ 1.5 ਘੰਟੇ ਦਾ ਜਿੰਨਾ ਕੁ ਤੁਹਾਨੂੰ ਮਿਲਣਾ ਸੀ ਪਿਆਰ ਸਤਿਕਾਰ ਉਹ ਅਸੀਂ 1.25 ਘੰਟੇ ਤੱਕ ਦਿੰਨੇ ਆ, ਸਾਡਾ ਦਿਲ ਨੀ ਕਰਦਾ ਵੀ ਤੁਸੀਂ ਪ੍ਰੋਗਰਾਮ ਚੋਂ ਜਾਓ। ਸੋ ਤੁਸੀਂ ਮੈਨੂੰ ਦੇਖ ਲਓ, ਇਹ ਕਿਹਾ ਵੀ ਸੁਖਪ੍ਰੀਤ ਦਾ ਪ੍ਰੋਗਰਾਮ ਹੁੰਦਾ ਤੇ ਮੈਨੂੰ ਬਿਠਾਈ ਰੱਖਦੇ ਆ ਨਾ, ਤੇ ਇਹ ਵੀ ਨਜ਼ਰੀਆ। ਤੁਸੀਂ ਇਹ ਵੀ ਕਹਿ ਸਕਦੇ ਆ ਵੀ ਇੰਨਾ ਪਿਆਰ ਕਰਦੇ ਆ ਸਰੋਤੇ ਵੀ ਸੁਖਪ੍ਰੀਤ ਆਪਣਾ ਪ੍ਰੋਗਰਾਮ ਵੀ ਮੇਰੇ ਨਾਲ ਇੰਨਾ ਸ਼ੇਅਰ ਕਰ ਲੈਂਦੀ ਆ।
ਬਹੁਤ ਬਹੁਤ ਮਿਹਰਬਾਨੀ, ਪਰ ਹੁਣ ਨਾ ਮੇਰੀ ਮਜਬੂਰੀ ਇਹ ਹੈ ਵੀ ਮੈਨੂੰ ਕਿਹੜਾ ਰੋਜੀ ਰੋਟੀ ਮਿਲ ਜਾਣ ਦਿਓ, ਜੇ ਰੋਜੀ ਰੋਟੀ ਮਿਲ ਗਈ ਫੇਰ ਚਾਹੇ ਸਾਰੇ 2 ਘੰਟੇ ਲਾਈ ਰੱਖਿਆ ਕਰੋ।
ਬਿਲਕੁਲ ਬਰਾੜ ਸਾਹਿਬ, ਅਸੀਂ ਜ਼ਰੂਰ ਦੁਆ ਕਰਦੇ ਆ ਕਿ ਇੰਨੀ ਵਧੀਆ ਜੋਬ ਮਿਲੇ ਨਾ ਤੁਹਾਨੂੰ ਵੀ ਬਸ, ਪਰ ਸਵੇਰ ਦੇ ਆ ਜਿਹੜੇ 1 ਘੰਟਾ ਕੁ ਹੁੰਦਾ ਇਹ ਸਾਡੇ ਲਈ ਫ੍ਰੀ ਜ਼ਰੂਰ ਰਿਹਾ ਕਰੇ। ਸੋ ਪਰਮਾਤਮਾ ਜ਼ਰੂਰ ਸੁਣੂਗਾ ਜੀ, ਦੇਰ ਐਨ ਦੇਰ ਨਹੀਂ। ਸੋ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਤੁਹਾਡੇ ਇਸ ਪਿਆਰ ਲਈ, ਤੁਹਾਡੀਆਂ ਗੱਲਾਂ ਲਈ, ਤੁਹਾਡੇ ਵਿਚਾਰਾਂ ਦੇ ਲਈ, ਅਸੀਂ ਬਹੁਤ ਕੁਝ ਸਿੱਖਦੇ ਆ। ਸੋ ਹੁਣ ਜ਼ਿਆਦਾ ਸਮਾਂ ਨਹੀਂ ਮੈਂ ਤੁਹਾਡਾ ਲਊਂਗੀ, ਤੁਸੀਂ ਇਸ਼ਾਰਾ ਕਰ ਦਿੱਤਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੀ ਸਾਂਝ ਦੇ ਲਈ।
ਬਹੁਤ ਮਿਹਰਬਾਨੀ ਸੁਖਪ੍ਰੀਤ, ਤੇ ਸਾਰੇ ਸਰੋਤਿਆਂ ਤੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮਾਫ਼ੀ ਜੇ ਕੋਈ ਬੋਲਦਿਆਂ ਗਲਤੀ ਵਲਤੀ ਹੋ ਗਈ ਹੋਵੇ, ਪਰ ਕੋਈ ਚੱਕਰ ਨੀ ਜੀ, ਦਿਲ ਦੀਆਂ ਭਾਵਨਾਵਾਂ ਹੁੰਦੀਆਂ, ਉਂਝ ਗਲਤ ਉੱਤੇ ਉੱਤੇ ਬੋਲ ਲਈਦਾ ਕਿ ਯਾਰ ਦਿਲੋਂ ਨੀ ਇਹ ਸੋਚਦੇ ਹੁੰਦੇ। ਸੋ ਬਹੁਤ ਮਿਹਰਬਾਨੀ
ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਬਰਾੜ ਸਾਹਿਬ ਨੇ ਕੋਈ ਗਲਤ ਨੀ ਕਿਹਾ, ਅਸੀਂ ਹਮੇਸ਼ਾ ਹੀ ਜ਼ਰੂਰਤ ਤੋਂ ਜਿਹੜਾ ਜ਼ਿਆਦਾ ਸਮਾਂ ਬਰਾੜ ਸਾਹਿਬ ਦਾ ਪ੍ਰੋਗਰਾਮ ਦੇ ਵਿੱਚ ਲੈ ਲਈਦਾ, ਪਰ ਉਹਨਾਂ ਦੀਆਂ ਗੱਲਾਂ ਵਧੀਆ ਹੁੰਦੀਆਂ। ਮੈਨੂੰ ਪਤਾ ਤੁਸੀਂ ਸਾਰੇ ਉਹਨਾਂ ਦੀਆਂ ਗੱਲਾਂ ਇੰਜੋਏ ਵੀ ਕਰਦੇ ਹੋ, ਔਰ ਗੱਲਾਂ ਗੱਲਾਂ ਦੇ ਵਿੱਚ ਕਈ ਵਾਰੀ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਜਾਂਦਾ ਹੈ। ਸੋ ਜਿਸ ਤਰ੍ਹਾਂ ਮੈਂ ਆਪਣੇ ਪਿੰਡ ਦਾ ਗਰੁੱਪ ਸ਼ੁਰੂ ਕੀਤਾ, ਉਹਦੇ ਲਈ ਮੈਂ ਖੁਦ ਹਰਮਨ ਰੇਡੀਓ ਦੀ ਦਿਲੋਂ ਧੰਨਵਾਦੀ ਹਾਂ ਕਿ ਅਸੀਂ ਇੱਥੇ ਇਹੋ ਜਿਹੀਆਂ ਗੱਲਾਂ ਬੈਠ ਕੇ ਕਰਦੇ, ਇਹੋ ਜਿਹੇ ਵਿਚਾਰ ਚਰਚਾ ਹੁੰਦੇ ਆ, ਜਾਂ ਇਹੋ ਜਿਹੇ ਲੋਕਾਂ ਨੂੰ ਮਿਲਦੇ ਸੁਣਦੇ ਹਾਂ ਕਿ ਆਪਣੇ ਦਿਲ ਦੇ ਵਿੱਚ ਵੀ ਸਾਡੇ ਰੀਝ ਜਾਗਦੀ ਹੈ ਕਿ ਜੇ ਉਹ ਕਰ ਸਕਦੇ ਆ ਤੇ ਅਸੀਂ ਕਿਉਂ ਨੀ ਕਰ ਸਕਦੇ। ਸੋ ਅੱਜ ਜਿੱਦਾਂ ਮੈਂ ਤੁਹਾਨੂੰ ਦੱਸ ਰਹੀ ਹਾਂ, ਤੁਹਾਡੇ ਵਿੱਚੋਂ ਵੀ ਕਈਆਂ ਦੇ ਦਿਲ ਦੇ ਵਿੱਚ ਇਹ ਗੱਲ ਆਉਂਦੀ ਹੋਊਗੀ ਹੈ ਨਾ ਕਿ ਜੇ ਇਹ ਬਣਾ ਸਕਦੀ ਹੈ ਤੇ ਅਸੀਂ ਕਿਉਂ ਨੀ ਬਣਾ ਸਕਦੇ। ਬਿਲਕੁਲ ਤੁਸੀਂ ਵੀ ਬਣਾ ਸਕਦੇ ਹੋ, ਕਿਉਂਕਿ ਮੇਰੇ ਦਿਲ ਵਿੱਚ ਵੀ ਕਦੀ ਇਹੀ ਗੱਲ ਆਈ ਸੀ ਕਿ ਉਹ ਕਰ ਸਕਦੇ ਆ ਤੇ ਮੈਂ ਕਿਉਂ ਨੀ, ਤੇ ਉਹਦੇ ਨਾਲ ਇੱਕ ਸ਼ੁਰੂਆਤ ਕੀਤੀ ਸੀ ਤੇ ਬਸ ਗੱਲ ਇੱਕ ਸ਼ੁਰੂਆਤ ਕਰਨ ਦੀ ਹੁੰਦੀ ਹੈ। ਉਸ ਤੋਂ ਬਾਅਦ ਮੈਨੂੰ ਖੁਦ ਨੂੰ ਪਤਾ ਨੀ ਲੱਗਾ ਕਿ ਲੋਕ ਕਿਸ ਤਰ੍ਹਾਂ ਜੁੜਦੇ ਗਏ, ਕਿਉਂਕਿ ਇੱਕ ਚੰਗੀ ਜਦੋਂ ਵਿਚਾਰ ਤੁਸੀਂ ਇਸ ਯੂਨੀਵਰਸ ਨੂੰ ਦਿੰਦੇ ਹੋ ਤੇ ਉਹ ਸਾਰਾ ਅੱਗੇ ਤੁਹਾਨੂੰ ਵੀ ਪੋਜ਼ਿਟਿਵ ਰਿਸਪੌਂਸ ਜਿਹੜਾ ਖੁਦ ਬਖੁਦ ਮਿਲਣਾ ਸ਼ੁਰੂ ਹੋ ਜਾਂਦਾ, ਔਰ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ। ਬਿਲਕੁਲ ਉਹਦੇ ਵਿੱਚੋਂ ਹੋਰ ਕੁਝ ਨਹੀਂ ਕੱਢਣਾ ਪਾਉਣਾ, ਪਰ ਜਦੋਂ ਰੋਜ਼ ਦੇ ਕੋਈ ਨਾ ਕੋਈ ਕਿਤੇ ਉਹਨਾਂ ਕਿਤੇ ਡੋਨੇਸ਼ਨ ਦਿੰਦੇ ਆ, ਔਰ ਉਹ ਪਿੰਡ ਦੇ ਵਿੱਚ ਕੁਛ ਨਾ ਕੁਛ ਕਹਿੰਦੇ ਪਿੰਡ ਵਾਲੇ ਅੱਗਿਓਂ ਕਿ ਅਸੀਂ ਆਹ ਬਣਾ ਰਹੇ ਹਾਂ, ਆਹ ਕਰਾਂਗੇ, ਤੇ ਫਿਰ ਬਹੁਤ ਖੁਸ਼ੀ ਹੁੰਦੀ ਆ। ਖਾਸ ਕਰਕੇ ਮੈਨੂੰ ਇਹ ਲੱਗਦਾ ਕਿ ਮੈਂ ਪਿੰਡ ਨੂੰ ਬੈਠ ਕੇ ਸਿਰਫ ਯਾਦ ਹੀ ਨਹੀਂ ਕਰ ਰਹੀ, ਹੁਣ ਵੀ ਉਹਦਾ ਮੂੰਹ ਮੱਥਾ ਸਵਾਰਨ ਦੀ ਜਿਹੜੀ ਕੋਸ਼ਿਸ਼ ਹੈ ਥੋੜੀ ਜਿਹੀ ਕਰ ਰਹੀ ਹਾਂ। ਸੋ ਬੇਸ਼ੱਕ ਅਸੀਂ ਆਪਣੇ ਰੋਜ਼ ਦੀ ਜ਼ਿੰਦਗੀ ਦੇ ਵਿੱਚੋਂ $1 ਵੀ ਕੱਢ ਲਈਏ ਤਾਂ ਬਹੁਤ ਵੱਡਾ ਫਰਕ ਜਿਹੜਾ ਅਸੀਂ ਆਪਣੇ ਆਲੇ ਦੁਆਲੇ ਜਾਂ ਆਪਣੇ ਪੰਜਾਬ ਦੇ ਵਿੱਚ ਪਾ ਸਕਦੇ ਹਾਂ। ਸੋ ਮੇਰੇ ਕੋਲ ਹੋਰ ਮੈਸੇਜਿਸ ਵੀ ਜਿਹੜੇ ਆਏ ਹੋਏ ਨੇ ਉਹ ਜਲਦੀ ਜਲਦੀ ਲੈ ਲੈਂਦੇ ਹਾਂ ਤੇ ਉਸ ਤੋਂ ਬਾਅਦ ਜੀ ਅਸੀਂ ਫਿਰ ਲੈਨੇ ਆ ਇੱਕ ਬ੍ਰੇਕ। ਸੋ ਮਨੀ ਮੰਡੀ ਕਲਾਂ ਕੋਫ ਸਾਰਬਰ ਤੋਂ ਨਿਆਣੇ ਸਾਂਝ ਪਾਈ ਆ ਜੀ, ਕਹਿ ਰਹੇ ਨੰਨੀ ਪਰੀ ਲਈ ਰੱਬ ਬਣ ਕੇ ਬੋੜੀ ਬੀਬਾ ਹਰ ਸਿਮਰਤ। ਕੁਝ ਸਮਾਂ ਪਹਿਲਾਂ ਇੱਕ ਲੜਕੀ ਦੇ ਖੇਤ ਲੜਕੀ ਦੇ ਖੇਤ ਆ ਗਏ ਸਨ ਅੱਗ ਦੀ ਲਪੇਟ ਵਿਚ ਤੇ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਗੰਨੇ ਦੇ ਜੂਸ ਦੀ ਰੇੜੀ ਲਾ ਕੇ ਕਰਦੇ ਸੀ ਰਹਿਣ ਬਸੇਰਾ। ਮਾਨਸਾ ਦੇ ਪਿੰਡ ਢੇ ਪਈ ਅੱਡੇ ਤੇ ਗੰਨੇ ਦੀ ਰਸਤੀ ਰੇੜੀ ਨੇੜੇ ਆੜ ਖੜੀ ਹੋਈ ਅਤੇ ਕੁੜੀ ਆਪਣੇ ਕੰਮ ਤੇ ਲੱਗੀ ਸੀ ਕਿ ਗੱਡੀ ਵਿਚੋਂ ਬੀਬਾ ਹਰਸਿਮਰਤ ਕੌਰ ਬਾਦਲ ਉਤਰ ਕੇ ਕੁੜੀ ਵੱਲ ਗਈ। ਉਹ ਕੁੜੀ ਵੀ ਇਹ ਦੇਖ ਕੇ ਇੱਕ ਵਾਰ ਸੁੰਨ ਜਿਹੀ ਹੋ ਗਈ। ਫਿਰ ਕੀ ਸੀ, ਬੀਬੀ ਬਾਦਲ ਨੇ ਅੱਗੇ ਵੱਧ ਕੇ ਕੁੜੀ ਨੂੰ ਗੜ ਲਾ ਲਿਆ। ਉਹ ਰਸ ਕੱਢਣ ਵਾਲੀ ਕੁੜੀ ਦਾ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਬੀਬੀ ਨੇ ਕੁਝ ਪ੍ਰਸ਼ੰਸਾ ਦੇ ਸ਼ਬਦ ਅਤੇ ਉਸ ਕੁੜੀ ਨੂੰ ਬਹੁਤ ਸਾਰੇ ਉਸ ਦੇ ਬਾਰੇ ਕਾਫੀ ਸਵਾਲ ਪੁੱਛੇ ਅਤੇ ਫਿਰ ਆਪਣੇ ਨਾਲ ਖੜੇ ਇੱਕ ਸਹਾਇਕ ਨੂੰ ਕੁਝ ਕਿਹਾ ਅਤੇ ਫਿਰ ਜਾਂਦੇ ਜਾਂਦੇ ਇੱਕ ਪੈਕਟ ਵਿੱਚ ਕੁੜੀ ਦੇ ਹੱਥ ਧਰ ਕੇ ਬੋਲੇ, ਆ ਲੈ ਧੀਏ ਮੇਰੇ ਵੱਲੋਂ ਛੋਟਾ ਜਿਹਾ ਪਿਆਰ। ਮੈਂ ਅਤੇ ਉੱਥੇ ਸਾਰੇ ਖੜੇ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ। ਬੀਬੀ ਜੀ ਗੱਡੀ ਬੈਠੇ ਪਰ ਬਾਰ ਬਾਰ ਉਹ ਕੁੜੀ ਨੂੰ ਨਿਹਾਲ ਰਹੇ ਸੀ ਤੇ ਜਾਂਦੇ ਜਾਂਦੇ ਦੋਨੋਂ ਹੱਥ ਜੋੜ ਸਾਰਿਆਂ ਨੂੰ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ ਬੁਲਾ ਕੇ ਅੱਗੇ ਤੁਰ ਪਏ। ਬਾਅਦ ਵਿੱਚ ਪਤਾ ਲੱਗਾ ਕਿ ਉਸ ਪੈਕਟ ਵਿੱਚ 47,000 ਰੁਪਏ ਸਨ। ਉਸ ਕੁੜੀ ਲਈ ਰੱਬ ਬਣ ਕੇ ਵੜੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜੀ। ਸੋ ਬਹੁਤ ਹੀ ਵਧੀਆ ਜੀ, ਤੁਸੀਂ ਇਹ ਜਿਹੜੀ ਗੱਲ ਸਾਡੇ ਨਾਲ ਸ਼ੇਅਰ ਕੀਤੀ ਆ, ਉਮੀਦ ਕਰਦੇ ਹਾਂ ਬਿਲਕੁਲ ਇਹ ਕੋਈ ਕਹਾਣੀ ਨਹੀਂ ਹੋਏਗੀ, ਇੱਕ ਸੱਚ ਹੋਏਗਾ। ਸੋ ਬਿਲਕੁਲ ਜਿੱਥੇ ਕੋਈ ਇਮਦਾਦ ਕਰਦਾ ਆ, ਜਿੰਨੀ ਕੋਈ ਕਿਸੇ ਦੀ ਹੈਲਪ ਕਰਦਾ ਆ, ਜਿੰਨਾ ਕੋਈ ਚੰਗਾ ਜਾਂ ਨੇਕੀ ਦਾ ਕੰਮ ਕਰਦਾ ਉਹਦੀ ਉੱਥੇ ਪ੍ਰਸ਼ੰਸਾ ਕਰਨੀ ਬਣਦੀ ਆ ਜੀ। ਸੋ ਇਸ ਕੰਮ ਦੇ ਲਈ ਅਸੀਂ ਜ਼ਰੂਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਉਹਦੀ ਸਿਫਤ ਵੀ ਕਰਦੇ ਹਾਂ ਹਨਾ, ਤੇ ਉਹਨਾਂ ਦੀ ਪਿੱਠ ਵੀ ਥਪਥਪਾਉਂਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਇਹ ਖਬਰ ਸਾਂਝੀ ਕਰਨ ਦੇ ਲਈ। ਸੋ ਗੁਰਦੀਪ ਸਿੰਘ, ਸੋ ਗੱਲ ਬਾਕੀ ਇਹ ਹੈ ਕਿ ਇੱਕ ਕੁੜੀ ਨੂੰ 47,000 ਰੁਪਿਆ ਦੇ ਦਿੱਤਾ, ਬਹੁਤ ਵਧੀਆ ਗੱਲ ਹੈ, ਪਰ ਮੈਨੂੰ ਲੱਗਦਾ ਕਿ ਬਾਕੀ ਜਿਹੜੀਆਂ ਨੰਨੀਆਂ ਪਰੀਆਂ ਪੰਜਾਬ ਦੇ ਵਿੱਚ ਬੈਠੀਆਂ ਹੋਈਆਂ ਨੇ, ਉਹਨਾਂ ਦੇ ਲਈ ਕੋਈ ਜਿਹੜੇ ਉਪਰਾਲੇ ਉਹ ਕੀਤੇ ਜਾਣੇ ਚਾਹੀਦੇ ਆ। ਜ਼ਰੂਰੀ ਉਹਨਾਂ ਦੇ ਭਵਿੱਖ ਦੇ ਲਈ, ਉਹਨਾਂ ਦੇ ਵਰਤਮਾਨ ਦੇ ਲਈ ਕੁਝ ਇਹੋ ਜਿਹਾ ਸਿਸਟਮ ਬਣਾਉਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਤੇ ਹਰ ਇੱਕ ਕੁੜੀ ਜਿਹੜੀ ਆ ਉੱਥੇ ਸੇਫ ਮਹਿਸੂਸ ਕਰ ਸਕੇ। ਸਭ ਤੋਂ ਪਹਿਲਾਂ ਹੱਕ ਇੱਕ ਕੁੜੀ ਦਾ ਇਹ ਹੁੰਦਾ ਕਿ ਉਹ ਵੀ ਬਾਕੀ ਮੁੰਡਿਆਂ ਵਾਂਗ ਉਸ ਸਮਾਜ ਦਾ ਹਿੱਸਾ ਬਣ ਸਕੇ, ਉਹਦੇ ਵਿੱਚ ਵਿਚਰ ਸਕੇ। ਬਾਕੀ ਜੇ ਅਸੀਂ ਪੜ੍ਹਾਈ ਲਿਖਾਈ ਦੀਆਂ ਗੱਲਾਂ ਕਰ ਲਈਏ ਜਾਂ ਵਿਆਹ ਤੇ ਸ਼ਗਨ ਦੀ ਸਕੀਮ ਕਰ ਲਈਏ, ਉਹ ਸਾਰੀਆਂ ਗੱਲਾਂ ਬਾਅਦ ਵਿੱਚ, ਪਰ ਸੇਫਟੀ ਜਿਹੜੀ ਆ ਸਭ ਤੋਂ ਪਹਿਲਾਂ ਜ਼ਰੂਰੀ ਆ। ਸੋ ਉਹਦੇ ਲਈ ਜ਼ਰੂਰ ਕੁਛ ਨਾ ਕੁਛ ਕਰਨਾ ਪੈਣਾ। ਸੋ ਗੁਰਦੀਪ ਸਿੰਘ ਹੁਣਾਂ ਨੇ ਕਿਹਾ ਕਿ ਬਾਈ ਜੀ ਪਹਿਲਾਂ ਕਹਿੰਦੇ ਬਾਈ ਜੀ ਪਹਿਲਾਂ ਵਾਲਾ ਮੈਸੇਜ ਦੁਬਾਰਾ ਲਿਖ ਰਿਹਾ, ਕਹਿੰਦੇ ਅਸੀਂ ਸਹੀ ਨੀ, ਕਹਿੰਦੇ ਪਹਿਲਾਂ ਸਹੀ ਨੀ ਪੜ੍ਹ ਹੋਇਆ ਤੇ ਇਹਦਾ ਕਿਹਾ ਵੀ ਥੋੜੇ ਪਿੰਡਾਂ ਚ ਤੁਸੀਂ ਗਰੁੱਪ ਬਣਾਓ, ਮੈਂ ਉਹਨਾਂ ਨੂੰ ਫਾਈਨੈਂਸ ਕਰਵਾ ਕੇ ਦਊ। ਦੂਜੀ ਗੱਲ ਰੈਂਟ ਜਾਂ ਬੰਦਾ ਵੀ ਟ੍ਰੇਨਿੰਗ ਲਈ ਮੈਂ ਰੱਖ ਕੇ ਦਊ, 15 ਜਣਿਆਂ ਦਾ ਗਰੁੱਪ ਬਣਾ ਕੇ ਮੈਨੂੰ ਇਨਫੋਰਮ ਕਰ ਦਿਓ। ਸੋ ਬਹੁਤ ਵਧੀਆ ਗੁਰਦੀਪ ਜੀ, ਬਿਲਕੁਲ ਇਹੋ ਜਿਹੇ ਉਦਮ ਦੇ ਕੰਮ ਜਿਹੜੇ ਆ ਕਰਨੇ ਚਾਹੀਦੇ ਆ, ਔਰ ਸ਼ਾਬਾਸ਼ ਤੁਹਾਡੇ ਕਿ ਤੁਸੀਂ ਲੱਗੇ ਹੋਏ ਹੋ। ਤੇ ਨਵਦੀਪ ਸਿੰਘ ਹੁਣਾਂ ਨੇ ਗੁੱਡ ਮਾਰਨਿੰਗ ਜੀ, ਕਹਿੰਦੇ ਸਾਰੀ ਟੀਮ ਨੂੰ ਭਾਜੀ, ਡਾਇਰੈਕਟਰ ਸਾਹਿਬ ਨੂੰ ਅਸੀਂ ਵੀ ਐਪਲੀਕੇਸ਼ਨ ਪਾਉਣੀ ਆ, ਤੁਸੀਂ ਤਾਂ ਰੇਡੀਓ ਤੇ 24/7 ਹੋਣੇ ਚਾਹੀਦੇ ਆ। ਸੋ ਬਿਲਕੁਲ ਜੀ, ਪਾਓ ਅਰਜ਼ੀਆਂ ਡਾਇਰੈਕਟਰ ਸਾਹਿਬ ਨੂੰ, ਹੈ ਨਾ, ਦੇਖੀਏ ਕਿਹਦੀ ਮਨਜ਼ੂਰ ਹੁੰਦੀ ਆ। ਸੋ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪਿਆਰ ਦੇ ਲਈ, ਤੁਹਾਡੇ ਮੈਸੇਜਸ ਦੇ ਲਈ, ਇਸ ਸਾਂਝ ਦੇ ਲਈ। ਸੋ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਜੀ, ਵੈਸੇ ਵੇਲੇ ਤੋਂ ਜ਼ਿਆਦਾ ਸਮਾਂ ਹੀ ਹੋ ਗਿਆ, ਪਰ ਹੁਣ ਇੱਕ ਬ੍ਰੇਕ ਜਿਹੜੀ ਹੈ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਮੈਂ ਜਲਦੀ ਮੁੜਦੀ ਹਾਂ। ਕਰਾਂਗੇ ਜੀ ਅੱਜ ਫਿਰ ਕੁਝ ਯਾਦਾਂ ਸਾਂਝੀਆਂ ਜੀ।
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਖੂਹ, ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2। ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com।
ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਕ ਮਾਹੌਲ ਵਿੱਚ ਪਰਿਵਾਰਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਯਾਰੀ ਦੁਨੀਆ ਤਾਰੀ।
ਕਦੋਂ? 20 ਮਈ 2018। ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫਟ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਤੇ ਫਿਰ ਦੇਰ ਕਾਦੀ ਜੀ, ਅੱਜ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੋਰਨ 20 ਮਈ 2018।
ਕੁਛ ਐਸੇ ਰੰਗ ਸੀ, सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो
24 घंटे 7 दिन। सो हरमन रेडियो ते स्वागत है जी एक बार फिर तो तुहाडा सारिया दा प्रोग्राम चल रहा है लहरां ते लहरां दे विच वेला हो गया जी यादां दा ਸੋ ਪ੍ਰੋਗਰਾਮ ਦੇ ਵਿਚ ਬਰਾੜ ਸਾਹਿਬ ਦੇ ਨਾਲ ਜਿੱਥੇ ਖਬਰਾਂ ਤੇ ਝਾਤ ਮਾਰੀ ਉੱਥੇ ਕੁਝ ਹੋਰ ਗੱਲਾਂ ਵੀ ਕੀਤੀਆਂ ਜੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਪਸੰਦ ਕੀਤੀਆਂ ਹੋਣੀਆਂ। ਸੋ ਪ੍ਰੋਗਰਾਮ ਦੇ ਅੱਗੇ ਜਿੰਨਾ ਕੁ ਟਾਈਮ ਵੀ ਸਾਡੇ ਤੋਂ ਬਚਿਆ ਉਹਦੇ ਵਿਚ ਅਸੀਂ ਹਮੇਸ਼ਾ ਚੜੀ ਲਾਉਂਦੇ ਹੁੰਦੇ ਹਾਂ ਜੀ ਆਪਣੀਆਂ ਯਾਦਾਂ ਦੀ। ਸੋ ਤੁਹਾਨੂੰ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕੀਤੀ ਸੀ ਅੱਜ ਕਿਹੜੀ ਯਾਦ ਦੀ ਕੰਨੀ ਫੜੀਏ ਅਸੀਂ ਤੇ ਫਿਰ ਅਸੀਂ ਆਪਣੀ ਯਾਦਾਂ ਦੀ ਗੁੱਡੀ ਜਿਹੜੀ ਅਸਮਾਨ ਵਿਚ ਚੜਾਈਏ। ਸੋ ਮੈਨੂੰ ਤੁਸੀਂ ਕਿਸੇ ਨੇ ਨਹੀਂ ਦੱਸਿਆ ਅਜੇ ਤੱਕ, ਪਰ ਕੋਈ ਗੱਲ ਨੀ ਜੀ, ਯਾਦ ਦਾ ਕੀ ਹੈ, ਗੱਲਾਂ ਗੱਲਾਂ ਦੇ ਵਿਚ ਯਾਦ ਜਿਹੜੀ ਹੈ ਸਾਡੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਨੇ। ਚਲੋ ਜੀ, ਹਰਮੀਤ ਸਿੰਘ ਚੰਨਾ ਹੁਣੀ ਆਏ ਨੇ ਪ੍ਰੋਗਰਾਮ ਦੇ ਵਿਚ ਬਹੁਤ ਦੇਰ ਬਾਅਦ। ਚੰਨਾ ਸਾਹਿਬ ਤੁਸੀਂ ਹਾਜ਼ਰੀ ਲਵਾਈ ਹੈ, ਸੋ ਕੀ ਹਾਲ ਚਾਲ ਹੈ, ਉਮੀਦ ਕਰਦੇ ਹਾਂ ਜੀ ਰਾਜੀ ਖੁਸ਼ੀ ਹੋਵੋਗੇ। ਸੋ ਇਹਨਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਆਈ ਐਮ ਆਲ ਵੈਲ, ਆਈ ਐਮ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਵੈਲ ਦੇਅਰ। ਆਈ ਐਮ ਗਿਵਿੰਗ ਮੈਸੇਜ ਆਫਟਰ ਲੌਂਗ ਟਾਈਮ ਲਿਸਨਿੰਗ ਪ੍ਰੋਗਰਾਮ ਐਂਡ ਇੰਜੋਇੰਗ। ਬਿਲਕੁਲ ਜੀ, ਉਹ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਬਹੁਤ ਦੇਰ ਬਾਅਦ ਤੁਸੀਂ ਹਾਜ਼ਰੀ ਲਵਾਈ ਹੈ, ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ। ਤੇ ਮੈਸੇਜ ਇਹਨਾਂ ਨੇ ਕੀਤਾ ਕਿ ਜੀਵਨ ਇੱਕ ਐਸਾ ਰੰਗ ਮੰਚ ਹੈ, ਯਹਾਂ ਕਿਰਦਾਰ ਕੋ ਖੁਦ ਨਹੀਂ ਪਤਾ ਕਿ ਅਗਲਾ ਦ੍ਰਿਸ਼ ਕਿਆ ਹੋਗਾ। ਸੋ ਬਿਲਕੁਲ ਜੀ, ਤੇ ਨਾਲ ਇਹਨਾਂ ਨੇ ਲਿਖਿਆ ਕਿ ਮਾਨਾ ਦੁਨੀਆਂ ਮੇ ਸਭ ਜਗ੍ਹਾ ਧੋਖਾ ਹੈ, ਲੇਕਿਨ ਹਮ ਤੋ ਅੱਛੇ ਬਨੇ, ਹਮੇ ਕਿਸਨੇ ਰੋਕਾ ਹੈ। ਵਾਹ ਜੀ ਵਾਹ, ਬਹੁਤ ਵਧੀਆ ਵਿਚਾਰ ਚੰਨਾ ਸਾਹਿਬ। ਬਿਲਕੁਲ ਜੀ, ਕਹਿੰਦੇ ਕਿ ਮਾਨਾ ਦੁਨੀਆਂ ਮੇ ਹਰ ਜਗ੍ਹਾ ਧੋਖਾ ਹੈ, ਲੇਕਿਨ ਹਮ ਤੋ ਅੱਛਾ ਬਨੇ, ਹਮੇ ਕਿਸਨੇ ਰੋਕਾ ਹੈ। ਬਹੁਤ ਵਧੀਆ, ਰੋਕ ਦਾ ਵੈਸੇ ਗੱਲ ਇਹੀ ਹੋ ਜਾਂਦੀ ਹੈ, ਰੋਕ ਇਹੀ ਲੱਗ ਜਾਂਦੀ ਹੈ ਕਿ ਜਦੋਂ ਕੋਈ ਤੁਹਾਡੇ ਨਾਲ ਧੋਖਾ ਕਰ ਜਾਂਦਾ ਜਾਂ ਬੁਰਾ ਹੋ ਜਾਂਦਾ, ਤੁਹਾਡੇ ਨਾਲ ਬੁਰਾ ਕਰ ਦਿੰਦਾ, ਤੇ ਅਸੀਂ ਆਪਣੀ ਜਿਹੜੀ ਚੰਗਿਆਈ ਆ ਉਹ ਵੀ ਜਿਹੜੀ ਖਤਮ ਕਰ ਦਿੰਦੇ ਆ, ਤੇ ਅਸੀਂ ਉਸੇ ਨਾਲ ਅੱਗੇ ਓਦਾਂ ਦਾ ਹੀ ਵਿਵਹਾਰ ਜਿਹੜਾ ਸ਼ੁਰੂ ਕਰ ਦਿੰਦੇ ਆ। ਅਕਸਰ ਇਹਦੇ ਵਿੱਚ ਮੈਨੂੰ ਇੱਕ ਸਾਖੀ ਕਹਿ ਲੋ ਜਾਂ ਛੋਟੇ ਹੁੰਦੇ ਬਚਪਨ ਚ ਮੈਂ ਸੁਣੀ ਸੀ, ਉਹ ਮੈਨੂੰ ਅਜੇ ਵੀ ਯਾਦ ਆ ਜਾਂਦੀ ਆ। ਉਹਦੇ ਵਿੱਚ ਏਦਾਂ ਸੀਗਾ ਕਿ ਇੱਕ ਸਾਧੂ ਨਦੀ ਤੇ ਬੈਠੇ ਹੁੰਦੇ ਆ, ਤੇ ਉਹ ਉੱਥੇ ਨਦੀ ਦੇ ਉੱਤੇ ਨਾ ਇੱਕ ਬਿੱਛੂ ਹੁੰਦਾ, ਤੇ ਉਹ ਜਿਹੜਾ ਸਾਧੂ ਹੁੰਦਾ ਉਹ ਬਿੱਛੂ ਨੂੰ ਕੱਢਦਾ, ਤੇ ਬਿੱਛੂ ਉਹਨਾਂ ਦੇ ਡੰਗ ਮਾਰਦਾ, ਉਹ ਹੱਥ ਉਹਨਾਂ ਦਾ ਫੇਰ ਹਿੱਲ ਜਾਂਦਾ, ਤੇ ਉਹ ਜਿਹੜਾ ਬਿੱਛੂ ਹੁੰਦਾ ਉਹ ਪਾਣੀ ਦੇ ਵਿੱਚ ਡਿੱਗ ਜਾਂਦਾ ਫੇਰ। ਔਰ ਉਹ ਫੇਰ ਏਦਾਂ ਹੀ ਕਰਦੇ ਆ, ਜਿਹੜੇ ਸਾਧੂ ਹੁੰਦੇ ਆ ਉਹ ਬਿੱਛੂ ਨੂੰ ਪਾਣੀ ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਆ, ਉਹ ਬਿੱਛੂ ਫੇਰ ਹੱਥ ਤੇ ਡੰਗ ਮਾਰਦਾ, ਤੇ ਉਹ ਫਿਰ ਪਾਣੀ ਚ ਡਿੱਗ ਜਾਂਦਾ, ਤੇ ਏਦਾਂ ਹੀ 3-4 ਵਾਰ ਹੁੰਦਾ। ਤੇ ਲਾਗੇ ਖੜਾ ਇੱਕ ਆਦਮੀ ਹੁੰਦਾ, ਤੇ ਉਹ ਉਸ ਮਹਾਤਮਾ ਨੂੰ, ਉਹ ਸਾਧੂ ਨੂੰ ਪੁੱਛਦਾ, ਭਈ ਤੇਰਾ ਕੀ ਦਿਮਾਗ ਖਰਾਬ ਆ ਨਾ, ਤੂੰ ਬਾਰ ਬਾਰ ਬਿੱਛੂ ਤੇਰੇ ਡੰਗ ਮਾਰ ਰਿਹਾ, ਔਰ ਤੂੰ ਬਾਰ ਬਾਰ ਉਹਨੂੰ ਪਾਣੀ ਚੋਂ ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ। ਤੇ ਸਾਧੂ ਉਹਨਾਂ ਨੂੰ ਫਿਰ ਕਹਿੰਦੇ ਆ ਕਿ ਭਈ ਇਹ ਬਿੱਛੂ ਜੀ ਆਪਣੀ ਨੇਚਰ ਨਹੀਂ ਛੱਡ ਸਕਦਾ, ਇਹਦੀ ਜਿਹੜੀ ਨੇਚਰ ਹੈ ਡੰਗ ਮਾਰਨ ਦੀ, ਜੇ ਇਹ ਨਹੀਂ ਛੱਡ ਸਕਦਾ ਤੇ ਮੈਂ ਆਪਣੀ ਜਿਹੜੀ ਬਚਾਉਣ ਦੀ, ਆਪਣੀ ਇਨਸਾਨੀਅਤ ਦੀ ਜਿਹੜੀ ਆਦਤ ਹੈ, ਮੈਂ ਉਹ ਕਿੱਦਾਂ ਛੱਡ ਸਕਦਾ। ਸੋ ਕਈ ਗੱਲਾਂ, ਕਹਾਣੀਆਂ, ਸਾਖੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਜ਼ਿੰਦਗੀ ਚ ਤੁਹਾਡੇ ਨਾਲ ਹਮੇਸ਼ਾ ਰਹਿੰਦੀਆਂ ਔਰ ਤੁਹਾਡੀ ਰਹਿਨੁਮਾਈ ਜਿਹੜੀ ਕਰਦੀਆਂ ਰਹਿੰਦੀਆਂ। ਸੋ ਬਿਲਕੁਲ ਇਹ ਵਾਲੀ ਜਿਹੜੀ ਸਾਖੀ ਹੈ, ਜਦੋਂ ਵੀ ਮੈਂ ਕਿਤੇ ਇਹੋ ਜਿਹਾ ਵਰਤਾਰਾ ਦੇਖਦੀ ਆ, ਜਾਂ ਜਿੱਦਾਂ ਹੁਣ ਤੁਸੀਂ ਇਹ ਮੈਸੇਜ ਵੀ ਭੇਜਿਆ, ਬਿਲਕੁਲ ਉਸੇ ਤਰ੍ਹਾਂ ਕਿ ਹਮ ਤੋਂ ਅੱਛਾ ਬਣੇ, ਹਮੇ ਕਿਸਨੇ ਰੋਕਾ। ਸੋ ਆਪਣੀ ਜਿਹੜੀ ਓਰਿਜਿਨਲ ਨੇਚਰ ਹੈ ਸਾਨੂੰ ਨਹੀਂ ਛੱਡਣੀ ਚਾਹੀਦੀ। ਸੋ ਬਹੁਤ ਬਹੁਤ ਸ਼ੁਕਰੀਆ ਤੇ ਵੈਲਕਮ ਬੈਕ ਜੀ। ਲਓ ਜੀ, ਜਗਤਾਰ ਭਾਜੀ ਵੀ ਆ ਗਏ ਜੀ ਹਾਂਗਕਾਂਗ ਤੋਂ, ਤੇ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਪਿਆਰਾ ਜਿਹਾ ਇਹਨਾਂ ਨੇ ਫੋਟੋ ਮੈਸੇਜ ਭੇਜਿਆ ਜੀ, ਤੇ ਲਿਖਿਆ ਹੈ ਕਿ ਜ਼ਿੰਦਗੀ ਦੀ ਖੂਬਸੂਰਤੀ ਲਈ ਸ਼ਲਾਘਾ ਤੇ ਆਲੋਚਨਾ ਦੀ ਉਹੀ ਜ਼ਰੂਰਤ ਹੈ ਜਿਵੇਂ ਇੱਕ ਫੁੱਲ ਨੂੰ ਮਹਿਕਣ ਲਈ ਧੁੱਪ ਤੇ ਬਾਰਿਸ਼ ਦੀ ਜ਼ਰੂਰਤ ਹੁੰਦੀ ਹੈ। ਕਿਆ ਖੂਬ ਕਿਹਾ ਤੁਸੀਂ, ਬਿਲਕੁਲ ਸਹੀ ਜੀ। ਜ਼ਿੰਦਗੀ ਦੇ ਵਿੱਚ ਜੇ ਸਾਨੂੰ ਹਨਾ ਆਪਣੇ ਪ੍ਰੇਜ਼ ਸੁਣਨੀ ਵੀ ਬਹੁਤ ਚੰਗੀ ਲੱਗਦੀ ਹੈ, ਵੀ ਹਾਂ ਸਾਡੀ ਕੋਈ ਸ਼ਲਾਘਾ ਕਰੇ। ਔਰ ਬਿਲਕੁਲ ਠੀਕ ਕਿਹਾ ਤੁਸੀਂ ਕਿ ਜਿਹੜੀ ਆਲੋਚਨਾ ਹੈ ਉਹਦੀ ਵੀ ਉਦਾਂ ਹੀ ਜ਼ਰੂਰਤ ਹੁੰਦੀ ਹੈ। ਕਈ ਵਾਰੀ ਜਦੋਂ ਅਸੀਂ ਕੁਛ ਗਲਤ ਕਰਦੇ ਹਾਂ ਤੇ ਉਹਦੇ ਲਈ ਜਿਹੜਾ ਸਾਨੂੰ ਸੁਣਨ ਦੀ ਹਿੰਮਤ ਵੀ ਹੋਣੀ ਚਾਹੀਦੀ ਹੈ, ਔਰ ਉਹ ਜਿਹੜੀ ਆਲੋਚਨਾ ਹੁੰਦੀ ਹੈ ਬਸ਼ਰਤੇ ਕਿ ਉਹ ਤੁਹਾਨੂੰ ਪੁੱਲ ਡਾਊਨ ਕਰਨ ਲਈ ਨਾ ਹੋਵੇ, ਬਲਕਿ ਤੁਹਾਨੂੰ ਚੰਗਾ ਕਰਨ ਲਈ ਹੋਵੇ, ਤੁਹਾਡੇ ਕੰਮ ਨੂੰ ਹੋਰ ਵਧੀਆ ਕਰਨ ਦੇ ਲਈ ਹੋਵੇ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ ਇਸ ਮੈਸੇਜ ਦੇ ਲਈ। ਸੋ ਉਮੀਦ ਕਰਦੀ ਹਾਂ ਜੀ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਸੋ ਕੋਈ ਇਹੋ ਜਿਹੀ ਖਾਸ ਯਾਦ ਜਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਨਾ ਚਾਹੁੰਦੇ ਹੋ, ਸਾਡੇ ਨਾਲ ਸਾਂਝ ਪਾ ਸਕਦੇ ਹੋ। ਹਰਮਨ ਰਿਕੁਐਸਟ ਐਟ ਹਰਮਨ ਰੇਡੀਓ com ਤੇ ਇਸ ਤੋਂ ਇਲਾਵਾ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ 02-85-99-28-11 ਤੇ। ਸੋ ਅੱਜ ਯਾਦਾਂ ਨੂੰ ਮੈਂ ਕੋਈ ਕਿਸੇ ਇੱਕ ਉਹਦੇ ਵਿੱਚ ਬੰਨਿਆ ਨਹੀਂ ਹੋਇਆ, ਕੋਈ ਵੀ ਯਾਦ ਜਿਹੜੀ ਤੁਹਾਨੂੰ ਯਾਦ ਹੋਵੇ ਉਹ ਤੁਸੀਂ ਸਾਂਝੀ ਕਰ ਸਕਦੇ ਹੋ। ਜਿੱਦਾਂ ਗੱਲਾਂ ਗੱਲਾਂ ਦੇ ਵਿੱਚ ਮੈਨੂੰ ਯਾਦ ਆ ਗਈ ਇਹ ਸਾਖੀ ਕਿ ਜ਼ਿੰਦਗੀ ਵਿੱਚ ਕਦੀ ਕਿਤੇ ਸੁਣੀ ਸੀ ਤੇ ਉਹ ਉਸ ਵੇਲੇ ਤੁਹਾਨੂੰ ਯਾਦ ਆ ਜਾਂਦੀ ਹੈ ਨਾ ਗੱਲਾਂ ਗੱਲਾਂ ਦੇ ਵਿੱਚ। ਸੋ ਕੋਈ ਇਹੋ ਜਿਹੀ ਯਾਦ ਜਿਹੜੀ ਇਸ ਵੇਲੇ ਤੁਹਾਡੇ ਦਿਮਾਗ ਦੇ ਵਿੱਚ ਆ ਰਹੀ ਹੋਵੇ ਜੋ ਬਚਪਨ ਵਿੱਚ ਤੁਹਾਡੇ ਨਾਲ ਘਟੀ ਹੋਵੇ, ਜਾਂ ਇਹੋ ਜਿਹੀ ਕੋਈ ਚੀਜ਼ ਜਿਹੜੀ ਤੁਸੀਂ ਅਜੇ ਵੀ ਆਪਣੇ ਪੱਲੇ ਨਾਲ ਬੰਨ ਕੇ ਅੱਗੇ ਤੁਰੇ ਹੋਏ ਹੋ, ਕੋਈ ਇਹੋ ਜਿਹੀ ਚੀਜ਼ ਤੁਹਾਡੇ ਜ਼ਿਹਨ ਵਿੱਚ ਵੀ ਹੈ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੀ। ਪ੍ਰੋਗਰਾਮ ਤੁਹਾਡਾ ਆਪਣਾ ਤੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਹੀ ਅਸੀਂ ਯਾਦਾਂ ਦੀ ਸਾਂਝ ਪਾਈ ਦੀ ਹੈ। ਸੋ ਸੁਣਦੇ ਹਾਂ ਜੀ ਇੱਕ ਗੀਤ ਪ੍ਰੋਗਰਾਮ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਦੀ ਹਾਂ ਇਸ ਗੀਤ ਤੋਂ ਬਾਅਦ ਜੀ।
ਹਾਏ ਛੱਲਾ ਇੰਡੀਆ ਤੋਂ ਆਇਆ, ਛੱਲਾ ਇੰਡੀਆ ਤੋਂ ਆਇਆ, ਛੱਲਾ ਇੰਡੀਆ ਤੋਂ ਆਇਆ, ਛੱਲਾ ਇੰਡੀਆ ਤੋਂ ਆਇਆ, ਬਜੁੰਦੜੀ ਨੂੰ ਕੰਮ ਤੇ ਲਾਇਆ, ਦਿਲ ਨੂੰ ਖਿੱਚਦੀ ਮਾਇਆ, ਰਾਤ ਦਿਨ ਟੈਕਸੀ ਚਲਾਉਂਦਾ, ਵੇ ਮੋਟੇ ਡਾਲਰ ਕਮਾਉਂਦਾ,
ਇਹੋ ਜਿਹੇ ਜੀ। ਸਤਿ ਸ੍ਰੀ ਅਕਾਲ, ਸਾਡੇ ਨਾਲ ਗੁਰਮੀਤ ਸਿੰਘ ਭੁੱਲਰ ਹੁਣਿਆ ਨੇ ਸਾਂਝ ਪਾਈ ਹੈ ਜੀ ਮਲਡੂਰਾ ਤੋਂ। ਸੋ ਮਲਡੂਰਾ ਤੋਂ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਹੋਰ ਕੀ ਹਾਲ ਚਾਲ ਤੁਹਾਡਾ?
ਹਾਂਜੀ ਬਹੁਤ ਵਧੀਆ। ਸਤਿ ਸ੍ਰੀ ਅਕਾਲ ਜੀ ਸਾਰੇ ਹਰਮਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ, ਹਰਮਾ ਰੇਡੀਓ ਪੇਸ਼ ਕਰ ਰਹੇ ਸਾਰੇ ਹੀ ਓਨਰਸ ਨੂੰ, ਡਾਇਰੈਕਟਰਸ ਨੂੰ ਸਤਿ ਸ੍ਰੀ ਅਕਾਲ ਜੀ। ਅਸੀਂ ਇੱਕ ਤੁਹਾਡੇ ਨਾਲ ਯਾਦ ਸਾਂਝੀ ਕਰਨਾ ਚਾਹੁੰਦੇ ਸੀਗੇ। ਮੇਰੇ ਹਾਂਜੀ ਮੇਰੇ ਛੋਟੇ ਹੁੰਦਿਆਂ ਦੀ ਯਾਦ ਆਈ ਵੀ ਅਸੀਂ ਜਦੋਂ ਥੋੜੇ ਜਿਹੇ ਵੀ ਮੈਂ ਲਾ ਲਓ ਵੀ 18 ਕੁ ਸਾਲ ਦਾ ਹੋਇਆ ਤੇ ਅਸੀਂ ਮੈਂ ਕਮਾਂਡੋ ਫੋਰਸ ਦੇ ਵਿੱਚ ਭਰਤੀ ਹੋ ਗਿਆ ਇੰਡੀਆ ਤੇ ਉਸ ਤੋਂ ਬਾਅਦ ਅਸੀਂ ਜਦੋਂ ਟ੍ਰੇਨਿੰਗ ਗਏ ਤੇ ਉੱਥੇ ਮੇਰੇ ਨਾਲ ਆਉਂਦੇ ਹੋਰ ਵੀ ਕਾਫੀ ਮੁੰਡੇ ਆਏ ਹੋਏ ਸੀਗੇ ਤੇ ਉੱਥੇ ਮੇਰੀ ਗੱਲ ਹੋਈ ਅਸੀਂ ਹੋਸਪਿਟਲ ਚ ਦਾਖਲ ਹੋ ਗਏ ਐਕਚੁਲੀ ਮੇਰੇ ਪੈਰ ਤੇ ਸੱਟ ਲੱਗੀ ਸੀ ਇੱਕ ਮੁੰਡਾ ਹੋਰ ਸੀ ਉਹਦੇ ਹੱਥ ਤੇ ਸੱਟ ਲੱਗੀ ਸੀ ਦੋਨੋਂ ਅਸੀਂ ਹੋਸਪਿਟਲ ਦੇ ਵਿੱਚ ਦਾਖਲ ਹੋਏ ਤੇ ਉੱਥੇ ਸਾਡੀ ਦੋਸਤੀ ਪੈ ਗਈ ਉਸ ਤੋਂ ਬਾਅਦ ਅਸੀਂ ਹੋਸਪਿਟਲ ਤੋਂ ਆ ਕੇ ਤੇ ਦੂਸਰਾ ਟ੍ਰੇਨਿੰਗ ਸ਼ੁਰੂ ਕੀਤੀ ਅੱਜ ਉਸ ਦੋਸਤ ਦਾ ਮੇਰਾ ਇੱਕ ਵੀਕ ਪਹਿਲਾਂ ਉਸ ਦੋਸਤ ਦਾ ਮੈਨੂੰ ਨੰਬਰ ਲੱਭਾ ਤੇ ਉਹਦੇ ਨਾਲ ਮੈਂ ਗੱਲ ਕੀਤੀ ਤੇ ਉਹਨੇ ਪਹਿਲੀ ਜਦੋਂ ਮੈਂ ਉਹਨੂੰ ਪੁੱਛਿਆ ਵੀ ਤੂੰ ਕਮਲਜੀਤ ਬੋਲ ਰਿਹਾ ਉਹਨੇ ਪਹਿਲੀ ਗੱਲ ਤੇ ਮੈਨੂੰ ਪਛਾਣ ਲਿਆ ਕਹਿੰਦਾ ਤੂੰ ਗੁਰਨਾਮ ਬੋਲ ਰਿਹਾ ਮੈਂ ਕਿਹਾ ਹਾਂ ਮੈਂ ਕਿਹਾ ਅੱਜ ਆਪਾਂ ਤਕਰੀਬਨ ਜਿਆਦਾ ਨੀ ਤੇ 14 ਸਾਲ ਬਾਅਦ ਗੱਲ ਕੀਤੀ ਹੈ ਤੈਨੂੰ ਕਹਿੰਦਾ ਤੇਰੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਉਵੇਂ ਗੂੰਜਦੀ ਰਹਿੰਦੀ ਸੀ ਜਿਵੇਂ ਤੂੰ ਬੋਲਦਾ ਹੁੰਦਾ ਸੀ ਤੇ ਤੁਸੀਂ ਮੰਨਣਾ ਨੀ ਸਾਨੂੰ ਅਸੀਂ ਦੋਨੋਂ ਰੋ ਪਏ ਸੀਗੇ ਗੱਲ ਕਰਦੇ ਤੇ ਉਹਨੇ ਫਿਰ ਮੈਨੂੰ ਪੁੱਛਿਆ ਇੱਕੋ ਗੱਲ ਪੁੱਛੀ ਵੀ ਆਪਾਂ ਪਹਿਲੀ ਦਫਾ ਮਿਲੇ ਕਿੱਥੇ ਸੀਗੇ ਮੈਨੂੰ ਇੰਨਾ ਦੱਸ ਦੇ ਮੈਂ ਕਿਹਾ ਆਪਾਂ ਹੋਸਪਿਟਲ ਚ ਮਿਲੇ ਸੀਗੇ ਉਹ ਗੱਲ ਸੁਣ ਕੇ ਗੱਲ ਸੁਣ ਕੇ ਹੱਸ ਪਿਆ ਫਿਰ ਅਸੀਂ ਕਾਫੀ 2-3 ਘੰਟੇ ਗੱਲਾਂ ਕਰਦੇ ਰਹੇ ਫਿਰ ਮੈਂ ਆਪਣੀ ਜ਼ਿੰਦਗੀ ਬਾਰੇ ਦੱਸਿਆ ਵੀ ਮੈਂ ਕੀ ਕਰਨ ਲੱਗ ਗਿਆ ਫਿਰ ਮੈਂ ਉਹਨੂੰ ਪੁੱਛਿਆ ਉਹ ਕਹਿੰਦਾ ਮੈਂ ਸਟਿਲ ਜੋਬ ਕਰ ਰਿਹਾ ਤੇ ਮੈਂ ਵੀ ਹੁਣ ਮੈਂ 1 ਸਾਲ ਤੱਕ ਪੈਨਸ਼ਨ ਚਲੇ ਜਾਣਾ ਵੀ ਕਾਫੀ ਉਹ ਯਾਦ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਵੀ ਕਦੇ ਵਿਛੜੇ ਦੋਸਤ ਜਿਹੜੇ ਜ਼ਿੰਦਗੀ ਚ ਪਹਿਲੀ ਉਮਰ ਦੇ ਵਿੱਚ ਮਿਲੇ ਹੁੰਦੇ ਆ ਉਹਨਾਂ ਨੂੰ ਵੀ ਯਾਦ ਕਰਕੇ ਬੜਾ ਮਨ ਕਰਦਾ ਉਹਨਾਂ ਨਾਲ ਗੱਲ ਕਰੀਏ ਤੇ ਉਹ ਮੇਰੇ ਯਾਦ ਚੇਤੇ ਆ ਗਈ ਤੇ ਉਹ ਤੁਹਾਡੇ ਨਾਲ ਮੈਂ ਸਾਂਝੀ ਕਰ ਲਈ ਤੇ ਇੱਕ ਫਰੈਂਡ ਮਿਲਿਆ ਵੀ 14 ਸਾਲ ਪਹਿਲੀ ਹਾਂਜੀ 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 ਤੇ ਹੋਰ ਤੁਹਾਡਾ ਬਹੁਤ ਹਾਂਜੀ ਹਾਂਜੀ
ਬਹੁਤ ਸ਼ੁਕਰੀਆ ਜੀ ਤੁਸੀਂ ਸਾਰੇ ਆਣ ਕੇ ਰੌਣਕਾਂ ਲਗਾ ਦਿੰਦੇ ਹੋ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਤੇ ਚਲੋ ਤੁਹਾਡੇ ਸਾਰਿਆਂ ਦੇ ਨਾਲ ਹੀ ਬਣਦਾ ਔਰ ਕਿੰਨੀ ਸੋਹਣੀ ਯਾਦ ਤੁਸੀਂ ਸਾਂਝੀ ਕੀਤੀ ਔਰ ਤੁਹਾਡੀ ਜਿਹੜੀ ਖੁਸ਼ੀ ਆ ਤੁਹਾਡੇ ਸ਼ਬਦਾਂ ਰਾਹੀਂ ਸਾਫ ਝਲਕ ਰਹੀ ਆ ਨਾ ਉਹ ਸਾਫ ਬਿਆਨ ਹੋ ਰਹੀ ਆ ਵੀ ਹਾਂ ਤੁਸੀਂ ਕਿੰਨੇ ਖੁਸ਼ ਹੋ ਆਪਣੇ ਉਸ ਦੋਸਤ ਨੂੰ ਦੁਬਾਰਾ ਮਿਲ ਕੇ ਉਹਨਾਂ ਨਾਲ ਦੁਬਾਰਾ ਗੱਲ ਕਰਕੇ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਦੀਆਂ ਦੋਸਤੀਆਂ ਇਸੇ ਤਰ੍ਹਾਂ ਬਣੀਆਂ ਰਹਿਣ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਗੁਰਨਾਮ ਜੀ ਸੋ ਬਿਲਕੁਲ ਜੀ ਕਈ ਵਾਰ ਏਦਾਂ ਹੁੰਦਾ ਕਿ ਅਸੀਂ ਰੇਡੀਓ ਸੁਣਦੇ ਹੁੰਦੇ ਆ ਤੇ ਦਿਲ ਦੇ ਵਿੱਚ ਇੱਕ ਗੱਲ ਆ ਜਾਂਦੀ ਹੈ ਨਾ ਔਰ ਏਦਾਂ ਲੱਗਦਾ ਕਿ ਹੁਣ ਸਾਨੂੰ ਇਹ ਗੱਲ ਸਾਂਝੀ ਕਰਨੀ ਚਾਹੀਦੀ ਹੈ ਕਈ ਵਾਰੀ ਉਹ ਖੁਸ਼ੀ ਇੰਨੀ ਹੁੰਦੀ ਹੈ ਕਿ ਉਹ ਸੰਭਾਲੇ ਸੰਭਲਦੀ ਨਹੀਂ ਤੇ ਲੱਗਦਾ ਕਿ ਮੈਂ ਸਾਰਿਆਂ ਨਾਲ ਸਾਂਝੀ ਕਰਾਂ ਤੇ ਕਈ ਵਾਰ ਜ਼ਿੰਦਗੀ ਦੇ ਕਈ ਦੁੱਖ ਵੀ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਸਾਡੇ ਤੋਂ ਆਪਣਿਆਂ ਕੋਲ ਜੇ ਵੰਡ ਲਈਏ ਤਾਂ ਮੈਨੂੰ ਲੱਗਦਾ ਉਹ ਥੋੜੇ ਘੱਟ ਹੋ ਜਾਂਦੇ ਆ ਸੋ ਆਪਣਾ ਹਰਮਨ ਪਰਿਵਾਰ ਹੈ ਜੀ ਇਹਦੇ ਵਿੱਚ ਅਸੀਂ ਖੁਸ਼ੀਆਂ ਦੁੱਖ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ ਤੇ ਦੁੱਖਾਂ ਨੂੰ ਅਸੀਂ ਘਟਾਉਣ ਦੀ ਕੋਸ਼ਿਸ਼ ਕਰੀਦਾ ਤੇ ਸੁੱਖਾਂ ਨੂੰ ਅਸੀਂ ਹੋਰ ਦੂਣਾ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਰਹਿੰਦੇ ਆ ਸੋ ਬਹੁਤ ਬਹੁਤ ਸ਼ੁਕਰੀਆ ਭੁੱਲਰ ਸਾਹਿਬ ਦਾ ਉਹਨਾਂ ਦੀ ਇਸ ਜਿਹੜੀ ਉਹਨਾਂ ਨੇ ਯਾਦ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਇਸ ਤੋਂ ਬਾਅਦ ਜੀ ਜਗਤਾਰ ਭਾਜੀ ਹਾਂਗਕਾਂਗ ਤੋਂ ਹਮੇਸ਼ਾ ਹੀ ਸਾਡੇ ਨਾਲ ਆਪਣੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਦੀਆਂ ਯਾਦਾਂ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਮੈਂ ਉਹਨਾਂ ਤੋਂ ਛੋਟੀ ਹਾਂ ਤੇ ਉਹਨਾਂ ਦੀਆਂ ਗੱਲਾਂ ਮੈਨੂੰ ਹੋਰ ਵੀ ਸੁਪਨਿਆਂ ਦੇ ਵਿੱਚ ਲੈ ਜਾਂਦੀਆਂ ਕਿ ਅੱਛਾ ਉਹ ਸਮਾਂ ਕਿੱਦਾਂ ਦਾ ਹੋਊਗਾ ਜਦੋਂ ਇਹ ਹੁੰਦਾ ਹੋਊਗਾ ਸੋ ਉਹਨੂੰ ਮੈਂ ਹਮੇਸ਼ਾ ਜਦੋਂ ਵੀ ਸੁਣਦੀ ਹਾਂ ਉਹਨੂੰ ਵਿਜੁਅਲਾਈਜ਼ ਕਰਕੇ ਦੇਖਣ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ ਔਰ ਬਹੁਤ ਮਜ਼ਾ ਆਉਂਦਾ ਉਹਨਾਂ ਦੀਆਂ ਯਾਦਾਂ ਸੁਣ ਕੇ ਸੋ ਉਹਨਾਂ ਨੇ ਅੱਜ ਕਿਹਾ ਕਿ ਅਸੀਂ ਦੁੱਕੀ ਤਿੱਕੀ ਵਾਲੇ ਸਮੇਂ ਦੇ ਆ ਕਹਿੰਦੇ ਸਾਡੇ ਸਮਿਆਂ ਚ 5-10 ਮਿਲਦੀ ਸੀ ਘਰੋਂ ਮੁਲਖੇ ਕੁਲਫੀਆਂ ਵਾਲੇ ਕੋਲੋਂ ਕਾਨੇ ਤੇ ਤੀਲੀ ਵਾਲੀ ਕੁਲਫੀ ਖਾਣਾ ਓਲੰਪਿਕ ਖੇਡਾਂ ਚ ਸੋਨ ਤਗਮਾ ਜਿੱਤਣ ਦੇ ਬਰਾਬਰ ਹੁੰਦੀ ਸੀ ਸਕੂਲ ਦੀ ਛੁੱਟੀ ਵੇਲੇ ਸਕੂਲ ਦੇ ਚਪੜਾਸੀ ਪੂਰਨ ਸਿੰਘ ਦੀਆਂ ਟੱਲੀ ਵਜਾਉਣ ਲਈ ਮਿੰਨਤਾਂ ਕਰਨੀਆਂ ਹਾ ਵਾ ਬਿਲਕੁਲ ਕੁਛ ਚੀਜ਼ਾਂ ਅਸੀਂ ਵੀ ਜ਼ਿੰਦਗੀ ਚ ਭੁੱਲੇ ਹੁੰਦੇ ਆ ਨਾ ਤੇ ਜਦੋਂ ਕੋਈ ਯਾਦ ਕਰਾਉਂਦਾ ਯਾਦ ਆ ਜਾਂਦੀਆਂ ਬਿਲਕੁਲ ਉਹ ਜਿਹੜੀ ਸਕੂਲ ਦੀ ਘੰਟੀ ਹੁੰਦੀ ਸੀਗੀ ਉਹਨੂੰ ਵਜਾਉਣ ਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ ਜੇ ਕਿਸੇ ਟੀਚਰ ਨੇ ਕਹਿ ਦੇਣਾ ਵੀ ਜਦੋਂ ਪੀਰੀਅਡ ਚੇਂਜ ਹੁੰਦਾ ਹੁੰਦਾ ਸੀ ਤੇ ਜੇ ਚਪੜਾਸੀ ਨੂੰ ਭੁੱਲ ਜਾਣਾ ਤੇ ਉਹਨਾਂ ਨੇ ਕਹਿਣਾ ਵੀ ਜਾਓ ਹਨਾ ਘੰਟੀ ਵਜਾ ਕੇ ਆਓ ਤੇ ਬੜਾ ਮਾਣ ਮਹਿਸੂਸ ਕਰੀਦਾ ਸੀ ਲਓ ਜੀ ਅੱਜ ਅਸੀਂ ਹੁਣ ਘੰਟੀ ਮਾਰ ਕੇ ਆਏ ਹਾਂ ਸੋ ਕਹਿੰਦੇ ਟੱਲੀ ਵਜਾਉਣ ਲਈ ਮਿੰਨਤਾਂ ਕਰਨੀਆਂ ਇੱਕ ਬਹੁਤ ਵੱਡੀ ਪਹੁੰਚ ਸਮਝੀ ਜਾਂਦੀ ਸੀ ਨਛੱਤਰ ਮਾਸਟਰ ਦਾ ਗੁਰਦਿਆਲ ਭੈਣ ਜੀ ਨਾਮ ਫਰਜ਼ੀ ਪਰ ਕਹਾਣੀ ਅਸਲੀ ਨੇ ਨਾਲ ਕੁਰਸੀ ਜੋੜ ਕੇ ਬੈਠਣਾ ਤੇ ਧੀਮੀ ਆਵਾਜ਼ ਵਿੱਚ ਗੱਲਾਂ ਕਰਨ ਦੀ ਸਮਝ ਬੜੇ ਸਾਲਾਂ ਬਾਅਦ ਆਈ ਸੀ ਚੌਥੀ ਜਮਾਤ ਚ ਨਾਲ ਪੜਦੇ ਜਮਾਤੀ ਤੋਂ ਕੁੱਟ ਖਾ ਕੇ ਫੱਟੀ ਮਾਰ ਬੈਠਾ ਤੇ ਉਹਦੇ ਸਿਰ ਚ ਗਲੀ ਹੋ ਗਈ ਤੇ ਸਾਡੇ ਘਰ ਉਲਾਂਬਾ ਭੇਜ ਦਿੱਤਾ ਤੇ ਮੇਰੇ ਦਾਦੀ ਸਕੂਲ ਗਈ ਬਿਨਾਂ ਕੁਝ ਪੁੱਛਿਆ ਦੱਸਿਆ ਟੋਇਆਂ ਵਾਲੀ ਚੱਪਲ ਨਾਲ ਚਿੱਤੜਾਂ ਤੇ ਕਹਿੰਦੇ ਮੋਹਰਾਂ ਲਾ ਦਿੱਤੀਆਂ। ਦਾਦੀ ਵਾਦੀ ਖੁੰਡੀ ਜਿਹੜੀ ਉਦੋਂ ਦੈਂਤ ਵਾਂਗ ਦਿਸਦੀ ਸੀ ਅੱਜ ਕੰਧ ਤੇ ਐਂਟੀਕ ਬਣ ਕੇ ਡਰਾਇੰਗ ਰੂਮ ਦੀ ਸਜਾਵਟ ਵਧਾ ਰਹੀ ਹੈ। ਸਮਾਂ ਹੋਇਆ ਤੇ ਕਹਿੰਦੇ ਕਾਲ ਕਰਾਂਗਾ। ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ, ਤੁਸੀਂ ਕਈ ਯਾਦਾਂ ਜਿਹੜੀਆਂ ਯਾਦ ਕਰਵਾ ਦਿੱਤੀਆਂ। ਕਈ ਇਹੋ ਜਿਹੀਆਂ ਯਾਦਾਂ ਹੁੰਦੀਆਂ ਜਿਹੜੀਆਂ ਸਾਨੂੰ ਭੁੱਲੀਆਂ ਹੁੰਦੀਆਂ, ਯਾਦ ਵੀ ਨਹੀਂ ਹੁੰਦੀਆਂ, ਚਾਹੇ ਉਹ ਤਿੱਖੇ ਵਾਲੀ ਕੁਲਫੀ ਹੋਵੇ, ਚਾਹੇ ਉਹ ਸਕੂਲ ਦੀ ਘੰਟੀ ਹੋਵੇ, ਜਾਂ ਘਰਦਿਆਂ ਤੋਂ ਪਈਆਂ ਜਿਹੜੀਆਂ ਛਿੱਤਰ ਪਰੇਡ ਹੋਵੇ, ਹੈ ਨਾ ਕਹਿ ਲਓ। ਸੋ ਬਿਲਕੁਲ ਜੀ, ਉਹ ਦਾਦੀਆਂ ਉਹ ਪੜਦਾਦੀਆਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਉਹ ਹੁਣ ਬਿਲਕੁਲ ਇੱਕ ਘਰ ਚ ਇੱਕ ਐਂਟੀਕ ਜਿਹੀਆਂ ਚੀਜ਼ਾਂ ਬਣ ਕੇ ਰਹਿ ਗਈਆਂ। ਦੂਜੀ ਗੱਲ ਇਹ ਵੀ ਹੈ ਕਿ ਸਮੇਂ ਸਮੇਂ ਦੇ ਨਾਲ ਕਿੰਨਾ ਕੁਛ ਬਦਲ ਜਾਂਦਾ ਹੈ। ਇੱਥੇ ਮੈਂ ਥੋੜੇ ਦਿਨ ਪਹਿਲਾਂ ਹੀ ਗੱਲ ਕਰ ਰਹੀ ਸੀਗੀ, ਮੇਰਾ ਬ੍ਰਦਰ ਵੀ ਇੱਥੇ ਹੀ ਤੇ ਉਹ ਵੀ ਆਇਆ ਹੋਇਆ ਸੀ ਤੇ ਮੈਂ ਕਿਹਾ ਭਈ ਕਿੰਨਾ ਵਧੀਆ ਹੋਵੇ ਹੁਣ ਭਈ ਬਾਣ ਵਾਲਾ ਮੰਜਾ ਹੋਵੇ ਇੱਥੇ ਤੇ ਇੱਥੇ ਧੁੱਪੇ ਡਾ ਕੇ ਬੈਠੇ ਹੋਈਏ। ਤੇ ਮੈਨੂੰ ਕਹਿੰਦਾ ਭਈ ਮਿਲ ਜਾਂਦੇ ਹੁਣ ਭਈ ਉੱਥੋਂ ਬਾਣ ਵਾਲਾ ਮੰਜਾ। ਤੇ ਮੈਂ ਕਿਹਾ ਉਹ ਵਾਲੀ ਚੀਜ਼ ਨੀ ਹੁੰਦੀ ਨਾ, ਉਹ ਬਨਾਵਟੀ ਜਿਹਾ ਸ਼ਿੰਗਾਰ ਲੱਗਦਾ ਉਹਨਾਂ ਦੇ ਉੱਤੇ, ਉਹ ਜਿਹੜੇ ਆਪਣੇ ਦੇਸੀ ਜਿਹੇ ਮੰਜੇ ਹੁੰਦੇ ਸੀ। ਤੇ ਫਿਰ ਉਹ ਵੀ ਮੈਨੂੰ ਯਾਦ ਕਰਾ ਰਿਹਾ ਸੀ, ਕਹਿੰਦਾ ਯਾਦ ਆ ਵੀ ਅਸੀਂ ਘਰਦਿਆਂ ਦੀ ਕਿੰਨੀ ਜਾਨ ਖਾਈ ਦੀ ਹੁੰਦੀ ਸੀ, ਜਿਹੜਾ ਕੋਈ ਪੁਰਾਣਾ ਸਮਾਨ ਹੁੰਦਾ ਸੀ। ਔਰ ਮੈਨੂੰ ਯਾਦ ਆ ਕਿ ਬਾਣ ਵਾਲੇ ਮੰਜੇ ਅਸੀਂ ਡੈਡੀ ਨੂੰ ਕਹਿ ਕੇ ਜਬਰਦਸਤੀ ਘਰੋਂ ਕਢਾਏ ਸੀਗੇ ਵੀ ਕੀ ਰੱਖੇ ਆ ਇੰਨੇ ਮੰਜੇ, ਤੁਸੀਂ ਕੀ ਕਰਨੇ ਆ, ਹਨਾ ਵੀ ਤੁਸੀਂ ਅਜਾਇਬ ਘਰ ਹੀ ਬਣਾਇਆ, ਘਰ ਨੂੰ ਪੁਰਾਣੀਆਂ ਚੀਜ਼ਾਂ ਰੱਖੀ ਛੱਡਦੇ ਆ, ਚਾਹੇ ਉਹ ਗਾਗਰ ਹੋਵੇ, ਪਿੱਤਲ ਦੇ ਭਾਂਡੇ ਹੋਣ, ਹੈਨਾ ਕਹੇ ਦੀਆਂ ਭਾਂਡੇ ਹੋਣ। ਤੇ ਸਾਡੀ ਦਾਦੀ ਵੀ ਸੀ ਕੱਢਣ ਦਿੰਦੇ ਹੁੰਦੇ। ਸੋ ਉਹੀ ਕਿ ਜਿਹੜੇ ਸਿਆਣੇ ਹੁੰਦੇ ਆ ਉਹ ਸਿਆਣੇ ਹੀ ਹੁੰਦੇ, ਉਹਨਾਂ ਨੂੰ ਹੁੰਦੀਆਂ, ਉਹਨਾਂ ਨੂੰ ਇਹ ਚੀਜ਼ਾਂ ਪਤਾ ਹੋਣਗੀਆਂ ਵੀ ਕੱਲ ਨੂੰ ਅਸੀਂ ਇਹ ਚੀਜ਼ਾਂ ਜਿਹੜੀਆਂ ਉਹ ਮਿਸ ਕਰਾਂਗੇ। ਸੋ ਉਹਨਾਂ ਨੇ ਕਹਿਣਾ ਕਿ ਨਹੀਂ, ਇਹ ਜਿਹੜੀਆਂ ਚੀਜ਼ਾਂ ਘਰ ਦੇ ਵਿੱਚ ਹੀ ਰਹਿਣੀਆਂ, ਕੋਈ ਆਇਆ ਗਿਆ ਰਹਿੰਦਾ ਤੇ ਮੰਜਿਆਂ ਦੀ ਲੋੜ ਹੁੰਦੀ ਹੈ ਤੇ ਸਾਨੂੰ ਸਮਝ ਨਹੀਂ ਸੀ ਆਉਂਦੀਆਂ ਹੁੰਦੀਆਂ। ਪਰ ਉਹੀ ਸੋਚ ਰਹੀ ਸੀ ਕਿ ਉਹੀ ਸਮਾਨ ਜਿਹਨੂੰ ਘਰੋਂ ਕੱਢਣ ਦੀ ਸਾਨੂੰ ਬੜੀ ਕਾਹਲੀ ਹੁੰਦੀ ਸੀ, ਅੱਜ ਉਸੇ ਸਮਾਨ ਨੂੰ ਅਸੀਂ ਇੱਥੇ ਬੈਠੇ ਤਰਸ ਰਹੇ ਹਾਂ। ਔਰ ਉੱਥੇ ਬੈਠੇ ਤਰਸ ਰਹੇ ਹਾਂ ਜਿੱਥੇ ਸਾਡੇ ਕੋਲ ਹੋਰ ਬਹੁਤ ਕੁਝ ਹੈ, ਉਸ ਤੋਂ ਕਿਤੇ ਵਧੀਆ ਚੀਜ਼ਾਂ, ਉਸ ਤੋਂ ਕਿਤੇ ਮਹਿੰਗੀਆਂ ਚੀਜ਼ਾਂ, ਪਰ ਫਿਰ ਵੀ ਉਹ ਨਿਮਾਣੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੇ ਨਾਲ ਸਾਡੇ ਬਚਪਨ ਚ ਜੁੜੀਆਂ ਹੋਈਆਂ ਸੀਗੀਆਂ, ਉਹ ਹਮੇਸ਼ਾ ਸਾਨੂੰ ਯਾਦ ਆਉਂਦੀਆਂ ਰਹਿੰਦੀਆਂ ਤੇ ਸਾਨੂੰ ਸਤਾਉਂਦੀਆਂ ਰਹਿੰਦੀਆਂ। ਸੋ ਕਿਸੇ ਨਾ ਕਿਸੇ ਤਰੀਕੇ ਅਸੀਂ ਫਿਰ ਆਪਣਾ ਥੋੜਾ ਬਹੁਤਾ ਝਸ ਜਿਹੜਾ ਪੂਰਾ ਕਰ ਲਈਦਾ, ਬੇਸ਼ੱਕ ਉਹ ਗੱਲ ਨਹੀਂ ਬਣਦੀ। ਸੋ ਤੁਸੀਂ ਇਹੋ ਜਿਹਾ ਕੀ ਕਰਦੇ ਹੋ ਤੁਸੀਂ ਮੈਨੂੰ ਜ਼ਰੂਰ ਦੱਸੋ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਜੀ ਇੱਕ ਗੀਤ, ਉਸ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਦੀ ਹਾਂ ਕੁਝ ਯਾਦਾਂ ਦੇ ਨਾਲ।
ਰੂਹ ਨੂੰ ਸਕੂਨ ਚੁੱਕੇ ਚੋ ਨਖਰਾ ਮੇਰਾ ਤੇਰੇ ਪਿੰਨ ਸਾਨੂੰ ਸੋਹਣਿਆ ਕੋਈ ਹੋ ਨਹੀਂ ਲੱਭਣਾ ਜੋਗ ਪੇ ਰੂਹ ਨੂੰ ਸਕੂਨ ਚੁੱਕੇ ਚੋ ਨਖਰਾ ਮੇਰਾ ਸਾਰੇ ਝੂਠੇ ਬੈਠਿਆ ਅਮਰੀਕਾ ਰੂਸ ਮਲੇਸ਼ੀਆ ਨਾ ਕਿਸੇ ਦੀ ਕੋਈ ਫਰਜ ਸੀ ਹਰ ਕਿਸੇ ਦੀ ਕੋਈ ਸ਼ਰਤ ਸੀ ਕੋਈ ਮੰਗਦਾ ਮੇਰਾ ਸੀ ਸਮਾਂ ਕੋਈ ਹੁੰਦਾ ਸੂਰਤ ਤੇ ਫਿਦਾ ਕੋਈ ਮੰਗਦਾ ਮੇਰੀ ਸੀ ਵਫਾ ਨਾ ਮੰਗਦਾ ਮੇਰੀਆਂ ਪੱਲਾ ਤੇਰੇ ਪਿੰਨ ਹੋਰ ਨਾ ਕਿਸੇ ਮੰਗਣੀ ਮੇਰੀਆਂ ਪੱਲਾ ਤੇਰੇ ਪਿੰਨ ਹੋਰ ਨਾ ਕਿਸੇ ਕਰਨੀ ਧੁੱਪ ਵਿੱਚ ਛਾਂ ਤੇਰੇ ਬਿਨ ਸਾਨੂੰ ਸੋਹਣਿਆ ਕੋਈ ਹੋਰ ਨਹੀਂ ਲੱਭਣਾ ਜੋਗ ਤੇ ਰੂਹ ਨੂੰ ਸਕੂਨ ਚੁੱਕੇ ਜੋ ਨਖਰਾ ਮੇਰਾ ਜਿਵੇਂ ਰੁਕਿਆ ਸੀ ਤੂੰ ਸਾਰਾ ਨਹੀਂ ਬੱਲਣਾ ਸਾਰੀ ਉਮਰ ਜਿਵੇਂ ਆਖਿਆ ਸੀ ਅੱਖਾਂ ਚੁਰਾ ਰੋਵੇਂਗਾ ਸਾਨੂੰ ਯਾਦ ਕਰ ਹੱਸਿਆ ਸੀ ਮੈਂ ਹਾਸਾ ਅਜੀਬ ਪਰ ਤੂੰ ਨਹੀਂ ਸੀ ਹੱਸਿਆ ਦਿਲ ਵਿੱਚ ਤੇਰੇ ਜੋ ਰਾਜ ਸੀ ਮੈਨੂੰ ਤੂੰ ਕਿਉਂ ਨਹੀਂ ਦੱਸਿਆ ਤੇਰੇ ਬਿਨ ਸਾਨੂੰ ਇਹ ਰਾਜ਼
ਕਿਸੇ ਹੋਰ ਨਹੀਂ ਦੱਸਣਾ ਤੇਰੇ ਬਿਨ ਪੀੜ ਦਾ ਇਲਾਜ ਕਿਸ ਪੈਰ ਕੋਲੋਂ ਲੱਭਣਾ ਤੇਰੇ ਬਿਨ ਸਨ ਸੋਹਣਿਆ ਕੋਈ ਹੋਰ ਨਹੀਂ ਲੱਭਣਾ ਜੋ ਦੇ ਰੂਹ ਨੂੰ ਸਕੂਨ ਚੁੱਕੇ ਜੋ ਨਖਰਾ ਮੇਰਾ ਮਿਲਿਆ ਸੀ ਅੱਜ ਮੈਨੂੰ ਤੇਰਾ ਇੱਕ ਪੱਤਰਾ ਲਿਖਿਆ ਸੀ ਜਿਸ ਤੇ ਤੂੰ ਸ਼ੇਰ ਬਾਰੇ ਸ਼ਾਦਾ ਪੜ੍ਹ ਕੇ ਸੀ ਉਸ ਨੂੰ ਹੰਝੂ ਇੱਕ ਮੁੱਲਿਆ ਅੱਖਾਂ ਚ ਬੰਦ ਸੀ ਹੈਰਾਸ ਅੱਜ ਖੁੱਲਿਆ ਕਿ ਤੇਰੇ ਤੂੰ ਐ ਮੇਰੇ ਹੰਝੂ ਕਿਸੇ ਹੋਰ ਨਹੀਂ ਚਾਹਣਾ ਤੇਰੇ ਬਿਨ ਅਮਰੇ ਹੰਝੂ ਮਿੱਟੀ ਵਿੱਚ ਰੋਲਣਾ ਤੇਰੇ ਬਿਨ ਸਾਨੂੰ ਸੋਹਣਿਆ ਕੋਈ ਹੋ ਨਹੀਂ ਲੱਗਣਾ ਜੋਦੇ ਤੇ ਰੂਹ ਨੂੰ ਸਕੂਨ ਚੁੱਕੇ ਜੋ ਨਖਰਾ ਮੇਰਾ ਤੇਰੇ ਬਿਨ ਸਾਨੂੰ ਸੋਹਣਿਆ ਕੋਈ ਹੋਰ ਨਹੀਂ ਲੱਭਣਾ ਜੋਦੇ ਤੇ ਰੂਹ ਨੂੰ ਸਕੂਨ ਚੁੱਕੇ ਜੋ ਨਖਰਾ ਮੇਰਾ ਤੇਰੇ ਬਿਨ ਸਾਨੂੰ ਸੋਹਣਿਆ ਕੋਈ ਹੋਰ ਨਹੀਂ ਲੱਭਣਾ ਜੋਦੇ ਤੇ ਰੂਹ ਨੂੰ ਸਕੂਨ ਚੁੱਕੇ ਜੋ ਨਖਰਾ ਮੇਰਾ ਤੇਰੇ ਬਿਨ ਸਾਨੂੰ ਸੋਹਣਿਆ ਕੋਈ ਹੋਰ ਨਹੀਂ ਲੱਭਣਾ ਜੋਦੇ ਤੇ ਰੂਹ ਨੂੰ ਸਕੂਨ ਚੁੱਕੇ ਜੋ ਨਖਰਾ ਮੇਰਾ ਤੇਰੇ ਬਿਨ ਸਾਨੂੰ ਸੋਹਣਿਆ ਕੋਈ ਹੋ ਨਹੀਂ ਲੱਭਣਾ ਜੋਦੇ ਤੇ ਰੂਹ ਨੂੰ ਸਕੂਨ ਚੁੱਕੇ ਜੋ
ਸਲੋ ਜੀ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਸਾਡੇ ਤੋਂ ਜ਼ਿਆਦਾ ਨਹੀਂ ਬਚਿਆ ਜੀ ਯਾਦਾਂ ਦੀ ਗੱਡੀ ਅਸੀਂ ਥੋੜੀ ਜਿਹੀ ਧੀਮੀ ਰਫਤਾਰ ਦੇ ਵਿੱਚ ਹੀ ਰਹੀ ਹੈ ਸਾਡੀ ਕਿਉਂਕਿ ਬਿਲਕੁਲ ਅਸੀਂ ਬਰਾੜ ਸਾਹਿਬ ਨਾਲ ਗੱਲਬਾਤ ਜਿਹੜੀ ਥੋੜੀ ਲੰਬੀ ਹੋ ਗਈ ਸੀਗੀ ਸੋ ਕੋਸ਼ਿਸ਼ ਕਰਾਂਗੇ ਜੀ ਅੱਗੇ ਤੋਂ ਕਿ ਬਰਾੜ ਸਾਹਿਬ ਦੇ ਕਹਿਣ ਮੁਤਾਬਿਕ ਉਹਨਾਂ ਦਾ ਵੀ ਸਮਾਂ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਪ੍ਰੋਗਰਾਮ ਦੇ ਵਿੱਚ ਲੈ ਲਈਦਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਬਣਦਾ ਸਮਾਂ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਲਈਏ ਤੇ ਬਾਕੀ ਦਾ ਸਮਾਂ ਜਿਹੜਾ ਉਹ ਅਸੀਂ ਆਪਣੀਆਂ ਯਾਦਾਂ ਜਿਹੜੀਆਂ ਉਹ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰ ਸਕੀਏ ਤੇ ਵਧੀਆ ਜੀ ਹੋਰ ਅੱਜ ਦਾ ਦਿਨ ਜਿਹੜਾ ਤੁਸੀਂ ਸੋਚੋ ਆਪਣੀਆਂ ਆਪਣੀਆਂ ਯਾਦਾਂ ਉਹ ਬੈਸਟ ਮੂਮੈਂਟ ਸੋਚੋ ਜਿਹੜੇ ਤੁਸੀਂ ਪਿੰਡਾਂ ਦੇ ਵਿੱਚ ਹੁੰਦੇ ਸੀ ਤਾਂ ਸਭ ਤੋਂ ਵਧੀਆ ਟਾਈਮ ਕਿਹੜਾ ਲੱਗਦਾ ਹੁੰਦਾ ਸੀ ਸੋ ਜੇ ਮੈਂ ਗੱਲ ਕਰਾਂ ਤੇ ਮੈਨੂੰ ਸ਼ਾਮ ਦਾ ਲੋਡਾ ਕਵੇਲਾ ਜਿਹੜਾ ਆਪਣੇ ਪਿੰਡ ਘਰ ਦਾ ਬਹੁਤ ਵਧੀਆ ਲੱਗਦਾ ਹੁੰਦਾ ਸੀ ਸ਼ਾਮ ਕਜੇਈ ਨੂੰ ਹਨਾ ਉਹ ਪਹਿਲਾਂ ਤੇ ਜਦੋਂ ਚਾਹਾਂ ਧਰੀਦੀਆਂ ਹੁੰਦੀਆਂ ਸੀਗੀਆਂ ਔਰ ਉਸ ਤੋਂ ਬਾਅਦ ਬਾਹਰ ਕਿਤੇ ਖੇਤਾਂ ਦੇ ਵਿੱਚ ਖੇਤਾਂ ਚ ਕਾਹਨੂੰ ਘਰਾਂ ਦੇ ਵਿੱਚ ਹੀ ਪੱਠੇ ਕੁਤਰਨ ਦੀਆਂ ਆਵਾਜ਼ਾਂ ਜਿਹੜੀਆਂ ਹੁੰਦੀਆਂ ਸੀ ਪੱਠੇ ਕੁਤਰਨ ਵਾਲੀਆਂ ਮਸ਼ੀਨਾਂ ਚੱਲਦੀਆਂ ਹੁੰਦੀਆਂ ਸੀ ਉਹਨਾਂ ਦੀਆਂ ਆਵਾਜ਼ਾਂ ਕੰਨਾਂ ਚ ਪੈਂਦੀਆਂ ਹੁੰਦੀਆਂ ਸੀ ਤੇ ਬਹੁਤ ਵਧੀਆ ਲੱਗਦਾ ਹੁੰਦਾ ਸੀ ਮੈਨੂੰ ਪਰਸਨਲੀ ਉਹ ਟਾਈਮ ਬਹੁਤ ਵਧੀਆ ਲੱਗਦਾ ਹੁੰਦਾ ਸੀ ਤੇ ਫਿਰ ਵਾਸਤੇ ਚਾਹ ਵਗੈਰਾ ਪੀ ਕੇ ਤੇ ਸਰ ਗਰਮੀਆਂ ਦੇ ਵਿੱਚ ਸ਼ਿਕੰਜਵੀ ਜ਼ਰੂਰ ਬਣਦੀ ਹੁੰਦੀ ਸੀ ਜਾਂ ਰਸਨਾ ਉਸ ਕਵੇਦੇ ਬਣਾਉਣੀ ਸਰੋਂ ਪੀ ਕੇ ਘਰਦਿਆਂ ਨੇ ਆਪਣੇ ਕੰਮਾਂ ਤੇ ਨਿਕਲ ਜਾਣਾ ਡੈਡੀ ਨੇ ਖੇਤਾਂ ਵੱਲ ਗੇੜਾ ਮਾਰਨ ਚਲ ਜਾਣਾ ਹਨਾ ਤੇ ਮੰਮੀ ਹੁਣਾਂ ਨੇ ਰਸੋਈ ਵੱਲ ਹੋ ਜਾਣਾ ਤੇ ਅਸੀਂ ਬੱਚਿਆਂ ਨੇ ਆਪਣੇ ਦੋਸਤਾਂ ਸਹੇਲੀਆਂ ਦੇ ਨਾਲ ਖੇਡਣ ਨਿਕਲ ਜਾਣਾ ਤੇ ਮੁੜ ਕੇ ਸ਼ਾਮ ਦੇ ਵੇਲੇ ਜਦੋਂ ਘਰ ਆਉਣਾ ਤੇ ਗੁਰਦੁਆਰੇ ਦੇ ਵਿੱਚ ਰਹਿ ਰਸਤਾ ਪਾਠ ਚੱਲਦਾ ਹੋਣਾ ਸੋ ਵਾਲਾ ਵੇਲਾ ਬਹੁਤ ਵਧੀਆ ਲੱਗਦਾ ਹੁੰਦਾ ਸੀਗਾ ਖੇਡ ਕੇ ਦੁਬਾਰਾ ਘਰ ਆਉਣਾ ਤੇ ਆ ਕੇ ਫੇਰ ਰੋਟੀ ਪਾਣੀ ਖਾਣਾ ਸਾਰਿਆਂ ਨੇ ਇਕੱਠੇ ਬੈਠ ਕੇ ਤੇ ਉਸ ਤੋਂ ਬਾਅਦ ਆਪਣੇ ਆਪਣੇ ਬਿਸਤਰਿਆਂ ਚ ਵੜ ਜਾਣਾ, ਕਿਤਾਬਾਂ ਕਾਪੀਆਂ ਲੈ ਕੇ ਪੜ੍ਹਨ ਬੈਠ ਜਾਣਾ. ਸੋ ਬੜਾ ਹੀ ਸੋਹਣਾ ਜਿਹਾ ਵੇਲਾ ਹੁੰਦਾ ਸੀ ਉਹ. ਮੈਨੂੰ ਲੱਗਦਾ ਹੁੰਦਾ ਸੀ ਕਿ ਸਾਰਾ ਘਰ ਜਿਹੜਾ ਅਸੀਂ ਸਾਰਾ ਪਰਿਵਾਰ ਦੁਬਾਰਾ ਇਕੱਠੇ ਹੋ ਜਾਂਦੇ ਹਾਂ ਇਸ ਵੇਲੇ, ਹੈ ਨਾ. ਤੇ ਸਵੇਰੇ ਮੈਂ ਥੋੜਾ ਜਿਹਾ ਮਨ ਜਿਹੜਾ ਇੱਦਾਂ ਹੋ ਜਾਂਦਾ ਸੀਗਾ ਕਿ ਹਾਂ ਹੁਣ ਸਾਰਿਆਂ ਨੇ ਫਿਰ ਆਪਣੇ ਆਪਣੇ ਕੰਮਾਂ ਤੇ ਅਸੀਂ ਸਕੂਲਾਂ ਤੇ ਤੁਰ ਪੈਣਾ. ਸੋ ਥੋੜੀ ਇਮੋਸ਼ਨਲ ਤਾਂ ਜੀ ਮੈਂ ਬਚਪਨ ਤੋਂ ਹੀ ਹਾਂ. ਸੋ ਇਹੋ ਜਿਹੇ ਇਮੋਸ਼ਨਸ ਤੁਹਾਡੇ ਸਾਰਿਆਂ ਦੇ ਅੰਦਰ ਵੀ ਹੋਣੇ ਆ, ਔਰ ਉਹਨਾਂ ਇਮੋਸ਼ਨਸ ਦੇ ਨਾਲ ਹੀ ਜੁੜੀਆਂ ਹੁੰਦੀਆਂ ਸਾਡੀਆਂ ਯਾਦਾਂ. ਸੋ ਕੁਲਦੀਪ ਕੌਰ ਨੇ ਮੈਸੇਜ ਭੇਜਿਆ ਜੀ ਬੜਾ ਪਿਆਰਾ, ਕਹਿੰਦੇ ਕਿ ਕਿਸੇ ਨੇ ਪੁੱਛਿਆ ਕਿ ਉਮਰ ਜ਼ਿੰਦਗੀ ਤੇ ਯਾਦ ਵਿੱਚ ਕੀ ਫਰਕ ਹੁੰਦਾ ਹੈ. ਬਹੁਤ ਹੀ ਸੋਹਣਾ ਜਵਾਬ. ਜੋ ਆਪਣਿਆਂ ਤੋਂ ਬਿਨਾਂ ਗੁਜ਼ਰੇ ਉਹ ਉਮਰ, ਤੇ ਜੋ ਆਪਣਿਆਂ ਦੇ ਨਾਲ ਗੁਜ਼ਰੇ ਉਹ ਜ਼ਿੰਦਗੀ, ਅਤੇ ਜੋ ਬਿਤਾਏ ਪਲਾਂ ਵਿੱਚ ਖੋ ਕੇ ਗੁਜ਼ਰੇ ਕਦੀ ਅੱਖਾਂ ਭਰ ਜਾਵਣ ਤੇ ਕਦੀ ਹੱਸ ਹੱਸ ਪੀੜਾ ਪੈ ਜਾਣ, ਉਹ ਹੁੰਦੀਆਂ ਨੇ ਯਾਦਾਂ. ਬਿਲਕੁਲ ਠੀਕ ਆ ਕੁਲਦੀਪ, ਬਿਲਕੁਲ ਸਹੀ ਕਿਹਾ ਕਿ ਜੋ ਬਿਤਾਏ ਪਲਾਂ ਦੇ ਵਿੱਚ ਖੋ ਕੇ ਅਸੀਂ ਕਦੀ ਤੇ ਅੱਖਾਂ ਨਮ ਵੀ ਕਰ ਲੈਂਦੇ ਹਾਂ, ਔਰ ਕਦੀ ਸਾਡੇ ਸੱਚੀ ਹੱਸ ਹੱਸ ਕੇ ਢਿੱਡੀ ਪੀੜਾਂ ਵੀ ਪੈ ਜਾਂਦੀਆਂ ਨੇ. ਸੋ ਬਿਲਕੁਲ ਜੀ ਇਸੇ ਤਰ੍ਹਾਂ ਜ਼ਿੰਦਗੀ ਜੀ ਜਾਈਏ ਅਸੀਂ, ਔਰ ਇਹ ਆਪਣੀਆਂ ਜ਼ਿੰਦਗੀ ਦੇ ਜਿਹੜੇ ਪਗਡੰਡੀ ਤੇ ਤੁਰੀ ਜਾਂਦੇ ਹਾਂ ਤੇ ਪਿੱਛੇ ਛੱਡੀ ਜਾਂਦੇ ਹਾਂ ਅਸੀਂ ਜਿਹੜੀਆਂ ਪੈੜਾਂ ਸਾਡੀਆਂ ਯਾਦਾਂ, ਉਹਨਾਂ ਨੂੰ ਮੁੜ ਮੁੜ ਕੇ ਦੇਖਦੇ ਵੀ ਰਹਿੰਦੇ ਹਾਂ. ਸੋ ਇਹ ਹੀ ਜ਼ਿੰਦਗੀ ਹੈ. ਮੈਨੂੰ ਲੱਗਦਾ ਕਿ ਉਸ ਜ਼ਿੰਦਗੀ ਤੇ ਤੁਰਦੇ ਅਸੀਂ ਕਦੀ ਪਿੱਛੇ ਮੁੜ ਕੇ ਵੀ ਦੇਖ ਲੈਂਦੇ ਹਾਂ, ਉਹਨਾਂ ਯਾਦਾਂ ਨੂੰ ਯਾਦ ਕਰ ਲੈਂਦੇ ਹਾਂ, ਤੇ ਫਿਰ ਆਪਣੇ ਉਸ ਰਸਤੇ ਤੇ ਤੁਰਦੇ ਤੁਰਦੇ ਆਪਣੇ ਅੱਗੇ ਵੀ ਨਜ਼ਰ ਮਾਰ ਲੈਂਦੇ ਹਾਂ ਆਉਣ ਵਾਲੇ ਜਿਹੜਾ ਸਮਾਂ ਉਹਨੂੰ ਵੀ ਵਧੀਆ ਬਣਾਉਣ ਲਈ, ਔਰ ਉਸ ਤੋਂ ਵੱਧ ਜਿਹੜਾ ਅੱਜ ਦਾ ਸਮਾਂ ਜਿਹੜੇ ਜ਼ਿੰਦਗੀ ਅਸੀਂ ਇਸ ਵੇਲੇ ਜੀਉ ਰਹੇ ਹਾਂ ਉਹਨੂੰ ਪਿਆਰ ਤੇ ਚੰਗੀ ਤਰ੍ਹਾਂ ਅਸੀਂ ਜੀ ਸਕੀਏ, ਉਹੀ ਸਭ ਤੋਂ ਵੱਡੀ ਗੱਲ ਹੈ. ਕਿਉਂਕਿ ਇਹ ਜਿਹੜਾ ਪਲ ਹੈ ਇਹਨੇ ਕੱਲ ਨੂੰ ਸਾਡੇ ਲਈ ਇੱਕ ਯਾਦ ਬਣ ਜਾਣਾ. ਸੋ ਚੰਗੀਆਂ ਯਾਦਾਂ ਜ਼ਿੰਦਗੀ ਦੇ ਵਿੱਚ ਬਣਾ ਸਕੀਏ, ਇਸ ਸੋਚ ਨਾਲ ਤੁਰਾਂਗੇ ਤੇ ਆਪੇ ਸਾਡਾ ਵਰਤਮਾਨ ਜਿਹੜਾ ਉਹ ਵੀ ਬਹੁਤ ਸੋਹਣਾ ਹੋ ਜਾਣਾ. ਸੋ ਪ੍ਰੋਗਰਾਮ ਦੇ ਵਿੱਚ ਅੱਜ ਇੰਨਾ ਹੀ, ਔਰ ਆਉਂਦੇ ਬੁੱਧਵਾਰ ਨੂੰ ਜ਼ਰੂਰ ਹਾਜ਼ਰ ਹੋਵਾਂਗੀ ਜੀ ਮੈਂ ਫੇਰ ਕਿਸੇ ਹੋਰ ਯਾਦ ਦੇ ਨਾਲ. ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰ ਰਹੀ ਹਾਂ ਕੁਝ ਪੇਰੈਂਟਸ ਨੂੰ ਵੀ ਜੋੜੀਏ ਜਿਨ੍ਹਾਂ ਤੋਂ ਅਸੀਂ ਉਹਨਾਂ ਦੇ ਵਿਚਾਰ, ਉਹਨਾਂ ਦੇ ਤਜਰਬੇ ਤੇ ਉਹਨਾਂ ਦੀਆਂ ਯਾਦਾਂ ਜਿਹੜੀਆਂ ਉਹ ਵੀ ਅਸੀਂ ਉਹਨਾਂ ਨੂੰ ਵੀ ਸ਼ਾਮਿਲ ਕਰ ਸਕੀਏ. ਸੋ ਤੁਹਾਡੇ ਵੀ ਵਿੱਚੋਂ ਵੀ ਕਿਸੇ ਦੇ ਜੇ ਪੇਰੈਂਟਸ ਇੱਥੇ ਆਏ ਹੋਏ ਨੇ ਤੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਆ ਤੇ ਸਾਨੂੰ ਜ਼ਰੂਰ ਹੀ ਦੱਸ ਦਿਓ, ਔਰ ਜ਼ਰੂਰ ਅਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਦਾ ਜਿਹੜਾ ਹਿੱਸਾ ਬਣਾਵਾਂਗੇ. ਸੋ ਲਓ ਜੀ ਜਾਂਦੇ ਜਾਂਦੇ ਇੱਕ ਕਾਲ ਸਾਨੂੰ ਆ ਰਹੀ ਹੈ, ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜ਼ਰੂਰ ਲੈਂਦੇ ਹਾਂ. ਹੈਲੋ
ਹੈਲੋ ਹਾਂਜੀ ਸਤਿ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਮੈਂ ਹਾਂਜੀ ਹੈਲੋ
ਜੀ 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 ਸਤਿ ਸ਼੍ਰੀ ਅਕਾਲ
ਮੇਰੀ ਆਵਾਜ਼ ਆ ਰਹੀ ਹੈ?
ਬਿਲਕੁਲ ਆ ਰਹੀ ਹੈ ਜੀ.
ਹਾਂਜੀ ਮੈਂ ਜਪਾਨ ਤੋਂ ਬੋਲ ਰਿਹਾ ਜੀ, ਪ੍ਰਿੰਸ ਠਾਕੁਰ.
ਓਕੇ ਜੀ ਓਕੇ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ.
ਹਾਂਜੀ ਸ਼ੁਕਰੀਆ ਜੀ, ਸ਼ੁਕਰੀਆ ਤੇ ਤੁਹਾਨੂੰ ਤੇ ਸਾਰੇ ਦੋਸਤਾਂ ਨੂੰ ਪਹਿਲੇ ਤਾਂ ਸਤਿ ਸ਼੍ਰੀ ਅਕਾਲ, ਤੇ ਬਹੁਤ ਵਧੀਆ ਪ੍ਰੋਗਰਾਮ ਚੱਲਦੇ ਜੀ ਤੁਹਾਡਾ, ਤੇ ਸ਼ਾਇਦ ਮੈਂ ਪਹਿਲੀ ਵਾਰੀ ਕਾਲ ਕੀਤੀ ਹੈ ਤੁਹਾਡੇ ਪ੍ਰੋਗਰਾਮ ਦੇ ਵਿੱਚ, ਤੇ ਸੁਣਦਾ ਹਮੇਸ਼ਾ ਹੀ ਹੈ ਤੁਹਾਡੀ ਜਿਹੜੀ ਯਾਦਾਂ ਵਾਲੀਆਂ ਜਿਹੜੀਆਂ ਕਟਾਰੀ ਹੁੰਦੀ ਆ, ਜਾਂ ਫਿਰ ਕਹਿੰਦੇ ਤੁਸੀਂ ਜਿਹੜੀ ਲੇਕਰ ਚੱਲਦੇ ਹੋ ਤਾਂ ਬਹੁਤ ਵਧੀਆ ਲੱਗਦੀ ਹੈ, ਤੇ ਪੂਰਾ ਪੂਰਾ ਇੰਜੋਏ ਕਰਦੇ ਆ ਤੁਹਾਡੇ ਪ੍ਰੋਗਰਾਮ ਨੂੰ.
ਬਹੁਤ ਬਹੁਤ ਸ਼ੁਕਰੀਆ ਇਸ ਮਾਣ ਲਈ ਵੀਰ ਜੀ.
ਹਾਂਜੀ ਹਾਂਜੀ, ਤੇ ਯਾਦਾਂ ਦੀ ਗੱਲ ਕੀਤੀ ਹੈ ਜੀ, ਮੈਂ ਮੇਰੀ ਤਾਂ ਛੋਟੀ ਜੀ ਮਤਲਬ ਯਾਦ, ਵੈਸੇ ਇਹ ਯਾਦ ਤਾਂ ਸਭ ਦੀ ਹੁੰਦੀ ਹੈ ਤੇ ਸਭ ਦੇ ਨਾਲ ਹੀ ਜੁੜੀ ਹੁੰਦੀ ਹੈ, ਜਿਹੜੀ ਨਾਨਕੇ ਵਾਲੀ ਜਿਹੜੀ, ਤੇ ਇਹ ਹੀ ਮਹੀਨਾ ਹੁੰਦਾ ਸੀਗਾ ਜਦੋਂ ਇਗਜ਼ਾਮ ਤੁਸੀਂ ਕਹਿ ਲਓ ਮੁਕਰੇ ਤੋਂ ਬਾਅਦ ਨਵੀਂ ਕਲਾਸ ਦੇ ਵਿੱਚ ਜਾਂਦੇ ਸੀਗੇ, ਉਸ ਤੋਂ ਬਾਅਦ ਲਗਭਗ ਡੇਢ ਮਹੀਨੇ ਦੀ ਜਾਂ ਦੋ ਮਿੰਟ ਦੀ ਛੁੱਟੀਆਂ ਪੈ ਜਾਂਦੀ ਸੀਗੀ, ਉਸ ਤੋਂ ਬਾਅਦ ਫਿਰ ਸਾਡੀ ਤਿਆਰੀ ਹੁੰਦੀ ਸੀ ਕਿ ਨਾਨਕੇ ਜਾਣਾ ਜੀ. ਆਹੀ ਸੀਜ਼ਨ ਹੁੰਦਾ ਸੀਗਾ, ਆਹੀ ਗਰਮੀਆਂ ਵਾਲਾ ਮੌਸਮ ਹੁੰਦਾ ਸੀਗਾ ਇੰਡੀਆ ਦੇ ਵਿੱਚ, ਜਿਹੜਾ ਇਹੀ ਚੱਲਦਾ ਸੀਗਾ ਜੂਨ ਜੁਲਾਈ ਦਾ, ਤੇ ਮਈ ਜੂਨ ਦੇ ਤਿਆਰੀਆਂ ਪੂਰੀਆਂ ਹੋ ਗਈਆਂ, ਸਾਨੂੰ ਹੋਮਵਰਕ ਮਿਲ ਜਾਂਦਾ ਸੀਗਾ, ਅਸੀਂ ਕਹਿੰਦੇ ਸੀਗੇ ਚਲੋ ਬਈ ਅਸੀਂ ਹੋਮਵਰਕ ਕਰਨਾ ਹੈ, ਤੇ ਹੁਣ ਨਾਨਕੇ ਜਾ ਕੇ ਪੂਰਾ ਹੋਮਵਰਕ ਕਿਤਾਬਾਂ ਕਿਤਾਬਾਂ ਸਾਰੀਆਂ ਪੈਕ ਕਰਕੇ ਲੈ ਜਾਂਦੇ ਸੀਗੇ, ਪਰ ਜਦੋਂ ਛੁੱਟੀਆਂ ਮੁੱਕ ਜਾਂਦੀਆਂ ਸੀਗੀਆਂ ਇਸ ਤੋਂ ਬਾਅਦ ਪਤਾ ਲੱਗਦਾ ਕਿ ਅਸੀਂ ਹੋਮਵਰਕ ਕੁਛ ਨੀ ਕੀਤਾ.
ਬਿਲਕੁਲ ਠੀਕ.
ਬਾਅਦ ਦੇ ਵਿੱਚ ਜਦੋਂ ਲਾਸਟ ਦੇ ਦੋ ਦਿਨ ਰਹਿ ਜਾਂਦੇ ਸੀਗੇ, ਉਸ ਤੋਂ ਬਾਅਦ ਫਟਾਫਟ 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 ਤਿਆਰੀ ਕਰਨੀ ਅਸੀਂ, ਤੇ ਜਿਹੜਾ ਇੰਜੋਏ ਨਾਨਕੇ ਕਰਦੇ ਸੀਗੇ, ਤੇ ਮੈਨੂੰ ਲੱਗਦਾ ਕਿ ਉਹ ਯਾਦਾਂ ਨੇ ਸ਼ਾਇਦ ਜਦੋਂ ਤੱਕ ਅਸੀਂ ਇਸ ਜ਼ਿੰਦਗੀ ਇਸ ਜੂਨ ਦੇ ਵਿੱਚ ਹੈਗੇ ਸ਼ਾਇਦ ਕਦੇ ਵੀ ਨਹੀਂ ਭੁੱਲ ਸਕਦੇ ਉਹ ਯਾਦਾਂ ਤਾਂ, ਉਹ ਕਈ ਤਰ੍ਹਾਂ ਦੀਆਂ ਯਾਦਾਂ ਜੁੜੀਆਂ ਹੁੰਦੀਆਂ
ਕਦੇ
ਵੀ ਨਹੀਂ ਭੁੱਲ ਸਕਦੇ,
ਯਾਦ ਦਿਲਾਉਂਦੇ ਬਹੁਤ ਸੋਹਣੀ.
ਹਾਂਜੀ
ਜੀ ਤੁਸੀਂ ਬਹੁਤ ਸੋਹਣੀ ਯਾਦ ਜਿਹੜੀ ਸਾਨੂੰ ਯਾਦ ਕਰਵਾਈ ਆ, ਬਿਲਕੁਲ ਜੇਠ ਦਾ ਮਹੀਨਾ ਚੜ ਗਿਆ ਔਰ ਬਿਲਕੁਲ ਜੇਠ ਦੇ ਮਹੀਨੇ ਚ ਸਕੂਲਾਂ ਚ ਛੁੱਟੀਆਂ ਪੈ ਜਾਂਦੀਆਂ ਹੁੰਦੀਆਂ ਸੀ ਤੇ ਅਸੀਂ ਆਪਣਾ ਸਾਜੋ ਸਮਾਨ ਚੱਕ ਕੇ ਨਾਨਕਿਆਂ ਦੇ ਤੇ ਕਦੀ ਭੂਆ ਦੇ। ਔਰ ਪ੍ਰਿੰਸ ਜੀ ਜਾਂਦੇ ਜਾਂਦੇ ਚਲੋ ਤੁਸੀਂ ਇੱਕ ਹੋਰ ਗੱਲ ਸਾਨੂੰ ਯਾਦ ਕਰਾ ਗਏ, ਆਉਣ ਵਾਲਾ ਜਿਹੜਾ ਪ੍ਰੋਗਰਾਮ ਆ ਅਸੀਂ ਨਾਨਕੀਆਂ ਇਕੱਠੀਆਂ ਅਸੀਂ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਤੇ ਹੀ ਕਰਾਂਗੇ, ਅਸੀਂ ਆਪਣੀ ਗਰਮੀਆਂ ਦੀਆਂ ਛੁੱਟੀਆਂ ਦੀਆਂ ਯਾਦਾਂ ਜਿਹੜੀਆਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਾਂਗੇ। ਉਮੀਦ ਕਰਦੀ ਹਾਂ ਤੁਸੀਂ ਜ਼ਰੂਰ ਸਾਂਝ ਬਣਾਓਗੇ ਪ੍ਰੋਗਰਾਮ ਦੇ ਨਾਲ।
ਹਾਂਜੀ 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 ਜਰੂਰ ਜੀ ਜਰੂਰ। ਚਲੋ ਠੀਕ ਹੈ ਸੁਖਬੀਰ ਜੀ, ਤੁਹਾਡਾ ਵੀ ਟਾਈਮ ਹੋ ਗਿਆ ਜਾਣ ਦਾ ਤੇ ਬਹੁਤ ਬਹੁਤ ਸ਼ੁਕਰੀਆ, ਤੁਸੀਂ ਏਦਾਂ ਹੀ ਸਾਨੂੰ ਬਸ ਯਾਦਾਂ ਦੇ ਵਿੱਚ ਲਿਆਂਦੇ ਰਹੋ ਤੇ ਅਸੀਂ ਬਸ ਯਾਦ ਕਰਦੇ ਰਹੀਏ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੁਖਬੀਰ ਜੀ,
ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ ਬਹੁਤ ਵਧੀਆ ਲੱਗਦਾ ਹੈ। ਲਓ ਜੀ ਜਾਂਦੇ ਜਾਂਦੇ ਮੈਨੂੰ ਜਾਪਾਨ ਤੋਂ ਪ੍ਰਿੰਸ ਹੋਣਾ ਨੇ ਹਨਾ, ਕਿੰਨਾ ਪਿਆਰਾ, ਸੋ ਇਹੋ ਜਿਹਾ ਪਿਆਰ ਹੁੰਦਾ ਜਿਹੜਾ ਮੇਰਾ ਸਾਰਾ ਦਿਨ ਬਣਾ ਦਿੰਦਾ ਫਿਰ ਹਨਾ। ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੀ ਇਸ ਫੀਡਬੈਕ ਲਈ, ਪਿਆਰ ਲਈ ਜਿਹੜਾ ਤੁਸੀਂ ਹੱਲਾ ਸ਼ੇਰੀ ਦਿੰਦੇ ਹੋ। ਸੋ ਜਿੱਦਾਂ ਇਹਨਾਂ ਨੇ ਕਿਹਾ ਕਿ ਉਹ ਹੀ ਯਾਦਾਂ ਸਾਰਿਆਂ ਦੀਆਂ ਹੁੰਦੀਆਂ ਹਨਾ, ਪਰ ਹਰ ਕਿਸੇ ਦੀ ਯਾਦ ਦਾ ਆਪਣਾ ਆਪਣਾ ਰੰਗ ਹੁੰਦਾ ਹੈ। ਇੱਕ ਕਹਿ ਲਓ ਵੀ ਤਸਵੀਰ ਸਭ ਦੀ ਇੱਕੋ ਹੁੰਦੀ ਹੈ, ਪਰ ਉਹਦੇ ਵਿੱਚ ਸਾਡੀਆਂ ਰੰਗ ਜਿਹੜੇ ਹੁੰਦੇ ਆ, ਜਿਹੜੀਆਂ ਸ਼ੇਡਸ ਹੁੰਦੀਆਂ ਸਾਡੀਆਂ ਯਾਦਾਂ ਦੀਆਂ, ਉਹ ਵੱਖਰੀਆਂ ਵੱਖਰੀਆਂ ਹੁੰਦੀਆਂ, ਪਰ ਕੋਈ ਜਦੋਂ ਆਪਣੇ ਰੰਗ ਸਾਡੇ ਨਾਲ ਸਾਂਝੇ ਕਰਦਾ ਤੇ ਸਾਨੂੰ ਆਪਣੇ ਰੰਗ ਜਿਹੜੇ ਆ ਉਹ ਦਿਸਦੇ ਆ। ਸੋ ਇਹੋ ਜਿਹੀਆਂ ਰੰਗ ਬਿਰੰਗੀਆਂ ਤਸਵੀਰਾਂ ਨਾਲ ਅਸੀਂ ਸਜਾਉਂਦੇ ਆ ਜੀ ਪ੍ਰੋਗਰਾਮ ਲਹਿਰਾਂ ਬੁੱਧਵਾਰ ਨੂੰ। ਸੋ ਬਿਲਕੁਲ ਜੀ ਹੁਣ ਜਾਂਦੇ ਜਾਂਦੇ ਲੋ ਇਹ ਨੀ ਪਤਾ ਸੀ ਕਿ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਕਿਹੜੀ ਯਾਦ ਮੈਂ ਸਾਂਝੀ ਕਰਨੀ ਆ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਗੁਜ਼ਾਰਿਸ਼ ਕਰਦੀ ਹਾਂ ਕਿ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੀ ਗਰਮੀਆਂ ਦੀਆਂ ਛੁੱਟੀਆਂ ਨਾਲ ਜੁੜੀਆਂ ਜਿਹੜੀਆਂ ਯਾਦਾਂ ਆ ਉਹ ਸਾਂਝੀਆਂ ਕਰਾਂਗੇ। ਤੇ ਮੈਨੂੰ ਪਤਾ ਹੈ ਬਹੁਤ ਸਾਰੀਆਂ ਯਾਦਾਂ ਹੋਣੀਆਂ ਜੀ ਤੁਹਾਡੇ ਸਾਰਿਆਂ ਦੀਆਂ। ਸੋ ਆਉਣ ਵਾਲਾ ਬੁੱਧਵਾਰ ਦਾ ਜਿਹੜਾ ਪ੍ਰੋਗਰਾਮ ਆ ਬੜਾ ਹੀ ਮਜ਼ੇਦਾਰ ਹੋਣ ਵਾਲਾ ਹੈ। ਸੋ ਅੱਜ ਦੇ ਲਈ ਮੈਨੂੰ ਦਿਓ ਜੀ ਇਜਾਜ਼ਤ, ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਬਹੁਤ ਬਹੁਤ ਮੈਂ ਮਾਫ਼ੀ ਮੰਗਦੀ ਹਾਂ ਉਹਦੇ ਲਈ। ਸੋ ਆਉਂਦੇ ਪ੍ਰੋਗਰਾਮ ਦੇ ਵਿੱਚ ਜੁੜਾਂਗੇ ਜੀ ਬਰਾੜ ਸਾਹਿਬ ਦੀਆਂ ਖਬਰਾਂ ਦੇ ਨਾਲ ਤੇ ਬਿਲਕੁਲ ਸਾਂਝ ਪਾਵਾਂਗੇ ਅਸੀਂ ਯਾਦਾਂ ਦੀਆਂ। ਉਦੋਂ ਤੱਕ ਲਈ ਚੜ੍ਹਦੀ ਕਲਾ ਤੇ ਰੱਬ ਰਾਖਾ।
ਡੈਨੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਨੀਨੋਂਗ। ਫੋਨ 0425-888-856।
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਕ ਮਾਹੌਲ ਵਿੱਚ ਪਰਿਵਾਰਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਯਾਰੀ ਦੁਨੀਆ ਤਾਰੀ।
ਕਦੋਂ? 20 ਮਈ 2018। ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫਟ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਫਿਰ ਦੇਰ ਕਾਦੀ ਜੀ, ਅੱਜ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ, 20 ਮਈ 2018।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। 2 ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ